ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਭ ਨੂੰ ਆਪ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਰਦਾਸ ਕਰਦਾ ਕਿ ਆਪ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਤੁਸੀਂ ਖੁਸ਼ੀਆਂ ਖੇੜੇ ਆਨੰਦ ਵਿਚ ਹੋਵੋਗੇ ਆਓ ਫਿਰ ਸਾਰੇ ਰਲੀਏ ਰਲ ਕੇ ਸਾਰਿਆਂ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਇਸ ਵੇਲੇ ਘੜੀ 9:02 ਦਿਖਾ ਰਹੀ ਹੈ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ 11 ਅਗਸਤ 2018 ਦੀ ਸਵੇਰ ਹੈ ਅੱਜ ਈਸਟ ਕੋਸਟ ਦਾ ਟਾਈਮ ਹੈ ਇਹ ਔਰ ਆਸਟ੍ਰੇਲੀਆ ਦੇ ਅੱਧ ਦੇ ਵਿਚ ਸਾਊਥ ਆਸਟ੍ਰੇਲੀਆ ਸੂਬਾ ਪੈਂਦਾ ਹੈ ਉਸ ਦਾ ਜਿਹੜਾ ਸਮਾਂ ਹੈ ਉਹ 8:32 ਹੈ ਪੱਛਮੀ ਆਸਟ੍ਰੇਲੀਆ ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿਚ 7:02 ਹੋਏ ਨੇ ਭਾਰਤ ਦੇ ਵਿਚ 4:32 ਲੰਡਨ ਦੇ ਵਿਚ ਅੱਧੀ ਰਾਤ ਤੋਂ 2 ਮਿੰਟ ਉੱਤੇ ਹੋ ਗਏ ਨੇ ਅੱਜ ਦੀ ਤਰੀਕ ਬਦਲ ਗਈ ਹੈ ਔਰ ਨਿਊਯਾਰਕ ਤੇ ਟੋਰਾਂਟੋ ਦੇ ਵਿਚ 7:02 ਹੋਏ ਨੇ ਸ਼ੁੱਕਰਵਾਰ ਸ਼ਾਮ ਢਲ ਰਹੀ ਹੈ ਤੇ 4:02 ਹੋਏ ਨੇ ਵੈਸਟ ਕੋਸਟ ਅਮਰੀਕਾ ਤੇ ਕੈਨੇਡਾ ਦੇ ਲਾਸ ਏਂਜਲਿਸ ਵੈਨਕੂਵਰ ਸਰੀ 4:03 ਹੁਣ ਹੋ ਗਏ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਥੋੜੀ ਦੇਰ ਬਾਅਦ ਸਾਡੇ ਨਾਲ ਸ਼ਾਮਲ ਹੋਣਗੇ ਔਰ ਬਹੁਤ ਸਾਰੇ ਮਸਲੇ ਖਬਰਾਂ ਤੇ ਚਿੰਤਨ ਅਸੀਂ ਕਰਾਂਗੇ ਕੋਸ਼ਿਸ਼ ਕਰਾਂਗੇ ਅੱਜ ਆਪਾਂ 10 ਮਿੰਟ ਵਾਸਤੇ ਇਕ ਗੈਸਟ ਲੈਣ ਦੀ ਬੜਾ ਸੰਜੀਦਾ ਮਸਲਾ ਹੈ ਚਿੰਤਨ ਕਰਨਾ ਹੈ ਤੇ ਉਨ੍ਹਾਂ ਨੂੰ ਵੀ ਨਾਲ ਲਵਾਂਗੇ ਬਾਕੀ ਦੇਸ਼ ਵਿਦੇਸ਼ ਦੀਆਂ ਖਬਰਾਂ ਇੱਥੇ ਦੀਆਂ ਖਬਰਾਂ ਮੌਸਮ ਗੀਤ ਸੰਗੀਤ ਤੁਹਾਡੇ ਸੁਨੇਹੇ ਤੁਹਾਡੇ ਦਿਲ ਵਾਲੀਆਂ ਗੱਲਾਂ ਮੇਰੇ ਦਿਲ ਵਾਲੀਆਂ ਗੱਲਾਂ ਸਾਰਿਆਂ ਦੀ ਆਪਾਂ ਸਾਂਝੀਆਂ ਇਸ 2 ਘੰਟੇ ਦੇ ਵਿਚ ਕਰਦੇ ਹਾਂ ਪ੍ਰੋਗਰਾਮ ਕੋਈ ਬਹੁਤਾ ਨਿਰਧਾਰਿਤ ਨਹੀਂ ਹੁੰਦਾ ਕਿਉਂਕਿ ਦਿਲ ਵਾਲੀਆਂ ਗੱਲਾਂ ਨੇ ਸੋ ਦਿਲ ਦਾ ਜਿਹੜਾ ਮੂਡ ਹੈ ਕਿਸੇ ਵੇਲੇ ਵੀ ਕਿੱਧਰ ਨੂੰ ਹੋ ਜਾਂਦਾ ਹੈ ਸੋ ਇਹ ਪ੍ਰੋਗਰਾਮ ਸਾਡਾ ਤੁਹਾਡਾ ਇਕੱਠਿਆਂ ਦਾ ਹੀ ਹੈ ਆਪਾਂ ਰਲ ਕੇ ਗੱਲਾਂ ਕਰਨੀਆਂ ਹੈ ਸੋ ਇਹ ਇਸ ਪ੍ਰੋਗਰਾਮ ਦਾ ਥੀਮ ਹੁੰਦਾ ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਜੁੜ ਚੁੱਕੇ ਨੇ ਸੱਤੀ ਸਿੰਘ ਕੌਫ ਸਾਰਬਰ ਤੋਂ ਕੁਲਦੀਪ ਬਲ ਮੈਲਬਨ ਤੋਂ ਔਰ ਦਲਜੀਤ ਸਿੰਘ ਮਹਿਤਾ ਚੌਂਕ ਸਵੇਰ ਤੋਂ ਹੀ ਸਾਡੇ ਨਾਲ ਸ਼ਾਮਲ ਹੁੰਦੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ ਪਹਿਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਚੱਲਦਾ ਹੁੰਦਾ ਸ਼ਬਦ ਕੀਰਤਨ ਵਿਚਾਰਾਂ ਹੁੰਦੀਆਂ ਨੇ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਉਹ ਦੇਖ ਰੇਖ ਉਨ੍ਹਾਂ ਦੀ ਕਰਦੇ ਨੇ ਤੇ ਅੱਜ ਦੇ ਸ਼ੁਰੂਆਤ ਦੇ ਵਿਚ ਉਨ੍ਹਾਂ ਨੇ ਇਕ ਸ਼ਬਦ ਸਾਂਝਾ ਕੀਤਾ ਸਾਡੇ ਨਾਲ ਮੈਂ ਤੁਹਾਡੇ ਨਾਲ ਵੀ ਕਰ ਲੈਣਾ ਨਿਰਧਨ ਆਦਰ ਕੋਈ ਨਾ ਦੇ ਲਾਖ ਯਤਨ ਕਰੇ ਉਹ ਚਿੱਤ ਨਾ ਤਰੇ ਕਿ ਜਿਹੜਾ ਨਿਰਧਨ ਹੈ ਗਰੀਬ ਹੈ ਉਹਨੂੰ ਕੋਈ ਆਦਰ ਨਹੀਂ ਦਿੰਦਾ ਲੱਖ ਯਤਨ ਕਰ ਲਵੇ ਪਰ ਕਿਸੇ ਦੇ ਉਹ ਮਨ ਦੇ ਵਿਚ ਨਹੀਂ ਬੈਠਦਾ ਜੋ ਨਿਰਧਨ ਸਰਦਨ ਕੇ ਜਾਏ ਜਦੋਂ ਕਹਿੰਦੇ ਗਰੀਬ ਬੰਦਾ ਨਾ ਅਮੀਰ ਦੇ ਘਰ ਜਾਂਦਾ ਆ ਅੱਗੇ ਬੈਠਾ ਪਿੱਠ ਫਰਾਏ ਉਹਨੂੰ ਦੇਖ ਕੇ ਉਹ ਪਿੱਠ ਫੇਰ ਲੈਂਦਾ ਆ ਕਿ ਕਿਤੇ ਮੇਰੇ ਤੋਂ ਕੁਛ ਮੰਗ ਨਾ ਲਵੇ ਜਾਂ ਉਹਦੇ ਚ ਹਉਮੇ ਇੰਨੀ ਆ ਜਾਂਦੀ ਹੈ ਜੋ ਸਰਦਨ ਨਿਰਧਨ ਕੇ ਜਾਏ ਦੀਆ ਆਦਰ ਲੀਆ ਬੁਲਾਏ ਜਦੋਂ ਕਹਿੰਦੇ ਅਮੀਰ ਬੰਦਾ ਗਰੀਬ ਘਰ ਦੇ ਗਰੀਬ ਦੇ ਜਾਂਦਾ ਆ ਤਾਂ ਉਹਨੂੰ ਬੜਾ ਆਦਰ ਦਿੰਦਾ ਆ ਅੰਦਰ ਬਿਠਾਲਦਾ ਲਿਆ ਕੇ ਫਿਰ ਗੁਰੂ ਜੀ ਕਹਿੰਦੇ ਨੇ ਕਿ ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ। ਇਹ ਪਰਮਾਤਮਾ ਦੀ ਕਲਾ ਹੀ ਆ, ਗਰੀਬ ਹੋਣਾ ਜਾਂ ਅਮੀਰ ਹੋਣਾ, ਇਹਨੂੰ ਤੁਸੀਂ ਮਿਟਾ ਨਹੀਂ ਸਕਦੇ। ਕਬੀਰ ਜੀ ਦਾ ਸ਼ਬਦ ਹੈ, ਕਹਿ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ। ਅਸਲੀ ਕਹਿੰਦੇ ਜਿਹੜੇ ਮਾੜੀ ਹਾਲਤ ਵਾਲਾ ਬੰਦਾ ਕੌਣ ਹੈ, ਇਹ ਮਾੜੀ ਹਾਲਤ ਦੀ ਗੱਲ ਕਰਦੇ ਆ ਕਿ ਕੌਣ ਹੈ ਉਹ। ਕਹਿੰਦੇ ਉਹ ਬੰਦਾ ਆ ਅਸਲੀ ਗਰੀਬ ਜਿਹੜਾ, ਜਿਹਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਨਾਮ ਨਾ ਹੋਵੇ, ਪਰਮਾਤਮਾ ਨਾ ਹੋਵੇ। ਸੋ ਅੱਜ ਦੇ ਜਿਹੜੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਇੱਕ ਵਿਚਾਰ ਤੋਂ ਕਰਨੀ ਆ, ਉਹ ਹੈਗਾ ਕਿ ਗੁਰੂ ਦੀ ਮਹੱਤਤਾ, ਜਾਂ ਗੁਰੂ ਦੇ ਇੱਕ ਐਂਗਲ ਤੋਂ ਆਪਾਂ ਦੇਖਾਂਗੇ ਕਿ ਕਿਉਂ ਚਾਹੀਦਾ ਗੁਰੂ। ਹੁਣ ਬੜੇ ਇੰਟਰਸਟਿੰਗ ਸ਼ਬਦ ਨੇ, ਕਹਿੰਦੇ ਜਨ ਨਾਨਕ ਅੰਦਿਨ ਹਰ ਗੁਣ ਗਾਵੇ, ਮਿਲ ਸਤਿਗੁਰ ਗੁਰ ਵਿਚੋਲੀ। ਜਿਹੜਾ ਗੁਰੂ ਹੈ ਵਿਚੋਲਾ ਆ, ਇਹ ਆਪਾਂ ਮਾਇੰਡ ਚ ਰੱਖਣਾ ਆ ਕਿ ਆਪਾਂ ਗੁਰੂ ਨੂੰ ਵਿਚੋਲੇ ਦੇ ਤੌਰ ਤੇ ਬਾਣੀ ਪੇਸ਼ ਕਰਦੀ ਆ ਕਿ ਸ਼ਬਦ ਜਿਹੜਾ ਉਹ ਵਿਚੋਲਾ ਆ। ਜੇ ਸ਼ਬਦ ਵਿਚੋਲਾ ਹੈ ਤੇ ਸਾਨੂੰ ਪ੍ਰਾਪਤ ਕੀ ਹੋਣਾ ਹੈ, ਕਿਹਦੇ ਨਾਲ ਮੇਲ ਮਿਲਾਉਣਾ ਹੈ? ਸਾਡਾ ਫਿਰ ਸ਼ਬਦ ਦੇ ਰਾਹੀਂ ਨਾਮ ਨਾਲ ਮੇਲ ਕਰਾਉਣਾ ਹੈ, ਜਿਹਦੇ ਹਿਰਦੇ ਵਿੱਚ ਹੁਣੇ ਆਪਾਂ ਸਮਝ ਕੇ ਨਾਮ ਹੈ ਨਹੀਂ, ਉਹ ਗਰੀਬ ਹੈ। ਜਦ ਨਾਮ ਕਿੱਦਾਂ ਆਉਣਾ ਹੈ? ਗੁਰੂ ਨੇ ਵਿਚੋਲਾ ਬਣ ਕੇ ਉਹ ਸਾਨੂੰ ਦਵਾਉਣਾ ਹੈ, ਸਤਿਗੁਰੂ ਗੁਰ ਵਿਚੋਲੀ। ਹੁਣ ਗੁਰੂ ਦੀ ਬੜੀ ਮਹੱਤਤਾ ਹੈ, ਕਹਿੰਦੇ ਕੀ ਅਸਲ ਚ ਚਾਹੁੰਦੇ ਕੀ ਆ ਆਪਾਂ, ਕੀ ਚਾਹੁੰਦੇ ਇਸ ਦੁਨੀਆਂ ਦੇ ਵਿੱਚ? ਅਸੀਂ ਪਰਮਾਤਮਾ ਚਾਹੁੰਦੇ ਹਾਂ, ਨਾਮ ਚਾਹੁੰਦੇ ਹਾਂ, ਤੇ ਉਹ ਕਹਿੰਦੇ ਉਹ ਹੈ ਕਿੱਥੇ? ਤੇ ਬਹੁਤ ਸੋਹਣਾ ਸ਼ਬਦ ਇੱਕ ਤੁਹਾਡੇ ਨਾਲ ਸਾਂਝਾ ਕਰ ਰਿਹਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਿ ਹਰ ਹਰ ਨਿਕਟ ਵਸੇ ਸਭ ਜੱਗ ਕੇ, ਅਪਰੰਪਾਰ ਪੁਰਖ ਅਤੋਲੀ। ਕਿ ਅਸੀਂ ਸੋਚਦੇ ਹਾਂ ਕਿ ਬੜੇ ਦੂਰ ਰੱਬ ਹੈ, ਪਤਾ ਨਹੀਂ ਬ੍ਰਹਿਮੰਡ ਦੇ ਉੱਪਰ ਬੈਠਾ ਕਿਤੇ ਜਾ ਕੇ, ਬਹੁਤ ਦੂਰ ਕਰੋੜਾਂ ਅਰਬਾਂ ਮਤਲਬ ਕਿਲੋਮੀਟਰ। ਕਹਿੰਦੇ ਨਹੀਂ, ਹਰ ਹਰ ਨਿਕਟ ਵਸੇ ਸਭ ਜੱਗ ਕੇ, ਉਹ ਸਾਡੇ ਆਸ ਪਾਸ ਹੀ ਹੈ। ਹਰ ਹਰ ਪ੍ਰਗਟ ਕੀਓ ਗੁਰਪੂਰੇ, ਸਿਰ ਵਿੱਚ ਗੁਰਪੈ ਮੋਲੀ। ਕਹਿੰਦੇ ਉਹ ਪਰਮਾਤਮਾ ਨੂੰ ਪ੍ਰਗਟ ਕੌਣ ਕਰਦਾ? ਗੁਰੂ ਕਰਦਾ, ਪਰ ਉਹ ਗੁਰੂ ਨੂੰ ਸਿਰ ਦੇਣਾ ਪੈਂਦਾ, ਪੂਰੀ ਕਮਿਟਮੈਂਟ ਦੇਣੀ ਪੈਂਦੀ ਆ, 100% ਕਮਿਟਮੈਂਟ ਗੁਰੂ ਨੂੰ, ਫੇਰ ਉਹ ਪ੍ਰਗਟ ਕਰਕੇ ਦਿਖਾਲਦਾ ਆ ਤੁਹਾਡੇ ਸਾਹਮਣੇ, ਕਿਉਂਕਿ ਤੁਹਾਡੇ ਲਾਗੇ ਹੀ ਬੈਠਾ ਹੁੰਦਾ। ਜਿਹੜਾ ਇਹ ਸ਼ਬਦ ਤੇ ਨਾਮ ਹੈ ਪਰਮਾਤਮਾ, ਇਹ ਬੁੱਝਣ ਦੀ ਜਿਹੜੀ ਇਹ ਖੇਡ ਹੈ, ਇਹ ਕੋਈ ਫਿਜ਼ੀਕਲ ਚੀਜ਼ ਨਹੀਂ ਹੈਗੀ ਕਿ ਤੁਸੀਂ ਇਹਨੂੰ ਇੱਕ ਇੰਸਟਰੂਮੈਂਟ ਨਾਲ ਲੱਭ ਲਓਗੇ ਜਾਂ ਇਹ ਕੋਈ ਕਿਸੇ ਫਾਰਮ ਦੇ ਵਿੱਚ, ਇਹ ਫਾਰਮਲੈਸ ਹੈ, ਇਹ ਹੁੰਦੀ ਸਾਰਿਆਂ ਦੇ ਆਸ ਪਾਸ ਹੀ ਹੈ। ਇਹ ਬੁੱਝਣ ਵਾਲੀ ਚੀਜ਼ ਹੈ, ਬੁੱਝਣਾ ਪੈਂਦਾ ਇਹ ਸਾਡੇ ਆਸ। ਇਹ ਪ੍ਰਗਟ ਕੌਣ ਕਰਦਾ, ਇਹ ਦੱਸਦਾ ਕੌਣ ਹੈ? ਇਹ ਮੈਥਡ ਇਹ ਗੁਰੂ ਦੱਸਦਾ। ਬਹੁਤ ਸੋਹਣਾ ਸ਼ਬਦ ਇੱਕ ਹੋਰ ਵੀ ਹੈ ਜਿਹੜਾ ਗੁਰੂ ਦੀ ਮਹਾਨਤਾ ਨੂੰ ਦੱਸਦਾ ਹੈ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅਸਲ ਦੇ ਵਿੱਚ ਗੁਰੂ ਜਿਹੜਾ ਵਿਚੋਲਾ ਆ ਉਹੀ ਦੱਸਦਾ ਆ, ਉਹਨੂੰ ਪਤਾ ਹੁੰਦਾ ਆ, ਔਰ ਉਹ ਗੁਰੂ ਜਿਹੜਾ ਸ਼ਬਦ ਹੈ, ਸ਼ਬਦ ਹੀ ਨਾਮ ਦਾ ਦਾਤਾ ਹੈ। ਸੋ ਇਹ ਸੀ ਗੁਰਬਾਣੀ ਦੇ ਆਧਾਰ ਦੇ ਉੱਤੇ ਗੁਰੂ ਦੀ ਮਹਾਨਤਾ। ਹੁਣ ਇਸ ਕੰਸੈਪਟ ਨੂੰ ਹੋਰ ਕਈ ਸਭਿਅਤਾਵਾਂ ਨੇ ਬੜੇ ਵੱਖਰੇ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਹੈ। ਕਿਸੇ ਨੇ ਉਸਨੂੰ ਦੇਵਤੇ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗੁਰੂ ਨੂੰ, ਵੀ ਉਹ ਦੇਵਨਹਾਰ ਹੈ, ਦਿੰਦਾ ਆ, ਉਹ ਦਾਨ ਦਿੰਦਾ ਆ। ਕਿਸੇ ਨੇ ਉਸ ਨੂੰ ਪੈਗੰਬਰ ਦੇ ਰੂਪ ਦੇ ਵਿੱਚ ਪੇਸ਼ ਕੀਤਾ ਕਿ ਖੁਦਾ ਨਾਲ ਜੋੜਦਾ ਆ। ਕਿਸੇ ਨੇ ਸਨ ਆਫ ਗੋਡ ਦੇ ਰਾਹੀਂ, ਸਨ ਉਹਦਾ ਬੇਟਾ ਆ, ਪਰਮਾਤਮਾ ਦਾ ਬੇਟਾ ਆ, ਉਹ ਕ੍ਰੋਸ ਤੇ ਆਪਣੇ ਆਪ ਨੂੰ ਸੂਲੀ ਤੇ ਟੰਗਾਉਂਦਾ ਆ, ਟੰਗ ਹੁੰਦਾ ਆ ਦੁਨੀਆਂ ਕਰਕੇ, ਤੁਹਾਡੇ ਕਰਕੇ, ਆਪਣੇ ਕਰਕੇ। ਸੋ ਜਿਹੜਾ ਇਸ਼ਕ ਹਕੀਕੀ ਹੈ, ਇੱਕ ਇਸ਼ਕ ਮਿਜ਼ਾਜੀ ਹੈ, ਸੂਫੀਆਂ ਦੀ ਇੱਕ ਮੈਥਡ ਹੈ ਦੱਸਣ ਦਾ ਕਿ ਇਸ਼ਕ ਪਰਮਾਤਮਾ ਦੇ ਨਾਲ, ਪਰਮਾਤਮਾ ਦੇ ਨਾਲ ਪਿਆਰ ਕਰਨਾ ਤੇ ਇੱਕ ਦੁਨਿਆਵੀ ਪਿਆਰ ਕਰਨਾ, ਪਰਮਾਤਮਾ ਦੇ ਪਿਆਰ ਨੂੰ ਇਸ਼ਕ ਹਕੀਕੀ ਕਹਿੰਦੇ ਨੇ, ਅਸਲੀ ਇਸ਼ਕ, ਅਸਲੀ ਪਿਆਰ, ਤੇ ਜਿਹੜਾ ਦੁਨਿਆਵੀ ਪਿਆਰ ਹੁੰਦਾ ਇਸਤਰੀ ਪੁਰਖ ਦਾ, ਉਸ ਨੂੰ ਇਸ਼ਕ ਮਿਜ਼ਾਜੀ ਕਹਿੰਦੇ ਨੇ, ਮਿਜ਼ਾਜ ਕਰਦੇ ਨੇ। ਸੋ ਇਸੇ ਹੀ ਐਂਗਲ ਤੋਂ ਇੱਕ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਗੁਲਾਮ ਜੁਗਨੀ ਦਾ, ਤੇ ਉਹ ਵੀ ਕੁਛ ਇਸੇ ਹੀ ਲਾਈਨ ਦੇ ਉੱਤੇ ਇਸ਼ਕ ਹਕੀਕੀ ਦੀਆਂ ਗੱਲਾਂ ਕਰਦਾ ਹੈ। ਗੀਤ ਐਲਬਮ ਹੈ ਜੀ ਸਜਦਾ, ਤੇ ਗੀਤ ਦਾ ਟਾਈਟਲ ਵੀ ਸਜਦਾ ਹੀ ਹੈ, ਸੂਫੀ ਐਲਬਮ ਹੈ, ਗੁਲਾਮ ਜੁਗਨੀ ਨੂੰ ਕੌਣ ਨਹੀਂ ਜਾਣਦਾ, ਬਹੁਤ ਸੋਹਣੇ ਸੋਹਣੇ ਗੀਤ, ਬੜਾ ਇੰਟਰਸਟਿੰਗ, ਬਹੁਤ ਸੋਹਣੀ ਲਚਕਦਾਰ ਆਵਾਜ਼, ਆਓ ਸੁਣਦੇ ਹਾਂ ਗੀਤ।
ਮੰਨਿਆ ਖੁਦਾ ਨੂੰ ਜਾਣ ਦੇਣੀ ਏ ਇੱਕ ਗੱਲ ਆਖਾਂ ਸ਼ਰਿਆ, ਮੰਨਿਆ ਖੁਦਾ ਨੂੰ ਜਾਣ ਦੇਣੀ ਏ ਇੱਕ ਗੱਲ ਆਖਾਂ ਸ਼ਰਿਆ, ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ, ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ। ਦਰਜੀ ਜੁਦਾਈ ਵਾਲਾ ਚੱਲਦਾ ਪੈ ਗਈ, ਐਸਾ ਮਸਕਾਨਾ ਯਾਰ ਮਿਲਿਆ ਕਮੀ ਨਾ ਤੇ ਜ਼ਿੰਦਗੀ ਚ ਰਹਿ ਗਈ, ਐਸਾ ਮਸਕਾਨਾ ਯਾਰ ਮਿਲਿਆ ਕਮੀ ਨਾ ਤੇ ਜ਼ਿੰਦਗੀ ਚ ਰਹਿ ਗਈ, ਯਾਰ ਦਾ ਦੀਦਾਰ ਪੱਕ ਪਾਲਿਆ, ਯਾਰ ਦਾ ਦੀਦਾਰ ਪੱਕ ਪਾਲਿਆ, ਕਿਸੇ ਨੂੰ ਹਕੀਕੀ ਦਾ ਮੁਕਾਮ, ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ, ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ। ਯਾਰ ਦਾ ਦੀਦਾਰ ਹੱਜ ਵਰਗਾ ਤੱਕ ਨਵਾਂ ਪੂਰੀ ਕਾਏ ਰਾਤ ਨੂੰ, ਯਾਦਾਂ ਵਾਲੇ ਕਾਫਲੇ ਨੇ ਖੁੰਮਦੇ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ, ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ।
ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜੀ, ਆਪ ਦਾ ਸਵਾਗਤ ਕਰਦੇ ਹਾਂ ਜਿਹੜੇ ਸੱਜਣ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਦੇਸ਼ ਵਿਦੇਸ਼ ਤੋਂ। ਜੀ ਆਇਆਂ ਨੂੰ ਤੇ ਆਓ ਪਹਿਲਾਂ ਆਪਾਂ ਅੱਜ ਦੇ ਮੌਸਮ ਦੇ ਬਾਰੇ ਜਾਣਕਾਰੀ ਲਈਏ। ਕੌਫ ਸਾਰਬਰ ਦੇ ਵਿਚ ਬਹੁਤ ਸੋਹਣਾ ਦਿਨ ਚੜਿਆ, ਅੱਜ ਦਿਨ ਪੂਰਾ ਟਿਕਿਆ ਹੋਇਆ, ਸਰਦੀਆਂ ਵਾਲਾ ਦਿਨ ਹੈ ਤੇ ਆਨੰਦ ਲੈ ਰਹੇ ਹਾਂ, ਧੁੱਪ ਖਿੜੀ ਹੋਈ ਆ ਤੇ ਇਸ ਵੇਲੇ ਜਿਹੜਾ ਤਾਪਮਾਨ ਹੈ ਤਕਰੀਬਨ 7 ਤੋਂ ਲੈ ਕੇ 23 ਡਿਗਰੀ ਅੱਜ ਰਹੇਗਾ। ਬਹੁਤ ਹੀ ਸੁੰਦਰ, ਬਹੁਤ ਹੀ ਰਮਣੀਕ ਮੌਸਮ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਅੱਜ। ਕੇਨਸ ਦੇ ਵਿਚ ਵੀ 28 ਡਿਗਰੀ ਆ, 16 ਤੋਂ ਲੈ ਕੇ 28 ਡਿਗਰੀ ਤੱਕ। ਬ੍ਰਿਸਬਨ ਦੇ ਵਿਚ 11 ਤੋਂ 24, ਸਿਡਨੀ ਦੇ ਵਿਚ 11 ਤੋਂ 25 ਸਾਫ਼ ਹੀ ਰਹੇਗਾ। ਕੈਨਬਰਾ ਦੇ ਵਿਚ ਸ਼ਾਵਰ ਹੋਣ ਦੀ ਉਮੀਦ ਆ 3 ਤੋਂ ਲੈ ਕੇ 16, ਮੈਲਬਨ ਦੇ ਵਿਚ ਮੀਂਹ ਦਸਿਆ ਗਿਆ 8 ਤੋਂ ਲੈ ਕੇ 13 ਡਿਗਰੀ। ਐਡਲੇਡ ਦੇ ਵਿਚ ਵੀ 8 ਤੋਂ ਲੈ ਕੇ 12 ਡਿਗਰੀ ਮੀਂਹ, ਔਰ ਪਰਥ ਦੇ ਵਿਚ 3 ਤੋਂ ਲੈ ਕੇ 17 ਡਿਗਰੀ ਧੁੱਪ ਖਿੜੀ ਰਹੇਗੀ। ਡਾਰਵਿਨ ਦੇ ਵਿਚ ਮੌਸਮ ਸੁੱਕਾ ਹੀ ਰਹੇਗਾ, 18 ਤੋਂ ਲੈ ਕੇ 32 ਡਿਗਰੀ ਤਾਪਮਾਨ, ਤੇ ਐਲਿਸ ਸਪ੍ਰਿੰਗ ਦਿਨ ਸਾਫ਼ 5 ਤੋਂ ਲੈ ਕੇ 17 ਡਿਗਰੀ ਤਾਪਮਾਨ ਰਹੇਗਾ। ਤੇ ਹੁਣ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 30 ਡਿਗਰੀ ਤਾਪਮਾਨ ਦਸਿਆ ਜਾ ਰਿਹਾ, ਔਰ ਦਿਨਾਂ ਨੂੰ ਅੱਜ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਗਰਜ ਨਾਲ ਛੱਟਾਂ ਪੈਣਗੀਆਂ, ਮੀਂਹ ਪੈਣ ਦੇ ਪੂਰੇ ਆਸਾਰ ਅੱਜ ਬਣਦੇ ਜਾ ਰਹੇ ਨੇ। ਔਰ ਮੌਸਮ ਦੀ ਜਾਣਕਾਰੀ ਤੋਂ ਬਾਅਦ ਹੁਣ ਆਪਣੇ ਸੱਜਣਾ ਮਿੱਤਰਾਂ ਨੂੰ ਨਾਲ ਲੈਂਦੇ ਹਾਂ ਪ੍ਰੋਗਰਾਮ ਦੇ ਵਿਚ। ਬਹੁਤ ਸਾਰੇ ਸੱਜਣ ਜੁੜੇ ਸਨ, ਜਗਤਾਰ ਭਾਜੀ ਪ੍ਰੋਗਰਾਮ ਦੇ ਵਿਚ ਸ਼ੁਰੂਆਤ ਦੇ ਵਿਚ ਹੀ ਆ ਗਏ ਸਨ, ਤੇ ਉਨ੍ਹਾਂ ਨੇ ਨਰਿੰਦਰ ਕਪੂਰ ਦਾ ਮੈਸੇਜ ਸਾਂਝਾ ਕਰਦੇ ਹੋਏ ਸਾਰਿਆਂ ਨੂੰ ਸ਼ੁਭ ਸਵੇਰ ਦਾ ਸੁਨੇਹਾ ਭੇਜਿਆ। ਕਹਿੰਦੇ ਜਦੋਂ ਕਿਸੇ ਦੀ ਤਾਰੀਫ਼ ਕਰਨੀ ਹੋਵੇ ਤਾਂ ਸ਼ਬਦ ਮੁੱਕ ਜਾਂਦੇ ਨੇ, ਨਿੰਦਿਆ ਕਰਨ ਵੇਲੇ ਗੁੰਗੇ ਵੀ ਬੋਲਣ ਲੱਗ ਜਾਂਦੇ ਨੇ। ਕਿਆ ਬਾਤ ਹੈ, ਬਹੁਤ ਸੋਹਣਾ ਸੁਨੇਹਾ ਜੀ, ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ। ਔਰ ਇਹ ਸੁਨੇਹਾ ਮੈਂ ਸ਼ੇਅਰ ਕਰ ਦਿੱਤਾ ਹੈ ਆਪਣੇ ਲਾਈਵ ਬਲੌਗ ਦੇ ਉੱਤੇ। ਸੱਤੀ ਸਿੰਘ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਕੁਲਦੀਪ ਬੱਲ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦਲਵੀਰ ਹਲਵਾਰਵੀ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ, ਸਤਿ ਸ੍ਰੀ ਅਕਾਲ। ਰਾਜਨਦੀਪ ਕੈਨਬਰਾ ਤੋਂ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਲਪ੍ਰੀਤ ਸਿੰਘ ਢੀਂਡਸਾ, ਇਹ ਤਾਂ ਸਾਡੇ ਗੁਆਂਢੀ ਸੀ, ਇਹ ਹੁਣ ਮੈਨੂੰ ਲੱਗਦਾ ਕੇਨਸ ਪਹੁੰਚੇ ਹੋਏ ਨੇ, ਵੈਸੇ ਆਏ ਵੀ ਕੇਨਸ ਤੋਂ ਹੀ ਸੀ। ਦੋ ਫੋਟੋਆਂ ਸਾਂਝੀਆਂ ਕੀਤੀਆਂ ਕੇਲੇ ਦੀਆਂ, ਬਨਾਨਾ ਫਾਰਮਿੰਗ ਦੀਆਂ, ਦੇਖੋ ਜੀ ਸਾਰੇ ਲਾਈਵ ਬਲੌਗ ਦੇ ਉੱਤੇ। ਔਰ ਬੈਗ ਚੜੇ ਹੋਏ ਨੇ ਕੇਲੇ ਨੂੰ, ਯੰਗ ਬਨਾਨਾ ਲੱਗਾ ਹੋਇਆ, ਤੇ ਹੁਣ ਇਹ ਬੈਗ ਤੁਸੀਂ ਦੇਖੋ ਕਿੱਦਾਂ ਪਲਾਸਟਿਕ ਦਾ ਬੈਗ ਉੱਪਰ ਚੜਾਉਣਾ ਪੈਂਦਾ। ਇਹਦੇ ਬਾਰੇ ਤੁਹਾਨੂੰ ਦੱਸਦਾ ਕਿ ਅਸੀਂ ਵੀ 15 ਸਾਲ ਬਨਾਨੇ ਦੀ ਖੇਤੀ ਕੀਤੀ ਪਹਾੜੀਆਂ ਦੇ ਉੱਤੇ। ਉਦੋਂ ਇਹ ਗੀਤ ਬੜੇ ਚੱਲਦੇ ਹੁੰਦੇ ਸੀ, ਘੁੰਡ ਚੁੱਕ ਮੁੱਖੜਾ ਦਿਖਾ ਸੱਜਣਾ, ਜਦੋਂ ਇਹ ਬੈਗ ਚੜਾਉਣੇ ਨਾ ਤਾਂ ਚੜਾ ਕੇ ਚਲੇ ਜਾਣਾ, ਤੇ ਫਿਰ 2-3 ਮਹੀਨੇ ਕੱਟਣ ਜਾਣਾ ਤਾਂ ਉਹ ਨਾ ਨਾਈਫ ਦੇ ਨਾਲ ਲੰਬੇ ਦਾਤ ਜਿਹਦੇ ਨਾਲ ਉਹਨੂੰ ਬੈਗ ਨੂੰ ਚੱਕ ਕੇ ਦੇਖਣਾ ਕਿ ਇਹ ਜਿਹੜਾ ਘਾਣ ਹੈ, ਇਹ ਬੰਚ ਹੈ, ਇਹ ਰੈਡੀ ਹੈ ਜਾਂ ਨਹੀਂ ਰੈਡੀ। ਉਦੋਂ ਫਿਰ ਬੜੇ ਸ਼ੁਕਰ ਲੱਗਦੇ ਹੁੰਦੇ ਸੀ, ਇੱਥੇ ਕਲਚਰ ਹੁੰਦਾ ਸੀ, ਤੇ ਕਹਿੰਦੇ ਜਦੋਂ ਨਾ ਫਿਰ ਬੈਗ ਇੱਦਾਂ ਚੱਕਦੇ ਆ ਬੰਚ ਦੇਖਣ ਨੂੰ, ਤਾਂ ਫਿਰ ਗਾਣਾ ਚੇਤੇ ਆ ਜਾਂਦਾ, ਘੁੰਡ ਚੁੱਕ ਮੁੱਖਣਾ ਦਿਖਾ ਸੱਜਣਾ। ਸੋ ਇਹ ਘੁੰਡ ਚੱਕ ਕੇ ਪਹਿਲਾਂ ਹੀ ਦਿਖਾਇਆ ਹੋਇਆ, ਫੋਟੋ ਖਿੱਚੀ ਹੋਈ ਆ, ਸੋ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ ਜੀ। ਚੱਲ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ, ਤੁਹਾਡੀਆਂ ਖ਼ਬਰਾਂ ਮਿਲ ਗਈਆਂ ਨੇ। ਜਗਤਾਰ ਜੌਹਲ ਭਾਈ ਜੀ ਵੀ ਆ ਗਏ ਨੇ, ਤੇ ਉਹ ਵੀ ਮਨੀਲੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਬਹੁਤ ਵਧੀਆ ਵਿਚਾਰ ਨਾਲ ਸ਼ੁਰੂਆਤ ਹੋਈ ਆ ਪ੍ਰੋਗਰਾਮ ਦੀ। ਸ਼ੁਕਰੀਆ ਜੀ ਜਗਤਾਰ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਹਰਿੰਦਰ ਸਿੰਘ ਸੇਵੀਆ ਵੀ ਡੰਡਨੌਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦਰਸ਼ਨ ਸਿੰਘ ਖਟੜਾ, ਹਾਂਜੀ ਕੀ ਹਾਲ ਚਾਲ ਹੈ ਦਰਸ਼ਨ ਜੀ, ਠੀਕ ਠਾਕ ਹੋ, ਸਤਿ ਸ੍ਰੀ ਅਕਾਲ। ਰੁਪਿੰਦਰ ਗਿੱਲ ਮੈਲਬਨ ਘਾਲ ਕਲਾਂ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰਪ੍ਰੀਤ ਸਿੰਘ ਵੀ ਸਾਡੇ ਨਾਲ ਆ ਗਏ ਨੇ ਡਾਰਵਿਨ ਤੋਂ, ਉਹ ਵੀ ਕਹਿੰਦੇ ਬਹੁਤ ਸੋਹਣਾ ਵਿਚਾਰ ਸੀ ਜੀ ਅੱਜ, ਧੰਨਵਾਦ ਜੀ ਜੋ ਮੇਰੇ ਮਨ ਦੇ ਵਿਚ ਆਇਆ, ਕਿਉਂਕਿ ਮੈਂ ਤਕਰੀਬਨ ਹਫ਼ਤੇ ਦੇ ਵਿਚ ਕਈ ਛੋਟੇ ਛੋਟੇ ਪੁਆਇੰਟ ਸੋਚਦਾ, ਮੈਂ ਬਹੁਤਾ ਨਹੀਂ ਸੋਚਦਾ, ਪਰ ਮੈਂ ਜਿਹੜੇ ਵੀ ਸੋਚਦਾ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ ਕਿ ਮੈਂ 2-4 ਜਿਹੜੇ ਪੁਆਇੰਟ ਆ ਮੈਂ ਉਹਨਾਂ ਤੇ ਸੋਚਦਾ ਰਹਿੰਦਾ, ਤੇ ਜਦੋਂ ਪੂਰੇ ਪਰਪੱਖ ਹੋ ਜਾਂਦੇ ਆ ਫਿਰ ਮੈਂ ਹੋਰ ਪੁਆਇੰਟ ਸ਼ੁਰੂ ਕਰਦਾ। ਕਈ ਵਾਰੀ ਜਿਹੜੀ ਮੈਨੇਜਮੈਂਟ ਹੁੰਦੀ ਹੈ ਨਾ, ਕਿ ਤੁਹਾਡੀ ਸੋਚਾਂ ਦੀ ਮੈਨੇਜਮੈਂਟ ਕੀ ਹੈ, ਤੇ ਉਹ ਮੈਨੇਜਮੈਂਟ ਕਰਨੀ ਸਾਨੂੰ ਸਾਰਿਆਂ ਨੂੰ ਆਉਣੀ ਚਾਹੀਦੀ ਹੈ। ਵਿਜੇ ਵਿਰਦ ਜੀ, ਕੀ ਹਾਲ ਚਾਲ, ਠੀਕ ਠਾਕ ਹੋ, ਇੰਡੀਆ ਫੇਅਰ ਤੇ ਜਾ ਰਹੇ ਹੋ ਲੱਗਦਾ ਅੱਜ। ਤੇ ਵਿਚਿੱਤਰ ਸਿੰਘ ਮੌੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਿਚਿੱਤਰ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ। ਤੇ ਉਧਰ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜਦੇ ਨੇ, ਔਰ ਉਹਨਾਂ ਦੇ ਵਿਚੋਂ ਈਮੇਲ ਵੀ ਪੜ੍ਹਦੇ ਆ ਜੀ। ਸਾਡੇ ਨਾਲ ਨਵਰਾਜ ਮੈਲਬਨ ਤੋਂ ਆਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਐਲਬਰੀ ਟੂ ਮੈਲਬਨ ਡਰਾਈਵ ਕਰ ਰਹੇ ਹਾਂ। ਕਿਆ ਬਾਤ ਹੈ, ਚਲੋ ਨਜ਼ਾਰੇ ਲਓ ਪਰ ਸੇਫ ਰਹੋ। ਪ੍ਰੋਗਰਾਮ ਦੇ ਵਿਚ ਸਵਾਗਤ ਸਾਰੇ ਸਰੋਤਿਆਂ ਦਾ, ਜੀ ਆਇਆਂ ਨੂੰ। ਤੇ ਲਓ ਫਿਰ ਤੁਹਾਨੂੰ ਇਕ ਹੋਰ ਗੀਤ ਸੁਣਾਉਂਦੇ ਹਾਂ, ਬਹੁਤ ਸੋਹਣਾ ਗੀਤ ਹੈ ਕੁਲਦੀਪ ਮਾਣਕ ਸਾਹਿਬ ਦਾ, ਤੋਤਾ ਉੱਡ ਗਿਆ ਬਾਗ ਚ। 2011 ਚ ਵੈਸੇ ਐਲਬਮ ਦੁਬਾਰਾ ਆਈ ਸੀਗੀ, ਪਰ ਬਹੁਤ ਪੁਰਾਣੀ ਐਲਬਮ ਹੈ ਵੈਸੇ, 2011 ਦੀ ਨਹੀਂ ਹੈਗੀ। ਸੁਣਦੇ ਹਾਂ ਕੁਲਦੀਪ ਮਾਣਕ ਸਾਹਿਬ ਨੂੰ।
ਹੋ ਤੋਤਾ ਉੱਡਿਆ ਟੁੰਝਤੀ ਅੰਬੀ ਵੇਖਦੀ, ਟੁੰਝਤੀ ਅੰਬੀ ਵੇਖਦੀ, ਕਹਿੰਦੇ ਸਾਹਿਬਾਂ ਨਾਲ ਧਿਆਨ। ਅੱਜ ਅੰਬੀ ਮੈਂ ਹਾਂ ਚੁੱਪਣੀ, ਅੰਬੀ ਮੈਂ ਹਾਂ ਚੁੱਪਣੀ, ਜੱਟੀ ਕਰਦੀ ਹੈ ਫਰਮਾਨ। ਕਹਿੰਦੀ ਤੀ ਅੰਬੀ ਵਿੱਚ ਮਾਰ ਤੂੰ, ਮੈਂ ਤੇਰੇ ਤੋਂ ਕੁਰਬਾਨ। ਪਰ ਤੋਤਾ ਉੱਡਦੇ ਅੰਬਰੀ, ਤੋਤਾ ਉੱਡਦੇ ਅੰਬਰੀ, ਉਹਦੇ ਜੱਟਾ ਬਚਣ ਪ੍ਰਾਣ। ਪੱਤਾ ਇੱਕ ਨਾ ਖੜੇ ਵੇ ਡੰਡ ਦਾ, ਹੋਇਆ ਹੋਵੇ ਨਾ ਨੁਕਸਾਨ। ਜੱਟ ਨੇ ਤੀਰ ਕਮਾਨੋ ਛੱਡਿਆ, ਤੀਰ ਕਮਾਨੋ ਛੱਡਿਆ, ਕਰ ਉੱਪਰ ਵੱਲ ਧਿਆਨ। ਸਾਹਿਬਾ ਹੋ ਗਈ ਬਹੁਤ ਹੈਰਾਨ। ਜੱਟੀ ਹਸਮੇ ਜੇ ਦੇ ਚੁੰਮਦੀ, ਘਰ ਬਾਹ ਪਾਉਂਦੀ ਤਾਣ। ਕਹਿੰਦਾ ਹੁਣ ਡਰਾਂ ਖੁਦਾ ਤੋਂ, ਹੁਣ ਡਰਾਂ ਖੁਦਾ ਤੋਂ, ਉਹਨੂੰ ਹੋ ਗਿਆ ਬਹੁਤ ਗੁਮਾਨ।
ਕੁਲਦੀਪ ਮਾਨਕ ਸਾਹਿਬ ਦਾ ਗੀਤ ਸੁਣ ਰਹੇ ਸੀ। ਬਹੁਤ ਸੋਹਣਾ ਆਪਣੇ ਟਾਈਮ ਦਾ ਹਿੱਟ ਗੀਤ ਰਿਹਾ ਹੈ ਤੇ ਲੱਕੀ ਖਟੜਾ ਜੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ। ਜੀ ਐਸ ਚਾਹਲ ਹੋਣਾ ਨੇ ਤਿੰਨ ਚਾਰ ਖ਼ਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ ਇਕ ਤਾਂ ਐਡਲੇਟ ਦੇ ਵਿਚ ਬੀਚ ਸਾਈਡ ਸਬਰਬ ਦੇ ਵਿਚ ਇਕ ਰੈਸਟੋਰੈਂਟ ਨੂੰ ਅੱਗ ਲੱਗੀ ਹੈ, ਇੰਡੀਅਨ ਰੈਸਟੋਰੈਂਟ ਨੂੰ, ਤੇ ਉਹ ਵੀ ਮੰਦਭਾਗੀ ਖ਼ਬਰ ਹੈ। ਤੇ ਇਕ ਇੰਡੀਅਨ ਬਿਊਰੋਕਰਾਟ ਦੀ ਪਰਿਵਾਰ ਨੂੰ ਬ੍ਰਿਟਿਸ਼ ਏਅਰਵੇਜ਼ ਦੇ ਵਿਚੋਂ ਲਾਇਆ ਗਿਆ ਔਰ ਉਨ੍ਹਾਂ ਦਾ ਮੰਨਣਾ ਹੈ ਕਿ ਰੇਸ਼ਿਜ਼ਮ ਕੀਤਾ ਗਿਆ। ਇਹ ਥੋੜਾ ਜਿਹਾ ਡੋਜੀ ਟਾਈਪ ਲੱਗਦਾ ਕਿਉਂਕਿ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਬਹੁਤ ਜ਼ਿਆਦਾ ਡਿਮਾਂਡਸ ਕਰ ਰਹੇ ਹੁੰਦੇ, ਐਟੀਚਿਊਡ ਪ੍ਰੋਬਲਮ ਹੁੰਦੀ ਹੈ, ਖਾਸ ਕਰਕੇ ਜਿਹੜੇ ਅਫਸਰਸ਼ਾਹੀ ਵਾਲੇ ਕੰਮ ਹੈ ਨਾ, ਤੇ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਹੁੰਦੇ। ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ, ਪਰ ਉਨ੍ਹਾਂ ਨੇ ਇਲਜ਼ਾਮ ਲਾਇਆ ਉਸ ਪਰਿਵਾਰ ਨੇ ਕਿ ਸਾਡੇ ਨਾਲ ਰੇਸ਼ਿਜ਼ਮ ਕੀਤਾ ਗਿਆ। ਜਿੱਥੇ ਰੇਸ਼ਿਜ਼ਮ ਹੋਇਆ ਆ ਉਹ ਇੰਡੀਅਨ ਰੈਸਲਰ ਜਿਹੜੇ ਨੇ ਜਸਕਰਨ ਗਿੱਲ, ਉਨ੍ਹਾਂ ਦੇ ਨਾਲ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਘੋਲਣ ਦੇ ਵੇਲੇ ਪੱਗ ਦਸਤਾਰ ਲਾਉਣ ਨੂੰ ਕਿਹਾ ਗਿਆ ਹੈ। ਤੇ ਇੱਕ ਹੋਰ ਰਿਪੋਰਟ ਆ ਰਹੀ ਹੈ ਆਸਟ੍ਰੇਲੀਆ ਤੋਂ ਕਿ ਰੇਸ ਪੋਲੀਟਿਕਸ ਜਿਹੜੀ ਆਸਟ੍ਰੇਲੀਆ ਦੇ ਵਿਚ ਵਾਪਸ ਫਿਰ ਪ੍ਰਫੁੱਲਤ ਹੋ ਰਹੀ ਆ। ਇਹ ਗੱਲ ਟਿਮ ਸਾਊਥ ਫੋਮੈਂਸੈਨ ਨੇ ਕਹੀ ਆ, ਜਿਹੜੇ ਕਿ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਨੇ, ਰੇਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਨੇ। ਸੋ ਇਹ ਕੁਝ ਖ਼ਬਰਾਂ ਨੇ। ਬਾਕੀ ਮਨਮੀਤ ਅਲੀ ਸ਼ੇਰ ਦੇ ਕੇਸ ਦੇ ਵਿਚ ਜਿਹੜੀ ਸੁਣਵਾਈ ਹੋਣੀ ਸੀ ਉਹਦੇ ਬਾਰੇ ਸਾਰੇ ਹੁਣ ਤਕਰੀਬਨ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਜਾਣ ਹੀ ਗਏ ਹਾਂ ਕਿ ਕੀ ਹੋ ਰਿਹਾ, ਕਿੰਨੀ ਸਜ਼ਾ ਹੋਈ, 10 ਸਾਲ ਦੀ ਸਜ਼ਾ ਹੋਈ ਹੈ। ਤੇ ਇਸ ਦੇ ਬਾਰੇ ਆਪਾਂ ਥੋੜੀ ਗੱਲ ਕਰਾਂਗੇ। ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਆ ਲੈਣ ਦਿਓ ਔਰ ਸਾਰੀਆਂ ਆਪਾਂ ਉਸ ਵੇਲੇ ਡਿਸਕਸ਼ਨ ਕਰਾਂਗੇ ਡੀਟੇਲ ਦੇ ਵਿਚ ਕਿ ਅਸਲ ਦੇ ਵਿਚ ਹੈ ਕੀ ਆ। ਸੋ ਸਵਾਗਤ ਸਾਰੇ ਸਰੋਤਿਆਂ ਦਾ, ਹੋਰ ਵੀ ਕਈ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਚਿੰਤਨ ਵੀ ਕਰਨਾ। ਇੱਕ ਬੜਾ ਸੰਜੀਦਾ ਟੌਪਿਕ ਹੈ, ਕੁੜੀਆਂ ਤੇ ਮੁੰਡਿਆਂ ਦਾ ਟੌਪਿਕ ਹੈ ਤੇ ਉਹ ਆਪਾਂ ਕਰਾਂਗੇ। ਤੇ ਨਾਲ ਦੀ ਨਾਲ ਤੁਹਾਨੂੰ ਥੋੜੀ ਜਿਹੀ ਅਸੀਂ ਅਪਡੇਟ ਹੋਸਟਲ ਗੁਰਦੁਆਰਾ ਸਾਹਿਬ ਦੀ ਵੀ ਦੇਵਾਂਗੇ ਕਿ ਉਸ ਕੇਸ ਦੇ ਵਿੱਚ ਗੱਲ ਕਿੱਥੇ ਤੱਕ ਪਹੁੰਚੀ ਆ, ਕੀ ਹੋ ਰਿਹਾ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਤੇ ਸਾਡੇ ਨਾਲ ਸਾਡੇ ਜਸਪ੍ਰੀਤ ਬੈਂਸ ਭਾਜੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਈਸ ਸੌਂਗ ਬਾਏ ਗੁਲਾਮ ਜੁਗਨੀ, ਬਹੁਤ ਸੋਹਣਾ ਗੀਤ ਜੀ। ਤੇ ਬਾਕੀ ਕਹਿੰਦੇ ਕਿ ਟੇਕਿੰਗ ਬ੍ਰੇਕ ਫਰੋਮ ਨੈਵਰ ਐਂਡਿੰਗ ਵਰਕ, ਹੈਪੀ ਫਰਾਈਡੇ ਟੂ ਐਵਰੀ ਵਨ। ਤੇ ਬਾਕੀ ਆਮ ਆਦਮੀ ਪਾਰਟੀ ਦੇ ਜਿਹੜੇ ਆਨਗੋਇੰਗ ਕ੍ਰਾਈਸਿਸ ਆ ਪੰਜਾਬ ਦੇ, ਉਹਦੇ ਬਾਰੇ ਗੱਲ ਕਰਿਓ। ਹਾਂਜੀ, ਕੋਸ਼ਿਸ਼ ਕਰਾਂਗੇ। ਗੱਲ ਤਾਂ ਕੀ ਹੈ ਕਿ ਡੇਲੀ ਨਵਾਂ ਲੀਕ ਹੋ ਰਿਹਾ ਤੇ ਲੀਕ ਚ ਕਹਿ ਲਓ ਕਿ ਅਸਾਂਝੇ ਵਾਲਾ ਲੀਕ ਹੋ ਰਿਹਾ ਤੇ ਰਿਕਾਰਡਿੰਗਾਂ ਜੋ ਬੈਕ ਡੋਰ ਡੀਲਿੰਗਾਂ ਚੱਲਦੀਆਂ ਸੀ, ਜੋ ਅਸੀਂ ਪਹਿਲਾਂ ਵੈਸੇ ਕਹਿ ਹੀ ਰਹੇ ਸੀਗੇ, ਤਿੰਨ ਧੜੇ ਬਣੇ ਹੋਏ ਨੇ, ਭਗਵੰਤ ਮਾਨ, ਫੂਲਕਾ ਤੇ ਖਹਿਰਾ, ਤੇ ਇਲੈਕਸ਼ਨ ਤੋਂ ਪਹਿਲਾਂ ਹੀ, ਤੇ ਉਸ ਨੇ ਹੀ ਬੇੜਾ ਗਰਕ ਕਰਾਇਆ ਤੇ ਹੁਣ ਉਹਦੇ ਖੁਲਾਸੇ ਹੋ ਰਹੇ ਨੇ, ਪਰੂਫ ਹੁਣ ਆ ਰਹੇ ਨੇ। ਕਹਿ ਅਸੀਂ ਬਹੁਤ ਪਹਿਲਾਂ ਤੋਂ ਹੀ ਰਹੇ ਸੀ, ਸਾਰੇ ਕਹਿ ਰਹੇ ਸੀ, ਮੈਂ ਇਕੱਲਾ ਨਹੀਂ ਸੀ ਕਹਿ ਰਿਹਾ, ਪਰ ਜਿੱਦਾਂ ਅਸੀਂ ਨੋਟ ਕੀਤਾ, ਮੈਂ ਦੇਖਿਆ, ਅਨੁਭਵ ਕੀਤਾ ਸੀ ਉਸ ਵੇਲੇ, ਤੇ ਉਦੋਂ ਵੀ ਸ਼ੇਅਰ ਕੀਤਾ ਸੀ ਤੁਹਾਡੇ ਨਾਲ ਦਿਲ ਵਾਲੀ ਗੱਲ। ਲਓ ਜੀ, ਪ੍ਰੋਗਰਾਮ ਦੇ ਵਿਚ ਸਾਡੇ ਗੌਰਵ ਸ਼ਰਮਾ, ਵਿਨੀਪੈਗ ਵਾਲੇ ਵੀ ਸ਼ਾਮਲ ਹੋ ਗਏ ਨੇ। ਲਓ ਫਿਰ ਤੁਹਾਨੂੰ ਅੱਜ ਮਲਵਈ ਬੋਲੀਆਂ ਸੁਣਾਉਂਦੇ ਹਾਂ, ਕਮਰ ਗਰੇਵਾਲ ਦੀ, ਕਨਵਰ ਗਰੇਵਾਲ ਦੀ ਆਵਾਜ਼ ਦੇ ਵਿਚ ਜੀ, ਸੁਣਦੇ ਹਾਂ ਜੀ। ਚਲੀਆਂ ਹੁਣ ਹੋਰ ਪੰਜਾਬ ਚਲਾ ਚਾਹੁੰਦੇ ਪੱਟੀਆਂ ਪੈ ਚਲੀਆਂ ਦਸ ਕਿੰਨਾ
नानक दी जिस औरत ली गुरु नानक दी सोच सियामी भरती बई उस औरत दा सादा जीवन उस औरत दा सादा जीवन ओ नामे कम करती ओ उच्चे रुतबे पावन लई ना उच्चे रुतबे पावन लई ना इज्जता गहने धरती हद्दा बन्ने टपके जी जगधार हरकता करती इज्जता सांभ लवो इत्थे कोई ना किसे दा धरती इज्जता सांभ लवो कोई ना किसे दा धरती सिरे चढ़ाउंदे ना लगन लारियां भरदी प्यारे लपणे ना आशक ने खुद धरती राजे तपणे जे आलम रांदी भरदी राजे तपणे जे आलम रांदी भरदी राजे तपणे सूरमे जमणे जे आशक जमणे नादिर सो बोलिया आखिर विच नादिर सो बोलिया आपा भी कुछ करिए बाण रस्ते आड़े बाण रस्ते आ गया जमा भाई बाण रस्ते आ गया जमा वेले बैठ न मरिए वो हार हार के थकती शोरा बिमार हार के थकती शोरा या एक गोते मरिए खाली झूठा बंदगी बाजो
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਆ, ਅਸੀਂ ਤੁਹਾਡੇ ਨਾਲ ਵਿਚਾਰਾਂ ਦੇ ਨਾਲ, ਆਵਾਜ਼ ਦੀ ਤਰੰਗਾਂ ਦੇ ਨਾਲ। ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ ਜਿਹੜੇ ਹੁਣ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਔਰ ਕੁਝ ਸੁਨੇਹੇ ਲਈਏ। ਅਮਰੀਕ ਸਿੰਘ ਫਲੋਰਾ ਆਉਂਦੇ ਹੀ ਹੋਣਗੇ, ਆਵਾਜ਼ ਮਾਰਾਂਗੇ ਉਨ੍ਹਾਂ ਨੂੰ 2-3 ਮਿੰਟਾਂ ਤੱਕ। ਤਾਂ ਸਾਡੇ ਨਾਲ ਜੀ ਐਸ ਚਾਹਲ ਹੋਣਾ ਨੇ ਇੱਕ ਸੁਨੇਹਾ ਸਾਂਝਾ ਕੀਤਾ, ਕਹਿੰਦੇ ਕਿ ਗੀਤ ਸੁਣਾ ਦਿਓ ਲਵ ਯੂ ਆ ਟਰੱਕ ਭਰ ਕੇ। ਠੀਕ ਹੈ, ਇਹ ਗੀਤ ਹੈ ਜੀ? ਹਾਂਜੀ, ਮੈਂ ਸੁਣਿਆ ਤਾਂ ਨਹੀਂ ਹੈਗਾ, ਵੈਸੇ ਗੀਤ ਮੇਰੇ ਕੋਲ ਹੈਗਾ ਅਮਰ ਸੰਧੂ ਦਾ, ਮੈਂ ਕੱਢ ਲਿਆ ਗੀਤ ਤੇ ਜਦੋਂ ਵੀ ਆਪਾਂ ਨੂੰ ਮੌਕਾ ਮਿਲਿਆ ਫਸਟ ਇੰਸਟੈਂਟ ਤੇ ਇਹ ਗੀਤ ਆਪਾਂ ਲਾਵਾਂਗੇ। ਸੋ ਕਿਹੋ ਜਿਹਾ ਦਿਨ ਚੱਲ ਰਿਹਾ ਤੁਹਾਡਾ, ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ, ਕੋਈ ਵੀ ਵਿਚਾਰ ਹੋਵੇ, ਦਿਲ ਵਾਲੀ ਗੱਲ ਹੋਵੇ ਸਾਡੇ ਨਾਲ ਸਾਂਝੀ ਕਰੋ। ਤੇ ਪੰਜਾਬ ਦੇ ਵਿੱਚ ਕਾਟੋ ਕਲੇਸ਼ ਜਿਹੜਾ ਚੱਲ ਰਿਹਾ ਆਮ ਆਦਮੀ ਪਾਰਟੀ ਦਾ, ਤੇ ਜਦੋਂ ਉੱਥੇ ਆਪਾਂ ਫੋਨ ਕਰਦੇ ਹਾਂ ਤਾਂ ਉਹ ਕਹਿੰਦੇ ਆ ਕੋਈ ਐਡੀ ਖਾਸ ਗੱਲ ਤਾਂ ਹੈ ਨਹੀਂ, ਇੱਦਾਂ ਦਾ ਪਿੰਡਾਂ ਦੇ ਵਿੱਚ ਬਹੁਤ ਘੱਟ, ਇਹਦੇ ਨਾਲ ਜ਼ਿਆਦਾ ਇੰਟਰਸਟਿੰਗ ਮਹੱਲਿਆਂ 'ਚ ਕਲੇਸ਼ ਚੱਲਦੇ ਨੇ। ਤੁਸੀਂ ਕਹਿੰਦੇ ਬਾਹਰ ਬੈਠੇ ਆ, ਤੁਸੀਂ ਵੀ ਕਿਸੇ ਨਾ ਇੱਥੇ ਲੋਕਲ ਲੜ ਲੁੜ ਪਾਓ, ਉਹ ਜ਼ਿਆਦਾ ਤੁਹਾਨੂੰ ਵਧੀਆ ਨਜ਼ਾਰੇ ਆਊਗੇ। ਤੋ ਆਪਣਾ ਆਪਣਾ ਨਜ਼ਰੀਆ ਜੀ, ਸਾਨੂੰ ਬਾਹਰ ਵਿਦੇਸ਼ਾਂ ਦੇ ਵਿੱਚ ਬੈਠਿਆਂ ਨੂੰ ਇੱਦਾਂ ਲੱਗਦਾ ਕਿ ਬਸ ਖਤਮ ਹੋ ਗਿਆ, ਸਾਰਾ ਕੁਝ ਖਤਮ ਹੋ ਗਿਆ, ਪਰ ਰਿਐਲਿਟੀ ਦੇ ਵਿੱਚ ਬਹੁਤਾ ਕੁਝ ਨਹੀਂ ਹੁੰਦਾ ਜਿੰਨਾ ਅਸੀਂ ਸਮਝਦੇ ਹਾਂ। ਬਾਕੀ ਇਹ ਪੋਲੀਟਿਕਸ ਹੈ, ਕੋਈ ਗੱਲ ਨਹੀਂ, ਇਹਨੂੰ ਚੱਲਣ ਦਿਓ, ਇੱਦਾਂ ਹੀ ਚੱਲੀ ਜਾਣਾ ਹੈ। ਸ਼ੁਰੂ ਤੋਂ ਹੀ ਰਾਜੇ ਮਹਾਰਾਜਿਆਂ ਦੇ ਟਾਈਮਾਂ ਤੋਂ ਇੱਦਾਂ ਹੀ ਚੱਲਦਾ ਹੈ, ਇੱਦਾਂ ਹੀ ਚੱਲੀ ਜਾਣਾ। ਤੇ ਆਪਣਾ ਕੰਮ ਕਰੋ, ਆਨੰਦ ਮਾਣੋ, ਪਰਿਵਾਰ ਦੇ ਵਿੱਚ ਰਹੋ ਤੇ ਖੁਸ਼ੀਆਂ ਖੇੜੇ ਮਾਣੋ, ਤੇ ਤੰਦਰੁਸਤੀ ਆਪਣੀ ਵੀ ਮੰਗੋ ਤੇ ਹੋਰਨਾਂ ਦਾ ਵੀ ਸਰਬੱਤ ਦਾ ਭਲਾ ਮੰਗੋ। ਸੋ ਬੇਸਿਕਲੀ ਇਹੀ ਜ਼ਿੰਦਗੀ ਹੈ। ਕਲੇਸ਼ ਪਤਾ ਕੀ ਹੈ, ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਤੁਸੀਂ ਘਰੇ ਬੈਠੇ ਨਾ ਜੇ ਦੇਖਣਾ ਹੈ ਤਾਂ ਤੁਹਾਨੂੰ ਕਲੇਸ਼ ਹੀ ਦਿਸੀ ਜਾਊਗਾ। ਆਲੇ ਦੁਆਲੇ ਦੇਖ ਲਓ, ਕੋਈ ਕਾਂ ਜਿਹੜਾ ਆ ਉਹ ਕਿਸੇ ਤੋਂ ਚਿੜੀ ਤੋਂ ਰੋਟੀ ਖੋ ਰਿਹਾ, ਕੋਈ ਕਿਸੇ ਦੇ ਆਂਡੇ ਭੰਨੀ ਜਾ ਰਿਹਾ, ਕੁੱਤਾ ਜਿਹੜਾ ਬਿੱਲੀ ਨਾਲ ਲੜੀ ਜਾ ਰਿਹਾ, ਬਿੱਲੀਆਂ ਗਾਂ ਚੂਹਿਆਂ ਨੂੰ ਖਰਾਬ ਕਰੀ ਜਾ ਰਹੀਆਂ, ਤੇ ਜਿਹੜੇ ਬੂਟੇ ਆ, ਵੱਡਾ ਬੂਟਾ ਜਿਹੜਾ ਵੱਡਾ ਦਰਖਤ ਹੈ ਉਹ ਛੋਟਿਆਂ ਨੂੰ ਮਾਰੀ ਜਾ ਰਿਹਾ। ਸੋ ਕਲੇਸ਼ ਤਾਂ ਹਰ ਪਾਸੇ ਆ ਜੇ ਆਪਾਂ ਦੇਖਣਾ ਹੋਵੇ, ਪਰ ਦੂਜੇ ਪਾਸੇ ਇਹਨੂੰ ਕੁਦਰਤ ਦੇ ਕਾਨੂੰਨਾਂ ਦੇ ਤੌਰ ਤੇ ਦੇਖੀਏ ਤਾਂ ਇਹ ਨੈਚੁਰਲੀ ਚੱਲਦਾ ਰਹਿਣਾ। ਜੇ ਆਪਾਂ ਦੇਖੀਏ ਕਿ ਬਹੁਤ ਸੋਹਣਾ, ਬਹੁਤ ਬਹੁਤ ਕੁਝ ਵਧੀਆ ਵੀ ਵਾਪਰ ਰਿਹਾ ਹੈ, ਵਧੀਆ ਕਿ 90% ਵਧੀਆ ਹੀ ਆ। ਜੇ ਆਪਾਂ ਇਹਨਾਂ ਨੂੰ ਭਾਣੇ ਦੇ ਵਿੱਚ ਮੰਨ ਲਈਏ ਵੀ ਭਾਣੇ 'ਚ ਹੀ ਹੋ ਰਿਹਾ, ਫਿਰ ਸਾਰਾ ਕੁਝ ਵਧੀਆ ਹੈ। ਸੋ ਖੈਰ ਇਹ ਮੇਰੇ ਵਿਚਾਰ ਸੀ, ਤੇ ਸਾਡੇ ਨਾਲ ਰਾਜਨਦੀਪ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤਾ ਉਹਨਾਂ ਨੇ, ਤੇ ਉਹਨਾਂ ਨੇ ਵੀ ਅੱਜ ਵਿਚਾਰ ਸਾਂਝਾ ਕੀਤਾ ਕਿ ਗੰਧਣ ਵੈਣ ਸੁਣੇ ਉਰ ਜਾਵੇ ਨਾਮ ਲੈਤ ਅਲਕਾਈਆ। ਬਿਲਕੁਲ ਆਹੀ ਗੱਲ ਮੈਂ ਹੁਣੇ ਕਹਿ ਕੇ ਹਟਿਆ ਕਿ ਜਿਹੜੇ ਗੰਦੇ ਗਾਣੇ ਜਾਂ ਗੰਦੀਆਂ ਚੀਜ਼ਾਂ, ਗੰਦੇ ਗੰਧ ਜਿਹੜੇ ਮਤਲਬ ਗੰਧ ਫੈਲਾਉਂਦੇ ਆ, ਉਹ ਅਸੀਂ ਉਹਨਾਂ ਦੇ ਵਿੱਚ ਉਲਝੇ ਪਏ ਹਾਂ। ਨਾਮ ਲੈਤ ਅਲਕਾਈਆ, ਜਦੋਂ ਆਪਾਂ ਨਾਮ ਜਪਣ ਦੀ ਗੱਲ ਕਰਦੇ ਹਾਂ, ਨਾਮ ਆਪਾਂ ਸਿਮਰਨ ਦੀ ਗੱਲ ਕਰਦੇ ਹਾਂ, ਨਾਮ ਨਾਲ ਜੁੜਨ ਦੀ ਗੱਲ ਕਰਦੇ ਹਾਂ, ਉਹ ਤੋਂ ਅਸੀਂ ਸਾਨੂੰ ਅਲਕਤ ਆਉਂਦੀ ਆ, ਸਾਡਾ ਮਨ ਉਹਦੇ ਨਾਲ ਜੁੜਦਾ ਨਹੀਂ। ਸੋ ਬਿਲਕੁਲ ਇਸੇ ਤਰ੍ਹਾਂ ਹੀ ਆ ਕਿ ਅਸੀਂ ਜਿਹੜਾ ਕਾਟੋ ਕਲੇਸ਼ ਦੇ ਵਿੱਚ ਪੜਾ ਪੈਂਦੇ ਹਾਂ। ਹੁਣ ਤੁਸੀਂ ਦੇਖੋ ਗੁਰਜੰਟ ਹੈ ਜਿਹੜਾ, ਉਹ ਕਾਟੋ ਕਲੇਸ਼ ਪਾਈ ਰੱਖਦਾ, ਕਿੰਨੇ ਉਹਦੇ ਫਾਲੋਅਰ ਹੋ ਗਏ ਨੇ, ਲੱਖਾਂ ਚ ਉਹਨੂੰ ਫਾਲੋ ਕਰਦੇ, ਲੋਕ ਬੈਠੇ ਉਹਨੂੰ ਹੀ ਦੇਖੀ ਜਾਂਦੇ ਨੇ, ਉਹਨੂੰ ਹੀ ਸੁਣੀ ਜਾਂਦੇ, ਉਹਦੇ ਕਮੈਂਟ ਉਹਨੂੰ ਗਾਲਾਂ ਕੱਢੀ ਜਾਂਦੇ, ਔਰ ਲੋਕੀ ਗਾਲਾਂ ਕੱਢਦਿਆਂ ਨੂੰ ਪੜੀ ਜਾਂਦੇ ਨੇ ਵੀ ਕੌਣ ਉਹਨੂੰ ਕਿਹੜੀ ਕਿਹੜੀ ਗਾਲ ਕੱਢ ਰਿਹਾ। ਮਤਲਬ ਉਧਰ ਨੂੰ ਅਸੀਂ ਆਪਣਾ ਮਨ ਬੜਾ ਉਲਝਾਇਆ ਹੋਇਆ, ਤੇ ਕਿਉਂਕਿ ਗੰਧਣ ਵਹਿਣ ਸੁਣੇ ਉਰ ਜਾਵੇ, ਸਾਨੂੰ ਮਤਲਬ ਇਹ ਚਸਕਾ ਪੈ ਗਿਆ ਇਹਨਾਂ ਚੀਜ਼ਾਂ ਦਾ। ਨਾਮ ਲੈਤ ਅਲਕਾਈਆ, ਜਿਹੜੇ ਆਪਾਂ ਸਿੰਗੁਲੈਰਿਟੀ ਚ ਜਾਣਾ ਆ, ਪਰਮਾਤਮਾ ਨਾਲ ਜੁੜਨਾ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਤੇ ਕੁਲਦੀਪ ਬੱਲ ਵੀ ਮੈਲਬਨ ਵਾਲੇ ਕਹਿ ਰਹੇ ਨੇ ਕਿ ਭਾਜੀ ਦਿਲ ਵਾਲੀ ਗੱਲ ਰੂਹ ਦੀ ਖੁਰਾਕ ਹੈ, ਧੰਨਵਾਦ ਤੁਹਾਡੇ ਪ੍ਰੋਗਰਾਮ ਦੇ ਲਈ। ਬਾਈ ਦਿਲ ਦੀਆਂ ਗੱਲਾਂ ਕਰਦੇ ਆ, ਜੋ ਮੇਰੇ ਦਿਲ ਚ ਆਉਂਦੀ ਆ, ਤੁਹਾਡੇ ਦਿਲ ਚ ਆਉਂਦੀ, ਆਪਾਂ ਉਹੀ ਸ਼ੇਅਰ ਕਰਦੇ ਆ। ਕੋਈ ਵਾਧੂ ਆਪਾਂ ਬਹੁਤੀ ਜ਼ਿਆਦਾ ਹੀ ਨਹੀਂ ਗੱਲ ਕਰੀ ਦੀ ਨਹੀਂ ਹੈਗੀ, ਨਾ ਹੀ ਆਪਾਂ ਨੂੰ ਕਰਨੀ ਚਾਹੀਦੀ। ਠੀਕ ਆ, ਜਿਹੜੇ ਆਪਾਂ ਮੁੱਦੇ ਆ ਆਪਾਂ ਕੋਈ ਉਹਨਾਂ ਨੂੰ ਦੇਖਣਾ ਆ, ਉਹਨਾਂ ਦੇ ਵਿੱਚ ਆਪਾਂ ਹੱਲ ਵੀ ਕੱਢਣਾ, ਇਕੱਲੇ ਆਪਾਂ ਤੁਹਾਨੂੰ ਮੁੱਦੇ ਨਹੀਂ ਦੇਈ ਜਾਣੇ, ਉਹਨਾਂ ਦੇ ਆਪਾਂ ਹੱਲ ਵੀ ਕੱਢਣੇ ਨੇ। ਸੋ ਅੱਜ ਇੱਕ ਚਿੰਤਨ ਵੀ ਕਰਨਾ ਆਪਾਂ, ਸੁਰਿੰਦਰ ਸਿੰਘ ਹੁਣੀ ਸਾਡੇ ਨਾਲ ਜੁਆਇਨ ਕਰਨਗੇ ਥੋੜੀ ਦੇਰ ਬਾਅਦ, ਤੇ ਆਪਾਂ ਉਹਨਾਂ ਦੀ ਗੱਲਬਾਤ ਕਰਨੀ ਹੈ। ਉਹ ਨਿਊਕਲੀਅਰ ਸਾਇੰਟਿਸਟ ਹੈ, ਤੇ ਨਿਊਕਲੀਅਰ ਸਾਇੰਟਿਸਟ ਹੋਣ ਦੇ ਨਾਤੇ ਇੱਕ ਸਮਾਜ ਸੇਵੀ ਵੀ ਨੇ, ਉਹਨਾਂ ਦੀ ਆਪਣੀ ਆਬਜ਼ਰਵੇਸ਼ਨਸ ਬਹੁਤ ਨੇ। ਸੋ ਮੈਂ ਅਮਰੀਕ ਭਾਜੀ ਨੂੰ ਵੀ ਆਵਾਜ਼ ਮਾਰਦਾ, ਮੇਰਾ ਖਿਆਲ ਉਹ ਮੇਰੇ ਨਾਲ ਜੁਆਇਨ ਕਰ ਗਏ ਨੇ। ਅਮਰੀਕ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਗੁੱਡ ਮਾਰਨਿੰਗ ਅਮਦੀਪ, ਸਤਿ ਸ੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ੁਭ ਸਵੇਰ ਕਹਿ ਸਕਦੇ ਆ ਕਿ ਸਾਰਿਆਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ। ਜਿਹੜੇ ਕਿ ਹਾਲੇ ਪਿੱਛੇ ਆ ਸਾਡੇ ਤੋਂ, ਜਿੱਦਾਂ ਅਮਰੀਕਾ ਦੇ ਵਿਚ, ਕੈਨੇਡਾ ਦੇ ਵਿਚ, ਉਹ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਆ ਬਹੁਤ ਜ਼ਿਆਦਾ ਸਾਡੇ ਉੱਥੇ ਤਾਦਾਦ ਦੇ ਵਿਚ ਸਾਡੇ ਸਰੋਤੇ ਆ, ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ
ਜੀ। ਅਮਰੀਕ ਜੀ, ਕਿਹੋ ਜਿਹਾ ਦਿਨ ਸਿਡਨੀ ਚ ਚੜਾਇਆ ਅੱਜ ਫਿਰ ਤੁਸੀਂ?
ਜਿੱਦਾਂ ਮਨਦੀਪ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਬਹੁਤ ਵਧੀਆ, ਇੱਦਾਂ ਦਾ ਦਿਨ ਜਿਹੜਾ ਸਿਡਨੀ ਦੇ ਵਿਚ ਬਹੁਤ ਵਧੀਆ ਚੜਿਆ ਅੱਜ, ਜਿੱਦਾਂ ਸਾਡੇ ਸਰੋਤੇ ਸੁਣ ਰਹੇ ਬੜੇ ਪੋਜ਼ਿਟਿਵਿਟੀ ਦੇ ਨਾਲ ਤੇ ਚੜ੍ਹਦੀ ਕਲਾ ਵਿਚ ਪ੍ਰੋਗਰਾਮ ਨੂੰ ਸੁਣਦੇ, ਉਸੇ ਤਰ੍ਹਾਂ ਦਾ ਦਿਨ ਅੱਜ ਸਿਡਨੀ ਦੇ ਵਿਚ ਵੀ ਚੜਿਆ, ਬਹੁਤ ਸੋਹਣਾ ਦਿਨ ਆ ਤੇ ਨਿੱਘਾ ਨਿੱਘਾ ਵੀ ਸਵੇਰੇ ਸਵੇਰੇ, ਥੋੜੀ ਥੋੜੀ ਠੰਡੇ ਆ, ਲੇਕਿਨ ਗਰਮੀ ਦੁਪਹਿਰ ਨੂੰ ਹੋ ਸਕਦੀ ਆ ਮਨਦੀਪ, ਜਿਹੜਾ ਟੈਂਪਰੇਚਰ ਹੈ 22-23 ਤੱਕ ਵੀ ਜਾ ਸਕਦਾ ਅੱਜ ਦੁਪਹਿਰ ਦੇ ਵੇਲੇ।
ਅਸਲ ਚ ਅਮਰੀਕ ਭਾਜੀ, ਮੈਂ ਨਾ ਪਿਛਲੇ 4-5 ਦਿਨ ਤੋਂ ਟਰੱਕ ਚਲਾ ਰਿਹਾ ਵੱਡਾ, ਤੇ ਸਵੇਰੇ ਅਰਲੀ ਫਿਰ ਮੈਂ 6 ਵਜੇ ਉੱਠ ਕੇ ਜਾਣਾ ਹੁੰਦਾ, ਹੁਣ ਵੀਕਐਂਡ ਤੇ ਛੁੱਟੀ ਆ। ਸਾਡੇ ਨਾ ਥੋੜੀ ਡੈਮ ਦੀ ਸਫਾਈ ਚੱਲ ਰਹੀ ਆ, ਪਿਛਲੇ 25-30 ਸਾਲ ਤੋਂ ਨਾ ਉਹ ਚ ਕਾਫੀ ਗਾਰ ਗਰਕਣ ਜਿਹੜੀ ਆਲੇ ਦੁਆਲੇ ਪਹਾੜੀਆਂ ਤੋਂ ਜਮਾਂ ਹੋਈ ਹੋ ਸੀ, ਤੇ ਉਹ ਮਹੀਨਾ ਭਰ ਚੱਲਣਾ। ਦੋ ਵੱਡੇ ਐਕਸਕਵੇਟਰ ਤੇ ਇੱਕ ਟਰੱਕ ਜਿਹੜਾ T30 ਟਰਕਸ, ਜਾਣੀ ਕਿ 35 T35 ਟੂ 40 ਹੈ ਉਹਦਾ ਮਾਡਲ, ਜਾਣੀ ਕਿ 35 ਤੋਂ 40 ਟਨ ਮਿੱਟੀ ਉਹ ਇੱਕ ਵਾਰੀ ਚੱਕਦਾ ਆ, ਮਤਲਬ ਢੋਂਦਾ ਆ, ਜਿਹੜੇ ਟਿੱਪਰ ਨੀ ਹੁੰਦੇ ਵੱਡੇ ਵੱਡੇ ਟਿੱਪਰ ਹੁੰਦੇ ਮਾਈਨਾਂ ਚ, ਉਹ ਹੈ।
ਹਾਂਜੀ ਹਾਂਜੀ,
ਉਹ ਮੈਂ ਵੀ, ਮੈਨੂੰ ਬੜਾ ਚਾਅ ਸੀਗਾ, ਉਹ ਕੁਦਰਤੀ ਮੇਰੀ ਵਾਰੀ ਆ ਗਈ, ਕਹਿੰਦੇ ਤੂੰ ਚਲਾ ਬਈ, ਠੀਕ ਹੈ, ਤੇ ਹਾਂ ਮੈਂ ਉਹ ਚਲਾ, ਮੈਂ 6 ਵਜੇ ਜਾਂਦਾ, ਫਿਰ ਪਹਿਲਾਂ ਪੰਪ ਆਨ ਕਰਦਾ ਡੈਮ ਦਾ, ਜਿਹੜਾ ਮਾੜਾ ਮੋਟਾ ਪਾਣੀ ਜਮਾਂ ਹੋਇਆ ਹੁੰਦਾ ਸਪਰਿੰਗ ਦਾ, ਉਹ ਕੱਢਦਾ ਆ, ਤੇ ਫਿਰ ਮੈਂ ਟਰੱਕ ਚਲਾਉਣ ਚਲੇ ਜਾਂਦਾ, ਤੇ ਸਾਰੀ ਦਿਹਾੜੀ ਫਿਰ ਉੱਥੇ ਬੈਠਾ ਹੁੰਦਾ। ਮੈਂ ਇੱਕ ਬੜਾ ਅਨੁਭਵ ਕੀਤਾ, ਬੜਾ ਇੰਟਰਸਟਿੰਗ ਅਨੁਭਵ ਕੀਤਾ ਉਹਦੇ ਵਿੱਚ ਬੈਠ ਕੇ, ਕਿ ਜਦੋਂ ਨਾ ਉਹ ਟਰੱਕ ਭਰਦਾ, ਟਰੱਕ ਦੇ ਵਿੱਚ 12 ਬਕਟਸ ਪੈਂਦੀਆਂ ਆ, ਉਹ ਟਰੱਕ ਨੂੰ ਭਰਨ ਦੇ ਲਈ 5-5.5 ਮਿੰਟ ਲੱਗਦੇ ਆ ਮਿੱਟੀ ਦਾ, ਠੀਕ ਹੈ, ਜਾਣੀ ਕਿ 40 ਟਨ ਮਿੱਟੀ ਉਹ ਚ ਪੈਂਦੀ ਆ, ਤੇ ਪਹਿਲੀ ਗੱਲ ਤਾਂ ਉਹ ਜਿਹੜੇ, ਫਿਰ ਉਹਨੂੰ ਲੈ ਕੇ ਜਾਣ ਨੂੰ 5 ਮਿੰਟ ਲੱਗਦੇ ਆ, ਤੇ 3 ਕੁ ਮਿੰਟ ਲੱਗਦੇ ਉਹਨੂੰ ਡੰਪ ਕਰਨ ਨੂੰ ਰਿਵਰਸ ਕਰਕੇ ਥਾਂ ਤੇ, ਠੀਕ ਹੈ। ਸੋ ਉਹ ਜਿਹੜਾ ਨਾ ਟਾਈਮ ਹੁੰਦਾ ਆ, ਹਰੇਕ ਕਹਿ ਲਓ ਕਿ 15 ਮਿੰਟ ਬਾਅਦ ਮੇਰੇ ਕੋਲ 5.5 ਮਿੰਟ ਦਾ ਟਾਈਮ ਫ੍ਰੀ ਹੁੰਦਾ, ਠੀਕ ਹੈ। ਤੇ ਮੈਂ ਨਾ ਇੱਕ ਆਬਜ਼ਰਵੇਸ਼ਨ ਕੀਤੀ ਕਿ ਜਿਹੜਾ ਫੇਸਬੁੱਕ, ਸੋਸ਼ਲ ਮੀਡੀਆ, ਵਟਸਐਪ ਕਿਉਂ ਪ੍ਰਫੁੱਲਿਤ ਹੋ ਰਿਹਾ, ਵੀ ਲੋਕਾਂ ਕੋਲ ਟਾਈਮ ਕਿੱਥੇ ਆ, ਠੀਕ ਹੈ। ਤੇ ਮੈਂ ਅਨੁਭਵ ਕੀਤਾ ਕਿ ਟਾਈਮ ਤਾਂ ਬਹੁਤ ਹੈ, ਉਹ ਜਿਹੜੇ 5.5 ਮਿੰਟ ਮੈਂ ਪਾਰਕ ਕਰਕੇ ਰਿਵਰਸ ਕਰਕੇ ਲਾ ਦੇਣੇ ਉਹਨੂੰ, ਉਹ ਫਿਰ ਮੈਂ ਕਰਨਾ ਕੀ ਹੈ ਉਸ ਟਾਈਮ, ਠੀਕ ਹੈ ਨਾ। ਤੇ ਮੈਂ ਇੱਕ ਮਤਲਬ ਨੋਟ ਕੀਤਾ, ਮੇਰੇ ਲਈ ਉਹ ਪਹਿਲੀ ਵਾਰੀ ਫੀਲਿੰਗ ਸੀ ਵੀ ਸ਼ਾਇਦ ਇੱਕ ਇਹੀ ਕਾਰਨ ਹੈ ਕਿ ਉਹ ਜਿਹੜੇ 5.5 ਮਿੰਟ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਨਹੀਂ ਉਹਨੇ ਮੈਨੇਜ ਕਿੱਦਾਂ ਕਰਨਾ ਹੈ। ਸੋ ਉਹ ਕੀ ਕਰਦੇ ਨੇ, ਫਿਰ ਉਹ ਫੇਸਬੁੱਕ ਤੇ 1-2 ਟੌਪਿਕ ਜਿਹੜੇ ਉਹਨਾਂ ਨੂੰ ਫਾਲੋ ਕਰਦੇ ਨੇ, ਤੇ ਕਿਤੇ ਚੈਟ ਚੱਲ ਰਹੀ ਹੁੰਦੀ ਆ, ਕਿਸੇ ਗਰੁੱਪ ਦੇ ਵਿੱਚ ਕਲੇਸ਼ ਚੱਲ ਰਿਹਾ ਹੁੰਦਾ, ਜਾਂ ਕਿਸੇ ਫੋਟੋ ਦੇ ਉੱਤੇ ਜਾਂ ਵੀਡੀਓ ਦੇ ਉੱਤੇ ਹੇਠਾਂ ਗਾਲਮ ਗਾਲੀ ਲੋਕ ਹੋਏ ਹੁੰਦੇ ਆ, ਫਿਰ ਉਹਨੇ ਕੀ ਕਹਿਤਾ, ਮੈਂ ਇੱਕ ਮੈਸੇਜ ਪਾ ਦਿੱਤਾ, ਉਹਨੇ ਫਿਰ ਉਹਦਾ ਕੀ ਜਵਾਬ ਦੇ ਦਿੱਤਾ, ਹਨਾ। ਮੈਂ ਅਨੁਭਵ ਕੀਤਾ ਕਿ ਇਹ ਜਿਹੜੀ ਚੀਜ਼ ਹੈ ਨਾ, ਇਹ ਆਪਾਂ ਜੇ ਇਹਨੂੰ ਡਿਵਰਟ ਕੀਤਾ, ਮੈਂ 2 ਕੁ ਦਿਨ ਦਾ ਬਹੁਤ ਪਰੇਸ਼ਾਨ ਹੋਇਆ, ਹਨਾ, ਵੀ ਮੇਰੀ ਰੂਹ ਕਰੀ ਜਾਵੇ, ਮੈਂ ਮੁੜ ਮੁੜ ਕੇ ਉਹ ਦੇਖਾਂ ਉਹ ਦੇਖਾਂ। ਫਿਰ ਹੁਣ ਉਹ ਇਹ ਤਾਂ ਹੈਗਾ ਮਸਲੇ ਦੇ ਅੱਧਾ, ਹੁਣ ਮੈਂ ਹੱਲ ਵੀ ਕੱਢਿਆ ਇੱਕ, ਠੀਕ ਹੈ, ਹੱਲ ਇਹ ਕੱਢਿਆ ਕਿ ਮੈਂ ਬੜੇ ਜ਼ੋਰ ਲਾ ਕੇ ਭਗਤੀ ਕਰਕੇ ਮੈਂ ਫੋਨ ਨਾ ਉਹ 5.5 ਮਿੰਟ ਜਿਹੜੇ ਮੈਂ ਚੱਕਦਾ ਨੀ, ਹੁਣ ਦੇਖਦਾ ਹੀ ਨੀ, ਮੈਂ ਫੈਸਲਾ ਕਰ ਲਿਆ ਕਿ ਮੈਂ ਸਿਰਫ ਲੰਚ ਟਾਈਮ ਦੇ ਉੱਤੇ 1/2 ਘੰਟਾ ਹੁੰਦਾ ਮੇਰੇ ਕੋਲ, ਮੈਂ ਉਦੋਂ ਹੀ ਦੇਖਣਾ ਹੈ, ਜਾਂ ਕੋਈ ਕਾਲ ਆ ਗਈ ਉਦੋਂ ਦੇਖਣਾ। ਸੋ ਮੈਂ ਆਪਣੇ ਆਪ ਨੂੰ ਨਾ 3 ਦਿਨਾਂ ਚ ਸੁਧਾਰ ਲਿਆ, ਤੇ ਮੈਂ ਬੜਾ ਸੁਖੀ ਲੱਗਿਆ, ਮੈਨੂੰ ਮੈਂ ਨਜ਼ਾਰੇ ਬੜੇ ਆ। ਤੇ ਉਹਦੇ ਕਾ ਮੈਂ ਨਾ ਫਿਰ ਸੋਚ ਰਿਹਾ, ਜਿੱਦਾਂ ਹੁਣ ਮੈਂ ਪਹਿਲਾਂ ਵੀ ਦੱਸਿਆ ਸੀ, ਮੈਂ 2-3 ਟੌਪਿਕ ਜਿਹੜੇ ਆਪਣੇ ਦਿਮਾਗ ਚ ਲੋਡ ਕਰ ਲੈਂਦਾ ਹੁੰਦਾ, ਤੇ ਮੈਂ ਉਹਨਾਂ ਬਾਰੇ ਸੋਚਦਾ ਰਹਿੰਦਾ ਹੁੰਦਾ ਕਿੱਦਾਂ ਕਿੱਦਾਂ ਕਰਨੀ ਆ। ਸੋ ਮੈਂ ਇੱਕ ਇਹ ਆਬਜ਼ਰਵੇਸ਼ਨ ਕੀਤੀ ਕਿ ਜ਼ਿਆਦਾ ਕਾਟੋ ਕਲੇਸ਼ ਦਾ ਕਾਰਨ ਜਿਹੜਾ ਆ ਸਾਡੇ ਕੋਲ ਵਾਧੂ ਸਮਾਂ ਤੇ ਚਸਕਾ ਜਿਹੜਾ ਸਾਡਾ ਆ ਉਹ ਹੈ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਵਟਸਐਪ ਦਾ ਬਿਲਕੁਲ ਅਮਦੀਪ ਤੁਹਾਡੀ ਗੱਲ ਸਹੀ ਆ, ਜਿਹੜਾ ਵਟਸਐਪ ਦਾ ਇੱਕ ਤਰ੍ਹਾਂ ਨਾਲ ਭੁੱਸ ਪੈ ਜਾਂਦਾ, ਚਸਕਾ ਲੱਗ ਜਾਂਦਾ ਇਹਨੂੰ ਦੇਖਣ ਦਾ, ਤੇ ਇਹਦੇ ਵਿੱਚ ਜਿਹੜੇ ਕਾਟੋ ਕਲੇਸ਼ ਆ ਉਹਨਾਂ ਨੂੰ ਸੁਣਨ ਦਾ ਵੀ। ਅੱਜ ਕੱਲ ਜਿੱਦਾਂ ਪੰਜਾਬ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ ਆ ਆਮ ਆਦਮੀ ਪਾਰਟੀ ਦਾ, ਉਹਦੇ ਵਿੱਚ ਕਾਫੀ ਲੋਕ ਇੰਟਰਸਟ ਲੈ ਰਹੇ ਤੇ ਆਪਣੇ ਵਿਊਜ਼ ਪ੍ਰਗਟ ਕਰ ਰਹੇ, ਜਾਂ ਹੋਰ ਜਿੰਨੇ ਵੀ ਆ ਕਾਟੋ ਕਲੇਸ਼ ਇੰਡੀਆ ਦੇ ਵਿੱਚ ਚੱਲਦੇ ਜਾਂ ਇੱਥੇ ਚੱਲਦੇ, ਉਹਨਾਂ ਚ ਹਿੱਸਾ ਲੈਣ ਦੀ ਕੋਸ਼ਿਸ਼ ਕਰਦੇ ਆ। ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਅਸੀਂ ਬਹੁਤ ਜ਼ਿਆਦਾ ਨਾ ਜਿਹੜੇ ਵਿਦੇਸ਼ੀ ਲੋਕ ਆ, NRI ਆ, ਜਿਹੜੇ ਆਪਣੇ ਦੇਸ਼ ਤੋਂ ਇੱਥੇ ਆਏ ਆ, ਛੱਡ ਕੇ ਆਪਣਾ ਦੇਸ਼, ਜਦੋਂ ਸਾਨੂੰ ਦੇਸ਼ ਨੂੰ ਸਾਨੂੰ ਸਾਡੀ ਲੋੜ ਸੀ ਉਦੋਂ ਛੱਡ ਕੇ ਆ ਗਏ, ਉਹ ਬੜਾ ਫਿਕਰ ਕਰਦੇ ਆ ਆਪਣੇ ਦੇਸ਼ ਦਾ। ਮੈਂ ਵੀ ਕੱਲ ਆਪਣੇ ਦੋਸਤਾਂ ਨੂੰ ਫੋਨ ਕੀਤਾ ਇੰਡੀਆ, ਵੀ ਐਕਚੁਲੀ ਜਿਹੜੀ ਕਾਟੋ ਕਲੇਸ਼ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਹੈ ਕਿ ਉਹ ਕਹਿੰਦੇ ਸਾਨੂੰ ਤਾਂ ਬਹੁਤਾ ਪਤਾ ਹੀ ਨੀ ਕੀ ਚੱਲ ਰਿਹਾ, ਕਹਿੰਦੇ ਤੁਸੀਂ ਜ਼ਿਆਦਾ ਦੁਹਾਈ ਪਾਉਂਦੇ ਆ ਵੀ ਆਹ ਹੋ ਰਿਹਾ ਉਹ ਹੋ ਰਿਹਾ ਆਮ ਪਾਰਟੀ ਚ, ਆਮ ਆਦਮੀ ਪਾਰਟੀ ਚ ਆਹ ਹੋ ਰਿਹਾ, ਤੁਹਾਨੂੰ ਬੜਾ ਇਹ ਕਹਿੰਦੇ ਪਤਾ ਲੱਗਦਾ ਰਹਿੰਦਾ। ਜਦੋਂ ਇਲੈਕਸ਼ਨ ਹੋਣੀ ਸੀ ਉਦੋਂ ਵੀ ਅਸੀਂ ਫੋਨ ਕਰਦੇ ਹੁੰਦੇ, ਉਦੋਂ ਵੀ ਕਹਿੰਦੇ ਹੁੰਦੇ ਸੀ ਲੋਕ ਇੱਥੇ ਤਾਂ ਕੋਈ ਖਾਸ ਆਮ ਆਦਮੀ ਪਾਰਟੀ ਦੀ ਹੈ ਨੀ, ਤੁਸੀਂ ਬਹੁਤ ਰੌਲੀ ਪਾ ਗਏ, ਸ਼ਰਟਾਂ ਪਾ ਕੇ ਏਅਰਪੋਰਟ ਸਾਰਾ ਭਰਿਆ ਪਿਆ ਨਾ, ਤੇ ਉਹ
ਕੈਪਟਨ ਸਾਹਿਬ ਵੀ ਦੁਖੀ ਹੋ ਗਏ ਸੀ, ਕਹਿੰਦੇ ਮੈਂ ਦੱਸੋ NRI ਨੂੰ ਆ ਲੈਣ ਦਿਓ ਇੱਕ ਵਾਰੀ।
ਹਾਂਜੀ ਉਹ ਪਤਾ ਨੀ ਕਾਹਦੇ NRI ਉੱਥੇ ਚਲੇ ਗਏ, ਪੈਸੇ ਵੀ ਇੱਥੋਂ ਕਰੋੜਾਂ ਅਰਬਾਂ ਡਾਲਰ ਦੇ ਤੇ ਉਹਨਾਂ ਨੂੰ, ਤੇ ਉਹੀ ਹੁਣ ਕਾਟੋ ਕਲੇਜ ਪਾ ਕੇ ਬੈਠੇ ਆ, ਤੇ ਉੱਥੇ ਦਾ ਲੋਕਾਂ ਨੂੰ ਪਤਾ ਵੀ ਨੀ। ਤੇ ਮੈਂ ਇਹ ਵੀ ਪੁੱਛਿਆ ਕਿ ਜਿਹੜੀ ਪੰਜਾਬ ਦੀ ਆਮ ਹਾਲਤ ਹੈ, ਜਿੱਦਾਂ ਅਖਬਾਰਾਂ ਚ ਅੱਜ ਤੁਸੀਂ ਘਰੋਂ ਬਾਹਰ ਨੀ ਨਿਕਲ ਸਕਦੇ, ਸੈਰ ਵੀ ਨੀ ਕਰ ਸਕਦੇ, ਉਹ ਦੋਸਤਾਂ ਨੇ ਦੱਸਿਆ ਕੋਈ ਖਾਸ ਗੱਲ ਨੀ ਹੈ, ਜਿੱਦਾਂ 1-2 ਘਟਨਾਵਾਂ ਪਹਿਲਾਂ ਵੀ ਹੋ ਜਾਂਦੀਆਂ ਸੀ ਹੁਣ ਵੀ ਹੁੰਦੀਆਂ ਆ, ਲੇਕਿਨ ਇਹਨੂੰ ਵਟਸਐਪ ਆਉਣ ਦੇ ਨਾਲ ਜਾਂ ਹੋਰ ਇੱਦਾਂ ਦੇ ਜਿਹੜੇ ਸੋਸ਼ਲ ਮੀਡੀਆ ਆ, ਫਜ਼ੂਲ ਦਾ ਮੀਡੀਆ ਮੈਂ ਤਾਂ ਕਹੂੰਗਾ, ਇਹਦੇ ਕਰਕੇ ਜਿਹੜਾ ਇਹ ਬਹੁਤ ਜ਼ਿਆਦਾ ਅਫਵਾਹਾਂ ਫੈਲਦੀਆਂ, ਉਹਦੇ ਕਰਕੇ ਪੰਜਾਬ ਦੀ ਜਿਹੜੀ ਛਵੀ ਆ ਨਾ ਉਹਨੂੰ ਬਹੁਤ ਖਰਾਬ ਕੀਤਾ ਜਾ ਰਿਹਾ, ਜਿਹੜੇ ਇੱਕ ਤਾਂ ਲੀਡਰ ਖਰਾਬ ਕਰ ਰਹੇ ਆ, ਇੱਕ ਆ ਜਿਹੜੇ ਵਟਸਐਪ ਤੇ ਜਾਂ ਹੋਰ ਇਹਦੇ ਯੂਜ਼ਰ ਆ, ਇਹ ਵੀ ਕਾਫੀ ਉਹਦੀ ਛਵੀ ਜਿਹੜੀ ਖਰਾਬ ਕਰ ਰਿਹਾ ਪੰਜਾਬ ਦੀ। ਲੇਕਿਨ ਪੰਜਾਬ ਚ ਪ੍ਰੋਬਲਮ ਤਾਂ ਹੈਗੀਆਂ, ਪਰ ਇੰਨੀ ਸਕੇਲ ਤੇ ਨਹੀਂ ਹੈ ਜਿੰਨੀ ਸਕੇਲ ਤੇ ਇਹਨੂੰ ਐਗਜ਼ਿਬਿਟ ਕੀਤਾ ਜਾ ਰਿਹਾ ਜਾਂ ਡਿਸਪਲੇ ਕੀਤਾ ਜਾ ਰਿਹਾ। ਇਹਨੂੰ ਬੜੀ ਜਿੱਦਾਂ ਹੁਣ ਜੀ ਕਹੀ ਜਾਂਦੇ ਜੀ ਪੰਜਾਬ ਦਾ ਜਿਹੜਾ ਕਲਚਰ ਡੁੱਬ ਰਿਹਾ ਆ, ਪੰਜਾਬੀ ਅਲੋਪ ਹੋ ਰਹੀ ਹੈ। ਪੰਜਾਬੀ ਦਾ ਭੁਲਾਇਆ ਨੀ ਭੁੱਲਦੀ, ਅਸੀਂ ਇੱਥੇ 20 ਸਾਲ ਹੋ ਗਏ, ਸਾਨੂੰ ਤਾਂ ਪੰਜਾਬੀ ਭੁੱਲੀ ਨੀ। ਇੱਥੇ ਆ ਕੇ ਇੰਗਲਿਸ਼ ਸਾਨੂੰ ਆਈ ਨੀ, 20 ਸਾਲਾਂ ਦੇ ਵਿੱਚ ਅਸੀਂ ਕੰਮ ਵੀ ਕਰਦੇ ਹਾਂ ਨਾ, ਉਹੀ ਪ੍ਰੋਫੈਸ਼ਨਲੀ ਮਾੜੀ ਮੋਟੀ ਆਈ ਹੈ, ਬਾਕੀ ਤਾਂ
ਆਈ ਨੀ। ਸਾਨੂੰ ਪੰਜਾਬੀ ਭੁੱਲੀ ਨੀ, ਔਰ ਅਸੀਂ ਅੰਗਰੇਜ਼ੀ ਪੜ੍ਹਾਉਂਦੇ ਹਾਂ ਲੋਕਾਂ ਨੂੰ, ਗੋਰਿਆਂ ਨੂੰ।
ਹਾਂਜੀ, ਅੰਗਰੇਜ਼ੀ ਪੜ੍ਹਾਉਂਦੇ ਹਾਂ ਤੇ ਸਾਨੂੰ ਪੰਜਾਬੀ ਹਲੇ ਭੁੱਲੀ ਨੀ, ਪੰਜਾਬੀ ਤਾਂ ਭੁਲਾਈ ਓ ਨੀ ਭੁੱਲਦੀ। ਕਿੱਦਾਂ ਪੰਜਾਬੀ ਭੁੱਲ ਜਾਊਗੀ ਜਿਹੜਾ ਇੱਕ ਪੰਜਾਬ ਦੇ ਵਿੱਚ ਬੱਚਾ ਜੰਮਿਆ ਆ, ਆਲੇ ਦੁਆਲੇ ਪੰਜਾਬੀ ਚ ਹਵਾਵਾਂ ਇਧਰੋਂ ਉਧਰੋਂ ਸਾਰੇ ਪਾਸ ਆਣੀਆਂ, ਉਹਨੂੰ ਪੰਜਾਬੀ ਕਿੱਦਾਂ ਭੁੱਲ ਜਾਊਗੀ? ਮੇਰੇ ਖਿਆਲ ਤੇ ਫਜ਼ੂਲ ਦੀਆਂ ਗੱਲਾਂ ਆ ਨਾ, ਇੱਕ ਜਥੇਬੰਦੀਆਂ ਜਿਹੀਆਂ ਬਣਾ ਲੈਂਦੇ ਆ, ਆਪ ਸਭਾ ਬਣ ਗਈ, ਪੰਜਾਬੀ ਸਭਾ ਬਣ ਗਈ, ਆਹ ਪੰਜਾਬੀ ਐਸੋਸੀਏਸ਼ਨ ਬਣ ਗਈ, ਆਹ ਦਾ ਮੇਲਾ ਲਾ ਲਿਆ, ਉਹ ਮੇਲੇ ਲਾ ਲਿਆ। ਮੇਰੇ ਖਿਆਲ ਚ ਸਾਰੇ ਚੌਧਰਾਂ ਦਾ ਇੱਕ ਨਾ ਖੜਾ ਕਰਨ ਦਾ ਇੱਕ ਪਲੇਟਫਾਰਮ ਬਣਾ ਲੈਂਦੇ ਲੋਕ, ਤਾਂ ਕਿ ਆਪਣੀ ਆਪਣੀ ਕੋਈ ਨਾ ਕੋਈ ਜਿਹੜੀ ਸ਼ੌਕ ਹੈ ਪੂਰੇ ਕੀਤੇ ਜਾਣ। ਤੇ ਪਹਿਲਾਂ ਵੀ ਇਹਦੇ ਬਾਰੇ ਵੀ ਕਈ ਵਾਰੀ ਗੱਲ ਅਸੀਂ ਕਰ ਚੁੱਕੇ ਹਾਂ ਤੇ ਹੁਣ ਵੀ ਕਰਦੇ ਹਾਂ, ਤੇ ਪੰਜਾਬੀ ਨੂੰ ਬਹੁਤਾ ਖਤਰਾ ਨਹੀਂ ਹੈ, ਪੰਜਾਬ ਨੂੰ ਵੀ ਬਹੁਤਾ ਇੰਨਾ ਖਤਰਾ ਨਹੀਂ ਹੈ। ਅਸੀਂ ਜਿਹੜੇ NRI ਹੈ ਨਾ, ਪੰਜਾਬ ਨੂੰ ਛੱਡ ਕੇ ਇੱਥੇ ਆ ਕੇ ਦੂਜੇ ਦੇਸ਼ਾਂ 'ਚ ਆਪਣੀ ਚੰਗੀ ਜੀਵਨ ਦੇ ਲਈ ਆਏ ਆ, ਉਹ ਜ਼ਿਆਦਾ ਰੌਲੀ ਪਾਉਂਦੇ ਆ। ਪੰਜਾਬ ਵਾਲੇ ਤਾਂ ਵੈਸੇ ਬਹੁਤੀ ਰੌਲੀ ਪਾਉਂਦੇ ਨਹੀਂ ਹੈ ਕਿ ਪੰਜਾਬ 'ਚ ਆਹ ਹੋ ਗਿਆ, ਉਹ ਹੋ ਗਿਆ, ਤਾਂ ਬੜੀ ਆਸਾਨੀ ਦੇ ਨਾਲ ਜ਼ਿੰਦਗੀ ਜੀਂਦੇ ਆ।
ਬਿਲਕੁਲ, ਜਿਹੜਾ ਪੈਨਿਕ ਹੈ ਨਾ, ਉਹ ਦੇਖੋ ਇਹ ਵੀ ਗੱਲ ਬਣਦੀ ਹੈ। ਚਲੋ ਆਪਾਂ ਨੂੰ ਹੋਕਾ ਦੇਣਾ ਚਾਹੀਦਾ ਚੰਗੀਆਂ ਚੀਜ਼ਾਂ ਦਾ, ਜਿਹੜੇ ਮਾੜੇ ਆ ਉਹਨੂੰ ਨਿੰਦਣਾ ਚਾਹੀਦਾ, ਪਰ ਕਈ ਵਾਰੀ ਐਡੀ ਵੀ ਆਪਾਂ ਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿ ਅਸੀਂ ਸਾਨੂੰ ਬਿਮਾਰੀ ਲੱਗ ਜਾਵੇ ਕੋਈ, ਅਸੀਂ ਮੈਂਟਲ ਹੈਲਥ ਇਸ਼ੂ ਹੋਣੇ। ਆਪਾਂ ਮੈਂਟਲ ਹੈਲਥ ਇਸ਼ੂ ਤੇ ਹੁਣ ਆਪਾਂ ਗੱਲ ਵੀ ਕਰਨੀ ਆ ਕਿ ਇਹੋ ਜਿਹੀ ਜਿਹੜੀ ਇੱਕ ਆਪਣੇ ਆਪ ਗੱਲਾਂ ਬਣਾ ਲੈਣੀਆਂ, ਇੱਕ ਤੁਹਾਡੇ ਨਾਲ ਸਿਚੁਏਸ਼ਨ ਹੋਈ ਨਹੀਂ ਰਹੀ, ਤੁਸੀਂ ਬੜੇ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਵਿਚਰ ਰਹੇ ਹੋ, ਤੁਹਾਡਾ ਪਰਿਵਾਰ ਹੈ, ਪੰਜਾਬੀ ਵੀ ਬੋਲਦੇ ਨੇ, ਡਰੱਗ ਵੀ ਨਹੀਂ ਲੈਂਦੇ, ਸਾਰਾ ਕੁਝ ਲੈਂਦੇ ਆ, ਤੁਸੀਂ ਉਸ ਨੂੰ ਇੰਨਾ ਜਪੀ ਜਾਂਦੇ ਹੋ, ਇੰਨਾ ਕਰੀ ਜਾਂਦੇ, ਤੁਹਾਨੂੰ ਇਉਂ ਲੱਗਦਾ ਆਪਣੇ ਟੱਬਰ ਚ ਵੀ ਕਲੇਸ਼ ਪਾ ਕੇ ਬਹਿ ਜਾਂਦੇ ਆ। ਇਹੀ ਕਾਰਨ ਬਣਿਆ ਮਨਮੀਤ ਅਲੀ ਸ਼ੇਰ ਦਾ, ਜਿਹੜਾ ਕਾਤਲ ਹੈ ਹਨਾ, ਉਹਦੇ ਕੇਸ ਦੇ ਵਿਚ ਜਿਹੜਾ ਉਹ ਡਨਹੂ ਸੀਗਾ ਜਿਹਨੇ ਹਮਲਾ ਕੀਤਾ, ਉਹਨੂੰ ਵੀ ਇਹੀ ਪ੍ਰੋਬਲਮ ਸੀਗੀ, ਉਹਨੂੰ ਸੇਮ ਐਂਥਨੀ ਨੂੰ ਇਹੀ ਪ੍ਰੋਬਲਮ ਸੀ ਕਿ ਉਹਨੇ ਆਪਣੇ ਮਨ ਦੇ ਵਿਚ ਏਦਾਂ ਤਾਣੇ ਬਾਣੇ ਬੋਲੇ ਸੀ, ਬੁਣ ਲਏ ਸੀ ਜਾਂ ਬੁਣ ਰਿਹਾ ਸੀ ਕਿ ਉਹਨੂੰ ਇਉਂ ਲੱਗ ਰਿਹਾ ਸੀ ਕਿ ਹਰ ਕੋਈ ਉਹਦਾ ਦੁਸ਼ਮਣ ਹੈ, ਹਾਲਾਂਕਿ ਸਿਚੁਏਸ਼ਨ ਬਹੁਤ ਡਿਫਰੈਂਟ ਸੀਗੀ ਬਾਹਰ, ਜਿੱਦਾਂ ਬਿਲਕੁਲ ਸਹੀ ਸੀ। ਇੱਕ ਨਾ ਇਹਨੂੰ ਸਿਸਕਰਫੀਨੀਆ ਵੀ ਕਹਿੰਦੇ ਆ, ਸ਼ਾਇਦ ਮੇਰੀ ਪ੍ਰੋਨਾਂਸੀਏਸ਼ਨ ਗਲਤ ਵੀ ਹੋਵੇ, ਇਹ ਬਿਮਾਰੀ ਆ, ਪੈਰਾਨੋਇਡ ਹੈ ਉਹ, ਠੀਕ ਹੈ ਨਾ, ਇੱਕ ਪੈਰਾਨੋਇਡ ਬਿਮਾਰੀ ਹੈ ਜਿਹਨੂੰ ਕਿ ਮਤਲਬ ਪੈਰਾਨੋਇਡ ਮਤਲਬ ਪਰਾਈ, ਜਾਣੀ ਪੈਰਾਨੋਇਡ ਸਿੱਧਾ ਮਤਲਬ ਹੈ ਜਿਹੜੀ ਪਰਾਈ ਚਿੰਤਾ ਲੈਣੀ ਜਿਹੜੀ ਹਨਾ, ਉਹ ਫਿਰ ਆਪਸ ਚ ਗੱਲਾਂ ਕਰਦੇ ਰਹਿੰਦੇ ਨੇ ਲੋਕ। ਇੱਥੇ ਹੋਰ ਵੀ ਮੈਂ ਕਈ ਦੇਖੇ ਆ, ਦੇ ਐਂਡ ਅਪ ਇਨ ਡਾਇੰਗ ਦੈਮ ਸੈਲਵਸ ਔਰ ਕਿਲਿੰਗ ਸਮਬਡੀ ਐਲਸ, ਮਤਲਬ ਜਾਂ ਤਾਂ ਉਹ ਆਪ ਮਰਦੇ ਨੇ, ਸੁਸਾਈਡ ਕਰਦੇ ਨੇ, ਜਾਂ ਫਿਰ ਉਹ ਕਿਸੇ ਨੂੰ ਮਾਰਦੇ ਨੇ। ਐਂਡ ਐਂਥਨੀ ਵਾਜ਼ ਵਨ ਆਫ ਦੈਮ ਜਿਹਨੇ ਆਪ ਨਹੀਂ ਮਰਿਆ ਪਰ ਉਹਨੇ ਮਨਮੀਤ ਨੂੰ ਮਾਰਤਾ, ਠੀਕ ਹੈ। ਉਹ ਉਹਨੂੰ ਬਿਮਾਰੀ ਸੀਗੀ ਜਿਹੜੀ ਕਿ ਪਿਛਲੇ ਕਾਫੀ ਸਮੇਂ ਤੋਂ ਉਹਦੀ ਟਰੀਟਮੈਂਟ ਵੀ ਚੱਲੀ ਸੀ, ਉਹ 2011 ਚ ਵੀ ਉਹਨੂੰ ਟਰੀਟਮੈਂਟ ਹੋਈ ਸੀ, 2014 ਚ ਵੀ ਹੋਈ ਸੀ, 2016 ਚ ਵੀ ਹੋਈ ਸੀ ਉਹਦੀ ਟਰੀਟਮੈਂਟ, ਉਹਦੀ ਇੱਕ ਹਿਸਟਰੀ ਸੀਗੀ। ਤੇ ਪਹਿਲੀ ਵਾਰੀ ਉਹਨੂੰ 2010 ਦੇ ਵਿਚ ਮੈਂਟਲ ਹੈਲਥ ਕੇਅਰ ਦੇ ਵਿਚ ਭਰਤੀ ਕਰਾਇਆ ਗਿਆ ਸੀ। ਉਹਨੂੰ ਇਹ ਉਦੋਂ ਤੋਂ ਹੀ ਬਿਮਾਰੀ ਸੀ, ਉਹ ਇੱਥੋਂ ਤੱਕ ਬਿਮਾਰ ਸੀ ਕਿ ਇੱਕ ਵਾਰੀ ਮਤਲਬ ਉਹਨੂੰ ਐਂ ਲੱਗਦਾ ਸੀ ਕਿ ਉਹ ਸਰਕਾਰ ਨੇ ਨਾ ਜਾਂ ਜਿਹੜੀ ਇੰਟੈਲੀਜੈਂਸ ਏਜੰਸੀਆਂ ਨੇ ਜਾਂ ਸਾਇੰਸ ਨੇ ਇੱਦਾਂ ਦੀ ਟੈਕਨੋਲੋਜੀ ਉਤਪੰਨ ਕਰ ਲਈ ਹੈ ਕਿ ਤੁਹਾਡੇ ਦਿਮਾਗ ਦੀ ਜਿਹੜੀ ਸੋਚ ਹੈ ਉਹਨੂੰ ਪੜ੍ਹ ਸਕਦੇ ਆ। ਉਹਨਾਂ ਆਪਣੇ ਆਪ ਨੂੰ ਇੱਦਾਂ ਕਨਵਿੰਸ ਕਰ ਲਿਆ ਸੀ ਗੱਲਾਂ ਕਰ ਕਰਕੇ, ਪੜ੍ਹ ਪੜ੍ਹ ਕੇ ਲੋਕਾਂ ਦੀਆਂ ਬੇਹੁਦਾ ਗੱਲਾਂ, ਕਿਉਂਕਿ ਜਿਹੜੇ ਕੌਂਸਪਰੇਸੀ ਕਰਦੇ ਨੇ ਉਹ ਇੱਦਾਂ ਕਰਦੇ, ਲਓ ਜੀ ਸਰਕਾਰ ਇੱਦਾਂ ਦੀ ਟੈਕਨੋਲੋਜੀ ਬਣਾ ਰਹੀ ਹੈ, ਤੁਹਾਡੀਆਂ ਜਿਹੜੀ ਮਾਇੰਡ ਕੰਟਰੋਲ ਕਰ ਲਿਆ ਤੁਹਾਡਾ, ਤੁਹਾਡੀ ਸੋਚ ਪੜ੍ਹ ਸਕਦੇ ਹੋ, ਮਸ਼ੀਨਾਂ ਦੇ ਨਾਲ ਪੜ੍ਹ ਸਕਦੇ, ਵੇਵਸ ਦੇ ਨਾਲ ਪੜ੍ਹ ਸਕਦੇ। ਉਹਨਾਂ ਇੱਕ ਵਾਰੀ ਇੱਦਾਂ ਦਾ ਸਿਸਟਮ ਬਣਾ ਲਿਆ ਕਿ ਉਹ ਸਿਰ ਦੇ ਉੱਤੇ ਨਾ ਉਹਨੇ ਲੋਹੇ ਦੀ ਹੈਲਮੇਟ ਟਾਈਪ ਬੰਨ ਲਿਆ ਸੀ ਤੇ ਆਪਣੇ ਬੈਗ ਬੁਗ ਪੈਕ ਕਰ ਲਏ ਸੀ। ਬੜਾ ਮਤਲਬ ਇੰਟਰਸਟਿੰਗ ਮਤਲਬ ਕਰੈਕਟਰ ਸੀਗਾ ਜਿਹਨੇ ਆਪਣੇ ਆਪ ਨੂੰ ਮਤਲਬ ਖੂਹ ਦੇ ਵਿਚ ਸਿੱਟ ਲਿਆ ਸੀ। ਤੇ ਜਦੋਂ ਕਹਿੰਦੇ ਹੁਣ ਜਿਹੜੀ ਬਾਹਰ ਆਈ ਰਿਪੋਰਟ, ਉਹ ਸਾਰਾ ਕੁਛ ਲੈ ਕੇ ਚੱਲਿਆ ਸੀ। ਉਹਨੂੰ ਏਦਾਂ ਲੱਗਦਾ ਸੀ ਵੀ ਕਿਸੇ ਨੇ ਕੋਈ ਬੰਦਾ ਮਾਰਨਾ ਹੈ, ਤੇ ਜਦੋਂ ਮਤਲਬ ਉਹਨੂੰ ਉਹਨੇ ਆਪਣੇ ਮਨ ਦੇ ਵਿੱਚ ਬਣਾ ਲਿਆ, ਜਦੋਂ ਮਨਮੀਤ ਅਲੀ ਨੇ ਮਤਲਬ ਉਹ ਬੱਸ ਚੜ੍ਹਨ ਲੱਗਿਆ ਤਾਂ ਉਹਨੂੰ ਸਮਾਈਲ ਦਿੱਤੀ, ਤਾਂ ਉਹਨੇ ਆਪਣੇ ਮਨ ਚ ਰੱਖਿਆ ਹੋਇਆ ਸੀਗਾ ਵੀ ਇਹ ਬੰਦੇ ਨੂੰ ਪਤਾ ਆ ਕੁਛ, ਇਹ ਪਲੈਨ ਦਾ ਪਤਾ ਆ, ਹੀ ਇਜ਼ ਵਨ ਆਫ ਦੈਮ, ਤੇ ਉਹਨੂੰ ਮਾਰ ਦਿੱਤਾ। ਠੀਕ ਹੈ, ਦੈਟਸ ਵਟ ਇਹ ਕੋਰਟ ਕਹਿ ਰਹੀ ਹੈ, ਦੈਟਸ ਵਟ ਕੋਰਟ ਫਾਊਂਡ ਆਊਟ, ਹੈ ਨਾ, ਉਹਨਾਂ ਨੇ ਕਿਹਾ। ਤੇ ਹੁਣ ਅਮਰੀਕੀ ਜੀ 10 ਸਾਲ ਦੀ ਸਜ਼ਾ ਨਹੀਂ ਕਹਿ ਸਕਦੇ ਇਹਨੂੰ, ਹਜੇ ਟਰਾਇਲ ਤੇ ਉਹ ਖੜਨ ਦੇ ਲਾਇਕ ਨਹੀਂ ਕਿਹਾ ਵੀ ਉਹ ਲਾਇਕ ਹੈ, ਪਰ ਉਹਨੂੰ 10 ਸਾਲ ਕਹਿ ਲਓ ਕਿ ਜਿਹੜੀ ਕਿ ਐਕਸਟ੍ਰੀਮ, ਜਾਣੀ ਕਿ ਬਹੁਤ ਜ਼ਿਆਦਾ ਨਜ਼ਰ ਸਾਨੀ ਦੇ ਵਿੱਚ ਮੈਂਟਲ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਔਰ ਜੱਜ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਇਸ ਆਰਡਰ ਨੂੰ, 10 ਸਾਲ ਦੀ ਸਜ਼ਾ ਨੂੰ ਕੋਈ ਹੋਰ ਜੱਜ ਘਟਾ ਵੀ ਨਹੀਂ ਸਕਦਾ। ਤੁਹਾਡਾ ਕੀ ਕਹਿਣਾ, ਪਹਿਲੀ ਗੱਲ ਤੁਹਾਡੀ, ਤੁਹਾਡੇ ਕੀ ਵਿਚਾਰ ਹੈ ਇਹਦੇ ਬਾਰੇ? ਉਹ ਤੋਂ ਬਾਅਦ ਇਹ ਤਾਂ 10 ਸਾਲ ਦੀ ਟ੍ਰੀਟਮੈਂਟ ਹੈ ਨਾ, 10 ਸਾਲ ਦੀ ਜਿਹੜੀ ਉਹਨੂੰ ਜਾਣੀ ਕਿ ਉੱਥੇ ਇੱਕ ਤਰ੍ਹਾਂ ਸਜ਼ਾ ਹੀ ਰੱਖ ਲਓ ਵੀ ਉਹ ਬਾਹਰ ਨਹੀਂ ਜਾ ਸਕਦਾ 10 ਸਾਲ ਉਹਨੂੰ ਮੈਂਟਲ। ਉਹ ਤੋਂ ਬਾਅਦ ਮਤਲਬ ਮੇਰੀ ਆਪਣੀ ਰੀਡਿੰਗ ਹੈ ਕਿ ਜੇ ਉਹ ਠੀਕ ਹੋ ਗਿਆ, ਠੀਕ ਹੈ, ਫਿਰ ਉਹ ਤੇ ਟਰਾਇਲ ਵੀ ਹੋ ਸਕਦਾ ਆ। ਪਰ ਕਈ ਲੋਕ ਜਿਹੜੇ ਇਹਦੇ ਪ੍ਰਤੀਕਰਮ ਹੈ, ਫੈਮਿਲੀ ਨੇ ਤਾਂ ਚਲੋ ਕਿਹਾ ਵੀ ਇਹ ਜ਼ਿਆਦਾ ਸਜ਼ਾ ਨਹੀਂ, ਕਿਉਂਕਿ ਸਾਨੂੰ ਐਕਸਪੈਕਟੇਸ਼ਨ ਹੈ ਕਿ ਉਹਨੂੰ ਮੌਤ ਦੀ ਸਜ਼ਾ ਹੋ ਜਾਂਦੀ, ਉਹ ਤਾਂ ਹੋ ਨਹੀਂ ਸਕਦੀ, ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਹੋ ਜਾਂਦੀ, ਠੀਕ ਹੈ। ਪਰ ਉਹ ਮੈਂਟਲ ਇਸ਼ੂ ਹੈ, ਮੈਂਟਲ ਜੇਲ ਜਿਹੜੀ ਹੈ ਨਾਰਮਲ ਜੇਲ ਨਾਲੋਂ ਬਹੁਤ ਜ਼ਿਆਦਾ ਸਖ਼ਤ ਹੁੰਦੀ ਹੈ। ਤੁਹਾਡਾ ਕੀ ਵਿਚਾਰ ਇਹਦੇ ਬਾਰੇ?
ਜੀ ਅਮਨਦੀਪ, ਜਿਹੜੀ ਕੋਰਟ ਨੇ ਇੱਥੇ ਆਸਟ੍ਰੇਲੀਆ ਦੀ ਜਿਹੜੀ ਕੋਰਟਸ ਆ, ਇੱਥੇ ਦਾ ਲੀਗਲ ਸਿਸਟਮ ਹੈ ਬੜਾ ਵਾਇਬਲ ਸਿਸਟਮ ਆ। ਇਹ ਜਿਹੜੀ ਬੜੀ ਘੋਖ ਕਰਕੇ ਕਿਸੇ ਨੂੰ ਕੋਈ ਵੀ ਸਜ਼ਾ ਦੇਣ ਦੀ ਕੋਸ਼ਿਸ਼ ਕਰਦੀ ਆ, ਆਮ ਸਾਰੇ ਜਿਹੜੇ ਵਿਟਨੈਸ ਹੁੰਦੇ ਉਨ੍ਹਾਂ ਨੂੰ ਵੀ ਭੁਗਤਾਇਆ ਜਾਂਦਾ, ਹਰ ਸਿਚੁਏਸ਼ਨ ਨੂੰ ਦੇਖਿਆ ਜਾਂਦਾ, ਡਾਕਟਰੀ ਉਨ੍ਹਾਂ ਦਾ ਮੁਆਇਨਾ ਕੀਤਾ ਜਾਂਦਾ, ਸਾਰੀਆਂ ਡਾਕਟਰੀ ਰਿਪੋਰਟ ਵੀ ਚੈੱਕ ਕੀਤੀਆਂ ਜਾਂਦੀਆਂ, ਸਾਰੀ ਹਿਸਟਰੀ ਚੈੱਕ ਕੀਤੀ ਜਾਂਦੀ ਆ, ਉਸ ਤੋਂ ਬਾਅਦ ਇਹ ਕਿਸੇ ਵਰਡਿਕ ਤੇ ਪਹੁੰਚਦੇ ਆ ਜਾਂ ਕਿਸੇ ਨਤੀਜੇ ਤੇ ਪਹੁੰਚਦੇ ਆ। ਮੇਰੇ ਖਿਆਲ ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜਾ ਕੋਰਟ ਨੇ ਫੈਸਲਾ ਦਿੱਤਾ ਹੈ 10 ਸਾਲ ਉਨ੍ਹਾਂ ਨੂੰ ਮੈਂਟਲ ਹੈਲਥ ਸੈਂਟਰ ਵਿੱਚ ਰੱਖਣਾ ਹੈ, ਤੇ ਮੇਰੇ ਖਿਆਲ ਦੇ ਵਿੱਚ ਹੁਣ 10 ਸਾਲ ਦੀ ਸਜ਼ਾ ਤਾਂ ਭੁਗਤਣੀ ਪੈਣੀ ਹੈ, ਉੱਥੇ ਰਹਿਣਾ ਪੈਣਾ, ਉਸ ਤੋਂ ਬਾਅਦ ਉਸ ਤੇ ਦੁਬਾਰਾ ਕੇਸ ਚੱਲ ਸਕਦਾ। ਜੇਕਰ ਤੁਸੀਂ ਇੱਥੇ ਆਸਟ੍ਰੇਲੀਆ ਵਿੱਚ ਦੇਖੋ, ਅਗਰ ਤੁਹਾਨੂੰ ਜੇਲ ਹੋ ਵੀ ਜਾਂਦੀ ਹੈ, ਉਮਰ ਕੈਦ ਹੋ ਵੀ ਜਾਂਦੀ ਹੈ, ਉਹ ਵੀ 14-15 ਸਾਲ ਤੁਹਾਨੂੰ ਜੇਲ ਵਿੱਚ ਰਹਿਣਾ ਪੈਂਦਾ, ਉਸ ਤੋਂ ਜ਼ਿਆਦਾ ਨਹੀਂ ਰਹਿਣਾ ਪੈਂਦਾ, ਉਸ ਤੋਂ ਬਾਅਦ ਤੁਸੀਂ ਆਜ਼ਾਦ ਹੋ ਜਾਂਦੇ ਆ। ਮੇਰੇ ਖਿਆਲ 'ਚ ਜੋ ਕੁਛ ਵੀ ਕੋਰਟ ਨੇ ਕੀਤਾ ਹੋਏਗਾ, ਸਾਰੇ ਸਰਕਮਸਟਾਂਸਿਸ ਨੂੰ ਦੇਖ ਕੇ, ਉਹਦੇ ਤੇ ਜਾਣਸ਼ਾਨੀ ਕਰਕੇ ਜਾਂ ਉਹਨੂੰ ਕੋਕ ਕੇ ਫੇਰ ਵਰਡਿਕ ਦਿੱਤਾ ਹੋਏਗਾ। ਮੇਰੇ ਖਿਆਲ ਵਿੱਚ ਇਹ ਠੀਕ ਵਰਡਿਕ ਆ ਕਿ ਉਨ੍ਹਾਂ ਨੂੰ ਬਰੀ ਨਹੀਂ ਕੀਤਾ ਇਸ ਕੇਸ ਦੇ ਵਿੱਚੋਂ, ਉਨ੍ਹਾਂ ਦੀ ਮੈਂਟਲ ਜਿਹੜੀ ਹੈਲਥ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਉਸ ਤੋਂ ਬਾਅਦ ਉਨ੍ਹਾਂ ਤੇ ਕੇਸ ਵੀ ਚਲਾਇਆ ਜਾ ਸਕਦਾ। ਮੇਰੇ ਖਿਆਲ ਦੇ ਵਿੱਚ ਤਾਂ ਅਮਨਦੀਪ ਜਿਹੜੀ ਫੈਮਿਲੀ ਅਫੈਕਟਡ ਹੋਈ ਆ, ਉਹਨਾਂ ਦੇ ਜਿਹੜੇ ਜ਼ਖਮ ਆ ਉਹ ਤਾਂ ਨਹੀਂ ਅਸੀਂ ਭਰ ਸਕਦੇ, ਲੇਕਿਨ ਕੁਛ ਨਾ ਕੁਛ ਕੋਰਟ ਨੇ ਜ਼ਰੂਰ ਇਸ ਸਿਲਸਿਲੇ ਵਿੱਚ ਕੀਤਾ ਆ। ਮੇਰੇ ਖਿਆਲ ਦੇ ਵਿੱਚ ਇੱਕ ਰਾਈਟ ਡਾਇਰੈਕਸ਼ਨ ਹੀ ਹੈ।
ਦੇਖੋ ਇਹਦੇ ਬਾਰੇ ਹੁਣ ਮੈਂ ਥੋੜਾ ਪ੍ਰਤੀਕਰਮ ਵੀ ਦੱਸਦਾ ਕਿ ਸਾਡੇ ਭਾਈਚਾਰੇ ਦੇ ਵਿੱਚ ਕੀ ਇਸ ਦਾ ਰਿਐਕਸ਼ਨ ਕੀ ਹੋ ਰਿਹਾ ਹੈ। ਕਹਿ ਲਓ ਕਿ 95% ਸਾਡੇ ਭਾਈਚਾਰੇ ਚੋਂ ਇਸ ਜਿਹੜੇ ਫੈਸਲੇ ਦਾ ਵਿਰੋਧ ਕੀਤਾ ਗਿਆ ਕਿ ਇਹ ਬਹੁਤ ਥੋੜੀ ਸਜ਼ਾ ਆ, ਔਰ ਉਸ ਨੂੰ ਰੇਸ਼ਿਜ਼ਮ ਦੇ ਨਾਲ ਵੀ ਜੋੜਿਆ ਗਿਆ, ਜੀ ਇੱਕ ਚਿੱਟੀ ਸਕਿਨ ਹੈ ਉਹਨੂੰ ਬਚਾ ਲਿਆ ਗਿਆ, ਜੇ ਕਿਤੇ ਇਹ ਅਦਰ ਵੇ ਅਰਾਊਂਡ ਹੁੰਦਾ ਤਾਂ ਇਹਨੂੰ ਟੈਰੋਰਿਸਟ ਦੇ ਅੰਡਰ ਇੱਦਾਂ ਕਰਨਾ ਸੀ, ਉੱਦਾਂ ਕਰਨਾ ਸੀਗਾ। ਸੋ ਉਹ ਇੱਕ ਤਰ੍ਹਾਂ ਨਾਲ ਇਮੋਸ਼ਨਲ, ਚਲੋ ਕਿਸੇ ਦਾ ਕਸੂਰ ਨਹੀਂ ਹੈਗਾ, ਪਰ ਇਸ ਨੂੰ ਮਤਲਬ ਬਹੁਤ ਵੱਖਰੇ ਵੱਖਰੇ ਕੌਨਸਪਰੇਸੀਜ਼ ਦੇ ਨਾਲ ਜੋੜਿਆ ਜਾ ਰਿਹਾ। ਜਿਹੜੇ ਬਿਮਾਰੀ ਦਾ ਸ਼ਿਕਾਰ ਐਂਥਨੀ ਆਪ ਹੈ, ਉਹੀ ਫਾਰਮੂਲਾ ਜਿਹੜਾ ਹੁਣ ਮਤਲਬ ਸਾਡੇ ਕਈ ਭਾਈਚਾਰੇ ਵਾਲੇ ਵਿੱਚ ਉਹ ਵੀ ਵਰਤ ਰਹੇ ਨੇ, ਇਸ ਨੂੰ ਰੇਸ਼ਿਜ਼ਮ ਨਾਲ ਵੀ ਜੋੜ ਰਹੇ ਆ, ਇਸ ਨੂੰ ਮਤਲਬ ਕਈ ਹਿੱਸਿਆਂ ਤੋਂ ਜੋੜ ਰਹੇ ਆ। ਹੁਣ 95% ਰਿਐਕਸ਼ਨ ਇਹ ਹੈ ਕਿ ਸਜ਼ਾ ਥੋੜੀ ਆ, ਲੱਗਦਾ ਵੀ ਇੱਦਾਂ ਹੀ ਆ ਪਹਿਲਾਂ ਜਦੋਂ ਆਪਾਂ ਦੇਖਦੇ ਹਾਂ, ਪਰ ਜਦੋਂ ਆਪਾਂ ਤਹਿ ਤੱਕ ਜਾਂਦੇ ਹਾਂ, ਇਹਦੀ ਡਿਟੇਲ ਤੱਕ ਜਾਂਦੇ ਹਾਂ, ਫਿਰ ਥੋੜਾ ਜਿਹਾ ਐਂਗਲ ਹੋਰ ਹੁੰਦਾ। 5% ਲੋਕ ਇੱਦਾਂ ਆ ਜਿਹੜੇ ਕਹਿ ਰਹੇ ਨੇ, ਜਿਨ੍ਹਾਂ ਨੂੰ ਪਤਾ ਆ ਕਿ ਮੈਂਟਲ ਇਸ਼ੂਜ਼ ਕੀ ਹੁੰਦੇ ਨੇ ਔਰ ਮੈਂਟਲ ਸਿਸਟਮ ਕਿੱਦਾਂ ਚੱਲਦਾ ਆ, ਔਰ ਅਸੀਂ ਇਹ ਸੋਚਦੇ ਹਾਂ ਅਮਰੀਕ ਜੀ ਕਿ ਜਿਹੜਾ ਨਾ ਮੈਂਟਲ ਹਾਸਪਿਟਲ ਹੈ ਉਹ ਤਾਂ ਜੀ ਸਵਰਗ ਹੀ ਆ, ਉਹ ਤਾਂ 5-star ਹੋਟਲ ਹੈ, ਹਨਾ, ਉੱਥੇ ਤਾਂ ਨਜ਼ਾਰੇ ਹੀ ਆ, ਹਨਾ, ਬਸ ਆਰਾਮ ਨਾਲ ਉੱਥੇ ਪਏ ਰਹਿਣਾ, ਬੈਠੇ ਰਹਿਣਾ, ਹਨਾ। ਮਤਲਬ ਤੁਸੀਂ ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਦੇ ਵਿੱਚ ਕੀ ਇੱਕ ਕਮਰੇ ਵਿੱਚ ਨਜ਼ਰਬੰਦ ਹੋ, ਠੀਕ ਹੈ, ਤੁਹਾਨੂੰ ਟਾਈਮ ਸਿਰ ਕਿਸੇ ਦੀ ਇਜਾਜ਼ਤ ਤੋਂ ਬਿਨਾਂ ਤੁਸੀਂ ਬਾਹਰ ਨਹੀਂ ਜਾ ਸਕਦੇ, ਹਰ ਪਲ ਜਿਹੜਾ ਤੁਹਾਡਾ ਤੁਹਾਨੂੰ ਮੋਨੀਟਰ ਕੀਤਾ ਜਾਂਦਾ, ਤੁਹਾਡੇ ਦੇ ਉੱਤੇ ਕੈਮਰੇ ਲੱਗੇ ਹੋਏ ਨੇ, ਤੁਹਾਡੀਆਂ ਜਿਹੜੀਆਂ ਬੈੱਡ ਸ਼ੀਟਾਂ ਨੇ ਹੈ ਉਹ ਵੀ ਲੌਕ ਲੱਗੀਆਂ ਹੋਈਆਂ, ਲੌਕਡ ਨੇ, ਮਤਲਬ ਤੁਸੀਂ ਖੋਲ ਨਹੀਂ ਸਕਦੇ ਤਾਂ ਕਿ ਤੁਸੀਂ ਆਪਣੇ ਆਪ ਨੂੰ ਫਾਹਾ ਨਾ ਲੈ ਲਓ। ਤੁਹਾਨੂੰ ਇੱਦਾਂ ਦਾ ਮਤਲਬ ਇੱਦਾਂ ਦਾ ਮਾਹੌਲ ਦਿੱਤਾ ਜਾਂਦਾ ਕਿ ਤੁਹਾਨੂੰ ਇੱਕ ਮਤਲਬ ਤੁਸੀਂ ਸੁਸਾਈਡ ਵੀ ਨਹੀਂ ਕਰ ਸਕਦੇ ਉੱਥੇ, ਇੱਦਾਂ ਦੇ ਮਤਲਬ ਤੁਹਾਨੂੰ ਕੰਟਰੋਲ ਕੀਤਾ ਜਾਂਦਾ ਆ ਕਿਉਂਕਿ ਮੈਂਟਲ ਇਸ਼ੂ ਆ। ਤੁਹਾਨੂੰ ਟੀਕੇ ਲਾਏ ਜਾਂਦੇ ਨੇ, ਤੁਹਾਡੀ ਤੁਹਾਨੂੰ ਮਤਲਬ ਪੇਨ ਜਿਹੜੇ ਸਬਡਿਊ ਕਰਨ ਦੇ ਲਈ ਕੈਮੀਕਲਸ ਦਿੱਤੇ ਜਾਂਦੇ ਨੇ, ਗੋਲੀਆਂ ਦਿੱਤੀਆਂ ਜਾਂਦੀਆਂ ਨੇ, ਤੁਹਾਡੀ ਸੋਚਣ ਸ਼ਕਤੀ ਜਿਹੜੀ ਆਜ਼ਾਦ ਸੋਚਣ ਸ਼ਕਤੀ ਆ ਉਸ ਨੂੰ ਬੰਨ ਲਿਆ ਜਾਂਦਾ ਆ। ਇਹ ਕੋਈ ਵਧੀਆ ਗੱਲ ਨਹੀਂ ਹੈਗੀ। ਇਹ ਜੇ ਤੁਸੀਂ ਨਾਰਮਲ ਜੇਲ ਚ ਚਲ ਜਾਓ ਉੱਥੇ ਤਾਂ ਨਜ਼ਾਰੇ ਤਾਂ ਉੱਥੇ ਆ ਕਹਿੰਦੇ, ਕੰਪੇਅਰ ਨਜ਼ਾਰੇ ਤਾਂ ਕਿਤੇ ਵੀ ਨਹੀਂ ਹੈਗੇ, ਪਰ ਜਦੋਂ ਕੰਪੇਅਰ ਕਰੋ ਉੱਥੇ ਤੁਸੀਂ ਫਰੈਂਡ ਬਣਾ ਸਕਦੇ ਆ, ਉੱਥੇ ਤੁਸੀਂ ਕਾਰਪੈਂਟਰੀ ਕਰ ਸਕਦੇ ਆ, ਕੋਈ ਕੋਰਸ ਕਰ ਸਕਦੇ ਆ, ਉੱਥੇ ਤੁਸੀਂ ਜੇਲ ਦੇ ਵਿੱਚ ਬਾਹਰ ਘੁੰਮਣ ਜਾ ਸਕਦੇ ਆ, ਖਾਣਾ ਖਾ ਸਕਦੇ ਆ, ਹੱਸ ਸਕਦੇ ਆ, ਖੇਡ ਸਕਦੇ ਆ। ਜਿਹੜੀ ਮੈਂਟਲ ਜੇਲ ਹੈ ਇੱਥੇ ਤੁਸੀਂ ਫਰੈਂਡ ਵੀ ਨਹੀਂ ਬਣਾ ਸਕਦੇ ਆਪਣੀ ਮਰਜ਼ੀ ਦੇ ਨਾਲ ਤੁਹਾਡੇ, ਮਤਲਬ ਜਿਹੜੇ ਬੰਦੇ ਤਾਂ ਜਾਣਦੇ ਆ ਉਹਨਾਂ ਨੂੰ ਉਹ ਤਾਂ ਇਹ 10 ਸਾਲ ਜਿਹੜੇ ਨੇ ਉਹ ਐਂਡ ਹੈ, ਬਸ ਕੱਲ ਕਹਿ ਲਓ ਬੰਦਾ ਖਤਮ ਹੈ ਹੁਣ, ਉਹ 10 ਸਾਲ ਤੋਂ ਬਾਅਦ ਵੀ ਉਹ ਬੰਦਾ ਨਹੀਂ ਰਹੇਗਾ, ਉਹ ਤੋਂ ਬਾਅਦ 10 ਸਾਲ ਤੋਂ ਬਾਅਦ ਪਹਿਲੀ ਗੱਲ ਤਾਂ ਉਹ ਛੁੱਟਦਾ ਨਹੀਂ, ਜੇ ਉਹ ਤੋਂ ਅੱਗੇ ਠੀਕ ਨਹੀਂ ਹੋਣਾ ਉਹਨੂੰ ਹੋਰ ਖਰਾਬ ਹੋਣਾ ਆ, ਜੇ ਉਹ ਹੋ ਵੀ ਗਿਆ ਤਾਂ ਉਹ ਤੋਂ ਬਾਅਦ ਵੀ ਸਾਰੀ ਉਮਰ ਤੱਕ ਉਹਦੀ ਜਿਹੜੀ ਆਬਜ਼ਰਵੇਸ਼ਨ ਹੈ ਹੋਣੀ ਆ। ਮੇਰੇ ਹਿਸਾਬ ਨਾਲ ਇਹ ਉਮਰ ਕੈਦ ਨਾਲੋਂ ਵੀ 72 ਉਹਨੂੰ ਸਜ਼ਾ ਮਿਲੀ ਆ, ਜਿੰਨਾ ਕੁ ਮੈਨੂੰ ਨੌਲੇਜ ਹੈ ਇਸ ਸਿਸਟਮ ਦੇ ਬਾਰੇ। ਕਿ ਜਿਹੜੀ ਜੱਜ ਹੈ ਨਾ ਉਹਨੇ ਇਹ ਕਿਹਾ ਵੀ ਇਹ ਜਿਹੜੀ ਕੋਰਟ ਹੈ ਇਸ ਲਾਅ ਦੇ ਹੇਠਾਂ ਮੈਕਸੀਮਮ ਇੰਨਾ ਹੀ ਕਰ ਸਕਦੀ ਸੀ, ਇਹ ਤੋਂ ਵੱਧ ਨਹੀਂ ਸੀ ਕਰ ਸਕਦੀ। ਸੋ ਸ਼ੀ ਹੈਜ਼ ਗਿਵਨ ਅ ਮੈਕਸੀਮਮ ਪੈਨਲਟੀ, ਮੈਕਸੀਮਮ ਜੱਜਮੈਂਟ ਕੀਤੀ ਆ ਹੁਣ। ਔਰ ਉਹ ਤੋਂ ਬਾਅਦ ਇਹ ਵੀ ਲਿਖਿਆ ਕਿ ਇਸ ਜੱਜਮੈਂਟ ਨੂੰ ਦੂਸਰਾ ਜੱਜ ਰਿਵੋਕ ਨਹੀਂ ਕਰ ਸਕਦਾ, ਬਦਲ ਨਹੀਂ ਸਕਦਾ।
ਹਾਂਜੀ,
ਠੀਕ ਹੈ ਨਾ। ਸੋ ਇਹ ਜਿਹੜੀ ਮਤਲਬ ਇਹ ਡਿਫਰੈਂਟ ਹੈ, ਮਤਲਬ ਇਹ ਸਜ਼ਾ ਨਹੀਂ, ਸਜ਼ਾ ਨਾਲੋਂ ਵੀ ਜ਼ਿਆਦਾ ਇਹ ਹੈਗਾ, ਇਹ ਮੇਰਾ ਮੰਨਣਾ ਹੈ। ਖੈਰ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ? ਇਹ ਤੁਹਾਡੀ ਮਤਲਬ ਆਪਣੀ ਆਪਣੀ ਰਾਏ ਆ, ਪਰ ਮੇਰੇ ਹਿਸਾਬ ਨਾਲ ਤੁਸੀਂ ਆਪਣਾ ਸਟੱਡੀ ਕਰੋ ਕਿ ਦੇਖੋ ਕਿ ਮੈਂਟਲ ਫੈਸਿਲਿਟੀ ਦੇ ਵਿੱਚ ਕਿਹੋ ਜਿਹਾ ਹੁੰਦਾ। ਸਾਡੇ ਇੱਕ ਰੂਪੀ ਹੈ ਲੜਕੀ, ਸਾਡੇ ਬਹੁਤ ਜਾਣਕੀਰ ਆ ਬਹੁਤ ਦੇਰ ਤੋਂ, ਉਹ ਮੈਂਟਲ ਹੈਲਥ ਦੇ ਵਿੱਚ ਕੰਮ ਕਰਦੀ, ਉਹਦੇ ਮੈਂ ਕਮੈਂਟ ਵਗੈਰਾ ਪੜ੍ਹ ਰਿਹਾ ਸੀਗਾ, ਤੇ ਉਹਨੇ ਬਹੁਤ ਤਰੀਕੇ ਨਾਲ ਦੱਸਿਆ ਕਿ ਸਾਰੀਆਂ ਗੱਲਾਂ ਆਲਮੋਸਟ ਉਹਨੇ ਵੀ ਦੱਸੀਆਂ ਮੈਨੂੰ, ਪਹਿਲਾਂ ਵੀ ਥੋੜੀਆਂ ਪਤਾ ਸੀ ਪਰ ਉਹ ਤੋਂ ਮੈਂ ਜ਼ਿਆਦਾ ਲਰਨ ਕੀਤੀਆਂ ਇਹ ਗੱਲਾਂ, ਤੇ ਮੈਨੂੰ ਪਤਾ ਲੱਗਿਆ ਕਿ ਇਹ ਕੋਈ ਸਿਸਟਮ ਜਿਹੜਾ ਆ ਇਹ ਘੱਟ ਨਹੀਂ ਹੈਗਾ ਨਾਰਮਲ ਸਜ਼ਾ ਦੇ ਨਾਲੋਂ, ਬਹੁਤ ਜ਼ਿਆਦਾ ਸਜ਼ਾ ਭੁਗਤਣੀ ਪਏਗੀ। ਪਰ ਦੂਜੀ ਗੱਲ ਅਮਰੀਕ ਜੀ ਇੱਕ ਇਹ ਵੀ ਹੈ ਕਿ ਜੇ ਉਹਨੂੰ ਨਾਰਮਲ ਜੱਜਮੈਂਟ ਦੇ ਦਿੰਦੇ ਹਨਾ, ਤੇ ਫੇਰ ਉਹਦੀ ਹਿਸਟਰੀ ਹੈ ਮੈਂਟਲ ਹੈਲਥ ਇਸ਼ੂ ਦੀ, ਤੇ ਫੇਰ ਤਾਂ ਮਤਲਬ ਜਿਹੜਾ ਸਿਸਟਮ ਨੂੰ ਵੀ ਫਿਰ ਬਾਈਪਾਸ ਕਰਨਾ ਪੈਂਦਾ ਨਾ ਕਾਨੂੰਨ ਨੂੰ।
ਹਾਂਜੀ ਹਾਂਜੀ,
ਉਹ ਫਿਰ ਜੇ ਇੱਕ ਕੇਸ ਲਈ ਕਰਦੇ ਆ ਫਿਰ ਸਾਰਿਆਂ ਲਈ ਕਰਨਾ ਪੈਣਾ ਹੈ, ਇਹ ਤਾਂ ਪ੍ਰੋਬਲਮ ਹੈਗੀ ਹੈ ਨਾ ਵੀ ਉਸ ਬੰਦੇ ਨੂੰ ਮੈਂਟਲ ਇਸ਼ੂ ਹੈਗੇ ਆ, ਉਹਦੀ ਹਿਸਟਰੀ ਆ ਹਨਾ। ਤੇ ਬਾਕੀ ਸਾਡੇ ਨਾਲ ਹੋਰ ਸੱਜਣ ਵੀ ਜੁੜੇ ਨੇ, ਉਹ ਵੀ ਆਪਣੀ ਆਪਣੀ ਸਾਂਝ ਪਾ ਰਹੇ ਨੇ, ਉਹਨਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ। ਤੇ ਹਰਪ੍ਰੀਤ ਸਿੰਘ ਕੋਹਲੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ 10 ਸਾਲ ਤੋਂ ਜ਼ਿਆਦਾ ਹੈ ਜੀ ਸਜ਼ਾ। ਹਾਂਜੀ, ਮੈਂ ਆਪਾਂ ਇਹਦਾ ਖੁਲਾਸਾ ਕਰ ਹੀ ਚੁੱਕੇ ਆ, ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਕੀ ਹਾਲ ਚਾਲ ਠੀਕ ਠਾਕ ਹੋ। ਰਵਿੰਦਰ ਸਿੰਘ ਧਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇਹ ਤਾਂ ਕਹਿੰਦੇ ਜੇਲ੍ਹ ਤੋਂ ਵੀ ਮਾੜੀ ਸਜ਼ਾ, ਬਿਲਕੁਲ ਮਾੜੀ ਸਜ਼ਾ। ਉਹ ਤੁਹਾਨੂੰ ਦੱਸ ਹੀ ਚੁੱਕੇ ਆ ਕਿ ਤੁਸੀਂ ਆਪਣੀ ਮਰਜ਼ੀ ਦਾ ਫਰੈਂਡ ਵੀ ਨਹੀਂ ਬਣਾ ਸਕਦੇ ਉੱਥੇ, ਮਤਲਬ ਕੋਈ ਇਹੋ ਜਿਹੀ ਚੀਜ਼ ਵੀ ਨਹੀਂ ਹੋ ਸਕਦੀ। ਗੁਰੀ ਥਿੰਦ ਵੀ ਸਾਡੇ ਨਾਲ ਜੁੜੇ ਨੇ, ਤੇ ਕਹਿੰਦੇ ਬੜੇ ਦਿਨ ਬਾਅਦ ਪ੍ਰੋਗਰਾਮ ਸੁਣ ਰਿਹਾ, ਵਧੀਆ ਲੱਗ ਰਿਹਾ ਜੀ, ਸਵਾਗਤ ਹੈ ਜੀ ਤੁਹਾਡਾ। ਤੇ ਜੀ ਐਸ ਚਾਲ ਕਹਿ ਰਹੇ ਨੇ ਕਿ ਬਟ ਇਫ ਯੂ ਹੈਡ ਮੈਂਟਲ ਇਸ਼ੂ ਫੋਰ ਲੌਂਗ ਟਾਈਮ ਵਾਈ ਹੀ ਇਜ਼ ਆਊਟ ਇਨ ਅ ਕਮਿਊਨਿਟੀ, ਉਹ ਡੇਂਜਰ ਸੀ ਸੋਸਾਇਟੀ ਲਈ। ਉਹਦਾ ਕਈ ਵਾਰੀ ਇਲਾਜ ਕੀਤਾ ਗਿਆ ਜੀ, ਪਰ ਗੱਲ ਤਾਂ ਇਹ ਹੈ ਵੀ ਹੁਣ ਇਲਾਜ ਕਰਕੇ ਛੱਡ ਦਿੱਤਾ ਜਾਂਦਾ ਹੁੰਦਾ ਆ, ਤੇ ਉਹ ਤੋਂ ਬਾਅਦ ਕਈ ਵਾਰੀ ਫੇਰ ਬਿਮਾਰੀ ਹੋ ਜਾਂਦੀ ਆ, ਤੇ ਉਹ ਮਲਟੀਪਲਾਈ ਹੁੰਦੀ ਰਹਿੰਦੀ ਆ। ਤੇ ਇਹੋ ਜਿਹੜੇ ਇਨਸਾਨ ਹੁੰਦੇ ਨੇ ਬੜੇ ਉਦਾਂ ਤੇਜ਼ ਹੁੰਦੇ ਨੇ, ਪਰ ਉਹਨਾਂ ਨੂੰ ਇੱਕ ਗਲਤ ਫਹਿਮੀ ਹੋਈ ਹੁੰਦੀ ਆ। ਕੁਲਦੀਪ ਬਲ ਕਹਿ ਰਹੇ ਨੇ ਕਿ ਭਾਜੀ ਜੋ ਫੈਸਲਾ ਕੋਰਟ ਨੇ ਉਸ ਲਈ ਦਿੱਤਾ ਹੈ ਬੜੀ ਮਾੜੀ ਸਜ਼ਾ ਹੈ। ਉਹ ਵੀ ਮੇਰਾ ਇੱਕ ਦੋਸਤ ਹੈ ਸਿਡਨੀ ਵਿੱਚ, ਇਸ ਤਰ੍ਹਾਂ ਉਹ ਮੈਨੂੰ ਕਾਲ ਕਰਦਾ ਬੜਾ ਦੁਖੀ ਹੈ, ਹੁਣ ਪਛਤਾਉਂਦਾ ਹੈ ਕਿ ਮੈਂ ਕੀ ਕਰ ਬੈਠਾ, ਨਸ਼ੇ ਵਿੱਚ ਵੱਡੀ ਗਲਤੀ ਕੀਤੀ ਸੀ ਤੇ ਹੁਣ ਪੰਜਾਬ ਜਾਵੇਗਾ ਪਰ ਹਸਪਤਾਲ ਹੀ ਜਾਵੇਗਾ, ਜ਼ਿੰਦਗੀ ਤਬਾਹ ਹੈ ਉਸਦੀ, 8 ਸਾਲ ਹੋ ਗਏ ਆ। ਉਹ ਵੀ ਇਸੇ ਤਰ੍ਹਾਂ ਦੀ ਜੇਲ੍ਹ ਦੇ ਵਿੱਚ ਕਹਿੰਦੇ ਕੱਟ ਰਿਹਾ ਆਪਣੇ ਦਿਨ, ਔਰ ਬੜੀ ਮਾੜੀ ਸਜ਼ਾ ਹੈ ਕਹਿੰਦੇ। ਧੰਨਵਾਦ ਜੀ, ਜਿਹੜੇ ਜਾਣਦੇ ਨੇ ਸੱਜਣ ਉਹਨਾਂ ਨੂੰ ਪਤਾ ਆ ਕਿ ਇਹ ਕੀ ਗੱਲ ਹੈ। ਤੇ ਬਾਕੀ ਰਿਗਾਰਡਿੰਗ ਮੈਂਟਲ ਇਸ਼ੂ ਇਨ ਮਨਮੀਤ ਕੇਸ, ਜਸਪ੍ਰੀਤ ਬੈਂਸ ਭਾਜੀ ਆਪ ਡਾਕਟਰ ਨੇ ਤੇ ਉਹਨਾਂ ਨੇ ਵੀ ਬਹੁਤ ਸੋਹਣੀ ਇਨਪੁਟ ਪਾਈ, ਆਪਾਂ ਪੜ੍ਹ ਦਈਏ ਨਾਲ ਹੀ ਅਮਰੀਕ ਜੀ। ਤੇ ਹਾਂਜੀ, ਉਹ ਕਹਿੰਦੇ ਨੇ ਕਿ ਜਿਹੜੇ ਇਹ ਖਾਸ ਕਰਕੇ ਜਿਹੜੀ ਮੈਰੋਆਨਾ ਆ, ਸਿਸਕਰਫੇਨੀਆ ਜਿਹੜਾ ਆ, ਉਹ ਇਲੀਗਲ ਡਰੱਗ ਸਪੈਸ਼ਲੀ ਮੈਰੋਆਨਾ ਦੇ ਨਾਲ ਹੁੰਦਾ ਆ, ਭੰਗ ਦੇ ਨਾਲ। ਤੇ ਜਿਹੜੇ ਯੰਗ ਏਜ ਦੇ ਵਿਚ ਭੰਗ ਪੀਂਦੇ ਨੇ ਉਹਨਾਂ ਨੂੰ ਇਹ ਫੋਰਟੀਜ ਦੇ ਵਿਚ ਜਾ ਕੇ ਇਹੋ ਜਿਹਾ ਹੀ ਹੁੰਦਾ ਆ ਅਨੁਭਵ, ਜਾਂ ਜਿਹੜੇ ਹੁਣ ਆਈਸ ਜਾਂ ਮੈਥ ਲੈਂਦੇ ਨੇ ਉਹਨਾਂ ਨਾਲ ਵੀ ਇਹ, ਜਿਹੜੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਪੋਰਟਸ ਦੇ ਵਿਚ ਡਰੱਗ ਲੈਂਦੇ ਨੇ, ਉਹਨਾਂ ਦੀ ਲਾਈਫ ਕਿਉਂ ਸ਼ੋਰਟ ਹੁੰਦੀ ਆ, ਬਾਅਦ ਦੇ ਵਿਚ ਪਰਿਵਾਰ ਕਿਉਂ ਨਹੀਂ ਰਹਿੰਦੇ, ਟੁੱਟ ਜਾਂਦੇ ਨੇ ਉਹਨਾਂ ਦੇ ਪਰਿਵਾਰ, ਖੱਜਲ ਕਿਉਂ ਹੁੰਦੇ ਨੇ, ਔਰ ਉਹ ਇਸੇ ਤਰ੍ਹਾਂ ਇਸੇ ਕਰਕੇ ਹੁੰਦੇ ਨੇ ਕਿ ਉਹਨਾਂ ਨੂੰ ਇਹ ਬਿਮਾਰੀ ਲੱਗ ਜਾਂਦੀ ਆ ਆਪਣੇ ਨਾਲ ਗੱਲਾਂ ਕਰਨ ਦੀ, ਆਪਣੀ ਆਵਾਜ਼ ਹੀ ਉਹਨਾਂ ਨੂੰ ਸੁਣਨ ਲੱਗ ਜਾਂਦੀ ਆ ਤੇ ਉਹ ਆਪਣੇ ਨਾਲ ਹੀ ਗੱਲਾਂ ਕਰਦੇ ਰਹਿੰਦੇ ਨੇ, ਔਰ ਗੱਲਾਂ ਦੀ ਪੱਤ ਦਾ ਪਤੰਗੜ ਆਪਣੇ ਅੰਦਰ ਹੀ ਉਹਨਾਂ ਦਾ ਬਣਦਾ ਰਹਿੰਦਾ ਆ। ਤੇ ਬਾਕੀ ਕਹਿੰਦੇ ਕਿ ਰਿਗਾਰਡਿੰਗ ਅ ਪਰਸਨ ਚਾਰਜ ਵਿਦ ਮਨਮੀਤ ਮਰਡਰ, ਇਟਸ ਅ ਫੋਰੈਂਸਿਕ ਸਾਈਕੈਟ੍ਰਿਕ ਕੇਸ, ਤੇ ਆਈ ਡੋਂਟ ਹੈਵ ਆਲ ਦਾ ਫੁੱਲ ਡੀਟੇਲ, ਬਟ ਆਮ ਸਰਟਨ ਦਿਸ ਇੰਡੀਵਿਜੁਅਲ ਵਿਲ ਨੈਵਰ ਬੀ ਰਿਲੀਜ਼ਡ। ਤੇ ਉਹ ਅਮਰੀਕਾ ਦਾ ਐਗਜ਼ਾਮਪਲ ਦੇ ਰਹੇ ਨੇ, ਇਟਸ ਨਾਟ ਰੇਸ਼ਿਜ਼ਮ ਬਟ ਇਟਸ ਅ ਕੰਪਲੀਕੇਟਡ ਕੇਸ ਆਫ ਅ ਪਰਸਨ ਹੂ ਸਫਰਸ ਸਿਸਕਰਫੀਨੀਆ ਹੂ ਐਂਡਡ ਅਪ ਕਮਿਟਿੰਗ ਅ ਹੋਮੀਸਾਈਡ। ਹਾਂਜੀ ਬਿਲਕੁਲ, ਆਹੀ ਗੱਲ ਆਪਾਂ ਪਹਿਲਾਂ ਵੀ ਕਹੀ ਹੈ ਕਿ ਉਹਨਾਂ ਨੇ ਹੋਮੀਸਾਈਡ ਕੀਤਾ, ਕਈ ਸੁਈਸਾਈਡ ਕਰ ਲੈਂਦੇ ਆ। ਤੇ ਐਨੀ ਵੇ ਟੇਕ ਕੇਅਰ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਐਜ਼ ਏ ਐਕਸਪਰਟ ਆਪਣਾ ਸਾਂਝ ਪਾਈ ਆ ਇਸ ਸੁਨੇਹੇ ਦੇ ਵਿਚ। ਅਮਰੀਕ ਜੀ, ਆਪਾਂ ਨਾ ਕੁਲਵੀਰ ਸਿੰਘ ਧੰਜੂ ਵੀ ਜੁੜੇ, ਉਹ ਵੀ ਸਤਿ ਸ੍ਰੀ ਅਕਾਲ, ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ, ਧੰਨਵਾਦ। ਆਪਾਂ ਇੱਕ ਨਾ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਇੱਕ ਨਾ ਇਸ਼ੂ ਡਿਸਕਸ ਕਰਨਾ ਜਿਹੜਾ ਆਪਾਂ ਪਹਿਲਾਂ ਵੀ ਕੀਤਾ ਸੀ ਕੁੜੀ, ਥੋੜ੍ਹਾ ਜਿਹਾ ਉਸ ਦੇ ਬਾਰੇ ਥੋੜ੍ਹੀ ਬਰੀਫ ਦੱਸ ਸਕੋਗੇ, ਬ੍ਰੇਕ ਤੋਂ ਪਹਿਲਾਂ ਕਿਹਾ ਸਾਡੇ ਸਰੋਤੇ ਮਤਲਬ ਥੋੜ੍ਹਾ ਜਿਹਾ ਐਕਸਪੈਕਟ ਕੀ ਕਰ ਸਕਦੇ।
ਜੀ ਅਮਨਦੀਪ, ਅਸੀਂ ਜਿਹੜਾ ਇਸ਼ੂ ਸੋਸ਼ਲ ਇੰਜੀਨੀਅਰਿੰਗ ਜਿਹੜਾ ਸਾਡਾ ਟੋਪਿਕ ਹੁੰਦਾ ਉਹਦੇ ਹੇਠ ਅੱਜ ਕਰਨਾ ਆ, ਉਹ ਕਰਨਾ ਕਿ ਅਸੀਂ ਜਿਹੜੀਆਂ ਆਪਣੀਆਂ ਕੁੜੀਆਂ ਤੇ ਮੁੰਡਿਆਂ ਵਿੱਚ ਫਰਕ ਕਿਉਂ ਕਰਦੇ ਹਾਂ, ਇਹਦਾ ਮੇਨ ਰੀਜ਼ਨ ਕੀ ਹੁੰਦਾ ਤੇ ਇਹਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ, ਸਾਡੀ ਦਿਲ ਵਾਲੀ ਗੱਲ ਕੀ ਹੈ, ਇਹ ਇਸ ਇਸ਼ੂ ਤੇ ਅੱਜ ਅਸੀਂ ਗੱਲ ਕਰਨੀ ਕਿ ਫਰਕ ਕਿਉਂ ਕਰਦੇ ਹਾਂ ਅਸੀਂ, ਮੁੰਡੇ ਕਿਉਂ ਚਾਹੁੰਦੇ ਆ, ਕੁੜੀਆਂ ਕਿਉਂ ਨਹੀਂ ਚਾਹੁੰਦੇ, ਇਹ ਜਿਹੜਾ ਵਿਸ਼ਾ ਹੈ ਇਹਦੇ ਤੇ ਅਸੀਂ ਇੱਕ ਗੈਸਟ ਨੂੰ ਵੀ ਤੁਹਾਡੇ ਨਾਲ ਰੂਬਰੂ ਕਰਾਂਗੇ, ਹੈ ਨਾ, ਤੁਸੀਂ ਕਰੋਗੇ, ਤੇ ਇਸ ਵਿਸ਼ੇ ਤੇ ਅੱਜ ਗੱਲ ਕਰਨੀ ਆਪਾਂ।
ਜੀ ਚਲੋ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਡਾਕਟਰ ਸੁਰਿੰਦਰ ਸਿੰਘ ਹੁਣਾਂ ਨੂੰ ਭਾਜੀ ਹੈ ਸਾਡੇ ਉਦਾਂ ਦਾ, ਤੇ ਉਹਨਾਂ ਨੂੰ ਬੁਲਾਵਾਂਗੇ ਤੇ ਉਹਨਾਂ ਦੇ ਵਿਚਾਰ ਜਾਣਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਸੀਡੀ ਬੈਚਸ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟ੍ਰੀਟ ਸਟ੍ਰੀਟ ਬਲੈਟਾਊਨ ਸਿਡਨੀ।
ਸਿਟੀ ਬੈਟਰੀਜ਼।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਹਰਮਨ ਰੇਡੀਓ ਤੇ ਹਰ ਮਹੀਨੇ ਦੇ ਦੂਸਰੇ ਵੀਰਵਾਰ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਹਰ ਮਹੀਨੇ ਦੇ ਦੂਸਰੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info 0424-115-551, you can email us
info@sandhubuslines.com.au।
ਪ੍ਰੋਸੀਡਰ ਨਾ ਸੰਧੂ ਬੱਸ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ।
ਜਰੰਗ ਪੀਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਹੁਣ ਬਾਹਰ ਜਾਣ ਦਾ ਰਸਤਾ ਹੋਵੇਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ। ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ। ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ, ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ। ਸੰਪਰਕ ਨੰਬਰ 9780336000।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ।
ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿਚ ਵੀਕਐਂਡ ਸ਼ੁਰੂ ਹੋ ਚੁੱਕਾ ਹੈ ਤੇ ਦਿਲ ਵਾਲੀ ਗੱਲ ਵੀ ਚੱਲ ਰਹੀ ਹੈ। ਦਿਨ ਸ਼ਨਿਚਰਵਾਰ ਹੈ, 11 ਅਗਸਤ 2018। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਨੇ। ਸੋ ਅਮਰੀਕ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ, ਤੇ ਥੋੜੀ ਦੇਰ ਬਾਅਦ ਆਪਾਂ ਗੈਸਟ ਨੂੰ ਇੰਟਰੋਡਿਊਸ ਕਰਨਾ ਆਪਣੇ ਪ੍ਰੋਗਰਾਮ ਦੇ ਵਿਚ, ਪਰ ਪਹਿਲਾਂ 2-4 ਦਿਲ ਵਾਲੀਆਂ ਗੱਲਾਂ ਆ ਆਪਾਂ ਸ਼ੇਅਰ ਕਰਨੀਆਂ। ਤੁਸੀਂ ਮੈਨੂੰ ਇੱਕ ਦੱਸ ਰਹੇ ਸੀ ਕਿ ਕਹਿੰਦੇ ਆਮ ਆਦਮੀ ਦੀ ਕੋਈ ਖਬਰ ਆ ਰਹੀ ਆ।
ਹਾਂਜੀ, ਹੁਣ ਖਬਰ ਮੰਦੀ ਪੈ ਇੱਦਾਂ ਲੱਗੀ ਕਿ ਹੁਣ ਆਮ ਆਦਮੀ, ਆਮ ਲੋਕ ਵੀ ਛਕ ਸਕਣਗੇ ਜੇਲ੍ਹ ਦੀ ਰੋਟੀ, ਜੇਲ੍ਹ ਦੀ ਰੋਟੀ ਖਾਣਗੇ ਆਮ ਆਦਮੀ ਦੇ ਲੋਕ।
ਮਤਲਬ ਆਮ ਆਦਮੀ ਪਾਰਟੀ ਨੂੰ ਜੇਲ੍ਹ ਹੋਣੀ ਹੁਣ ਆਸਟ੍ਰੇਲੀਆ,
ਆਮ ਆਦਮੀ ਪਾਰਟੀ ਨੂੰ ਵੀ ਜੇਲ੍ਹ ਹੋਣੀ। ਹੁਣ ਇੱਦਾਂ ਖਬਰ ਬਣੀ ਆ ਕਿ ਹੁਣ ਜਿਹੜੇ ਆਮ ਲੋਕ ਆ ਨਾ, ਉਹ ਜੇਲ੍ਹ ਚ ਜਾ ਕੇ ਜਿਹੜੇ ਕੈਦੀ ਆ ਉਹਨਾਂ ਦੀ ਬਣਾਈ ਰੋਟੀ ਛਕ ਸਕਦੇ ਆ, ਥਾਲੀ ਲੈ ਕੇ 90 ਰੁਪਏ ਦੀ ਖਰੀਦ ਕੇ ਖਾ ਸਕਦੇ ਆ। ਜਿਹੜੀਆਂ ਉਹਨਾਂ ਨੇ ਵਸਤੂਆਂ ਬਣਾਈਆਂ ਆ, ਜੇ ਚੀਜ਼ਾਂ ਬਣਾਈਆਂ, ਕਲਾਕਾਰੀ ਕੀਤੀ, ਉਹ ਲੱਕੜ ਦਾ ਸਮਾਨ ਬਣਾਇਆ, ਉਹ ਵੀ ਉੱਥੇ ਜਾ ਕੇ ਤੁਸੀਂ ਖਰੀਦ ਸਕਦੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਆ ਕੈਦੀਆਂ ਦੇ ਨਾਲ, ਜਿਹੜੇ ਗੈਂਗਸਟਰ ਆ ਉਹਨਾਂ ਦੇ ਨਾਲ ਵੀ। ਤੇ ਇਹ ਖਬਰ ਲੱਗੀ ਉਹ ਤੁਹਾਡੇ ਤੀਜੇ ਪੇਜ ਤੇ ਪੰਜਾਬੀ ਟ੍ਰਿਬਿਊਨ ਦੇ ਵਿਚ ਪੜ੍ਹ ਵੀ ਸਕਦੇ ਤੁਸੀਂ।
ਕਿੱਥੇ ਹੈ, ਕਿਹੜੀ ਜੇਲ੍ਹ ਚ ਜਾ ਸਕਦੇ ਆ? ਜੇਲ੍ਹਾਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ।
ਸਾਡਾ ਸਟੂਡੀਓ ਸੀ ਪਟਿਆਲੇ,
ਸਾਰਾ ਕੁਝ ਪਟਿਆਲੇ ਤੋਂ ਸ਼ੁਰੂ ਹੁੰਦਾ ਸਾਰਾ ਕੁਝ। ਠੀਕ ਹੈ, ਠੀਕ ਹੈ, ਠੀਕ ਹੈ। ਹੁਣ ਜਾਣਾ ਆਪਾਂ ਜਨਵਰੀ ਦੇ ਵਿਚ ਜਾਣਾ ਮਿੰਟੂ, ਆਪਣੇ ਮਿੰਟੂ ਭਾਜੀ ਦੇ ਲੜਕੇ ਦਾ ਵਿਆਹ ਅਨਮੋਲ ਦਾ, ਉੱਥੇ ਅਸੀਂ ਵੀ ਜਾਣਾ ਆ ਤੇ ਮੇਰਾ ਖਿਆਲ ਅਮਰਦੀਪ ਵੀ ਜਾਣੇ। ਆਪਾਂ ਜਾਏ ਆਈਏ ਫਿਰ, ਏਦਾਂ ਕਰੀਏ ਫਿਰ, ਤੁਹਾਨੂੰ ਖਾਣੇ ਦਾ ਸੱਦਾ ਭਾਜੀ, ਤੁਸੀਂ ਵੀ ਆਓ ਉੱਥੇ, ਤੁਹਾਨੂੰ ਖਾਣਾ ਖਿਲਾਵਾਂਗੇ ਆਪਾਂ ਰੈਸਟੋਰੈਂਟ। ਉੱਤੇ ਸੱਦ ਲੈਣੇ ਆ ਜਿੰਨੇ ਸਾਡੇ ਸੱਜਣ ਮਿੱਤਰ ਆ, ਲਓ ਵੀ ਤੁਹਾਨੂੰ ਨਵਾਂ ਰੈਸਟੋਰੈਂਟ ਖੋਲਿਆ ਸਰਕਾਰ ਨੇ, ਆਪਾਂ ਉੱਥੇ ਤੁਹਾਨੂੰ। ਤੇ ਇੱਦਾਂ ਇੱਕ ਵਾਰੀ ਹੋਈ ਨਾ ਗੱਲ, ਕਹਿੰਦੇ ਕਰੋ ਕਰੋ ਵੀ ਕੰਮ ਚ, ਨਾਵੰਤ ਭਾਜੀ ਕਹਿੰਦੇ ਮੁੰਡੇ ਨੂੰ, ਕਰੋ ਕਰੋ ਤੁਹਾਨੂੰ ਅੱਜ ਮੈਂ ਬਫੇ ਲੈ ਕੇ ਜਾਣਾ ਬਫੇ, ਉਹ ਛੇਤੀ ਮੁਕਾਓ। ਕਹਿੰਦੇ ਚਲੋ ਜੀ ਕੰਮ ਮੁਕਾ ਲਿਆ ਨਾ, ਟਰੱਕ ਧੋਣਾ ਸੀ, ਟਰੱਕ ਧੋ ਕੇ ਮੰਗਾ, ਚਲੋ ਚਲੋ ਆਓ ਮੇਰੇ ਪਿੱਛੇ। ਹੁਣ ਟਰੱਕ ਦੇ ਪਿੱਛੇ ਪਿੱਛੇ ਕਾਰਾਂ ਲੈ ਕੇ, 3-4 ਜਣੇ 2 ਕਾਰਾਂ ਲੈ ਕੇ ਚਲੇ ਗਏ, ਜਾ ਕੇ ਬਲੈਕਬਰਨ ਗੁਰਦੁਆਰੇ ਦੇ ਮੂਹਰੇ ਲਾ ਦਿੱਤੀ, ਕਹਿੰਦੇ ਚਲੋ ਟੇਕੋ, ਕਹਿੰਦੇ $2 ਦਾ ਮੱਥਾ ਤੇ $2 ਬਫੇ। ਉਹ ਮਤਲਬ ਇਹ ਵੀ ਇੱਕ ਸੋਚ ਹੈ। ਤੇ ਅਮਰੀਕ ਜੀ, ਹੋਸਟਲ ਗੁਰਦੁਆਰੇ ਬਾਰੇ ਦੇ ਜਿਹੜਾ ਚੱਲ ਰਿਹਾ ਜਦੋਜਹਿਦ, ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਥੋੜੀ ਜਿਹੀ। ਤੇ ਤੁਹਾਡੇ ਤਾਂ ਵੈਸੇ ਲੱਗ ਗਈ ਹੈ, ਤੁਹਾਤੋਂ ਕਿੰਨੀ ਕੁ ਦੂਰ ਹੈ?
ਇੱਥੋਂ 4 ਕਿਲੋਮੀਟਰ ਦੂਰ ਹੈ ਅਮਦੀਪ, ਮੈਂ ਗਿਆ ਸੀ 2 ਹਫ਼ਤੇ ਪਹਿਲਾਂ ਤੇ ਪਿਛਲੀ ਵਾਰ ਨਹੀਂ ਜਾ ਹੋਇਆ, ਪਰ ਹੁਣ ਕੱਲ ਨੂੰ ਵੀ ਜਾਵਾਂਗੇ।
ਤੁਸੀਂ
ਮੈਂ ਦੇਖਿਆ ਸੀ
ਜਦੋਂ ਰੈਗੂਲਰ ਹੋ ਤੇ ਮਤਲਬ ਮੈਂਬਰ ਹੋ ਜਾਂ
ਨਹੀਂ, ਅਸੀਂ ਕਿਸੇ ਕਿਸੇ ਵੇਲੇ ਜਾਈਦਾ, ਲੇਕਿਨ ਜਦੋਂ ਕਿਸੇ ਵੇਲੇ ਘਰ ਵਿਚ ਕੋਈ ਪਾਠ ਪੂਜਾ ਕਰਾਣੀ ਹੋਵੇ ਜਾਂ ਕੋਈ ਕੰਮ ਕਰਨਾ ਹੋਵੇ ਤਾਂ ਅਸੀਂ ਉੱਥੋਂ ਹੀ ਉਹਨਾਂ ਨੂੰ ਕੰਟੈਕਟ ਕਰੀਦਾ, ਜਾਂ ਕਿਸ ਵੇਲੇ ਲੰਗਰ ਕਰਾਉਣਾ ਹੋਵੇ ਤਾਂ ਉੱਥੇ ਕਰਾਈਦਾ ਸਾਡੇ। ਔਰ ਉਹਨਾਂ ਦੇ ਨਾਲ ਕਾਫੀ ਦੂਜੇ ਆ, ਨਜ਼ਦੀਕੀ ਸੰਬੰਧ ਹੈਗੇ ਆ ਉਸ ਗੁਰਦੁਆਰਾ ਸਾਹਿਬ ਦੇ ਨਾਲ
ਜੀ। ਅਮਰੀਕ ਜੀ, ਮੈਂ ਥੋੜੀ ਹੁਣ ਅਪਡੇਟ ਦੇ ਦਾਂ ਕਿ ਕੀ ਹੋ ਰਿਹਾ
ਜੀ। ਜੀ,
ਪਿਛਲੇ ਹਫ਼ਤੇ ਕਾਫੀ ਜਦੋਜਹਿਦ ਕੀਤੀ ਨੌਜਵਾਨਾਂ ਨੇ, ਮੁੰਡਿਆਂ ਨੇ ਤੇ ਜਿਹੜੇ ਵੀ ਸੀਗੇ, ਤੇ ਉਹਨਾਂ ਨੇ ਕਾਫੀ ਆਰਗੇਨਾਈਜ਼ ਹੋਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਮੀਟਿੰਗ ਵੀ ਹੈ 2 ਵਜੇ ਪਾਰਕ ਲਈ ਗੁਰਦੁਆਰਾ ਵਿਚ, ਉਨ੍ਹਾਂ ਨੇ ਇਕੱਠੇ ਹੋਣਾ ਸਾਰਿਆਂ ਨੇ। ਤੇ ਉਥੇ ਮੈਨੂੰ ਲੱਗਦਾ ਹੈ ਕਿ ਜਿਸ ਹਿਸਾਬ ਨਾਲ ਮੈਂ ਵੀਡੀਓ ਦੇਖ ਰਿਹਾ ਸੀ ਜਾਂ ਮੈਨੂੰ ਜਿਸ ਹਿਸਾਬ ਨਾਲ ਮੈਸੇਜ ਆ ਰਿਹਾ ਕਿ 2 ਵਜੇ ਇੱਕ ਕਮੇਟੀ ਦਾ ਗਠਨ ਕੀਤਾ ਜਾਊਗਾ, ਜਿਹੜੀ ਕਿ ਮਤਲਬ ਟੋਟਲੀ ਹੌਲੀ ਸੋਲੀ ਮਤਲਬ ਇਸ ਜਦੋਜਹਿਦ ਨੂੰ ਇੱਕ ਨਿਯਮ ਵੱਧ ਕਰੇਗੀ। ਹੁਣ ਅਸਲ ਚ ਕੀ ਹੋ ਰਿਹਾ ਸੀ ਨਾ, ਜਿਸ ਤਰ੍ਹਾਂ ਪਹਿਲਾਂ ਸੀਗਾ ਕਿ ਪਤਾ ਨਹੀਂ ਸੀ ਲੱਗ ਰਿਹਾ ਕੌਣ ਮੂਹਰੇ ਆ ਕੀ ਆ, ਬੜੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਫੈਲ ਰਹੀਆਂ ਸੀ, ਕੋਈ ਇਸ ਨੂੰ ਪਰਸਨਲ ਰੰਜਿਸ਼ ਕਹੀ ਜਾਂਦਾ ਸੀ ਕੋਈ, ਹਨਾ। ਸੋ ਜਿਹੜੀ ਸਾਰੀ ਸੰਗਤ ਸੀ, ਹੋਲ ਵਰਲਡ ਕਹਿ ਲਓ, ਸਿਡਨੀ ਤਾਂ ਇੱਕ ਪਾਸੇ, ਮਤਲਬ ਸਾਰਿਆਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਅਸਲ ਦੇ ਵਿਚ ਕੌਣ ਬੁਲਾਰਾ ਆ, ਕੌਣ ਬੋਲਿਆ, ਕੋਈ ਮਤਲਬ ਨਿਯਮ ਵੱਧ ਨਹੀਂ ਸੀਗਾ। ਉਹਦੇ ਵਿਚ 2-3 ਸਮੱਸਿਆਵਾਂ ਜਿਹੜੀਆਂ ਵੱਡੀਆਂ ਦੇਖਣ ਨੂੰ ਆ ਰਹੀਆਂ ਸੀ ਕਿ ਇੱਕ ਤਾਂ ਸ਼ਬਦਾਵਲੀ ਕਾਫੀ ਮਾੜੀ ਵਰਤੀ ਜਾ ਰਹੀ ਸੀ ਕੁਛ ਸੱਜਣਾਂ ਵੱਲੋਂ, ਠੀਕ ਹੈ ਨਾ, ਉਹਦੇ ਉਹਦੇ ਕਰਕੇ ਜਿਹੜੇ ਨੇ ਸੰਗਤ ਜਿਹੜੀ ਕਾਫੀ ਗਰੇਜ਼ ਕਰ ਰਹੀ ਸੀ ਵੀ ਜਦੋਂ ਮਤਲਬ ਪੀਪਲ ਡੋਂਟ ਲਾਈਕ ਇਟ, ਸਿੱਧੀ ਜਿਹੀ ਗੱਲ ਹੈ, ਗੁਰਬਾਣੀ ਦੇ ਸਿਧਾਂਤ ਤੋਂ ਬਿਲਕੁਲ ਉਲਟ ਹੈ ਨਾ। ਸੋ ਉਸ ਨੂੰ ਐਡਰੈਸ ਕੀਤਾ ਜਾ ਰਿਹਾ ਹੁਣ। ਦੂਜੀ ਜਿਹੜੀ ਬਿਆਨ ਹੈ ਵੀ ਬਿਆਨ ਕੌਣ ਦੇ ਰਿਹਾ ਆ, ਉਹ ਹਰ ਕੋਈ ਬੰਦਾ ਬਿਆਨ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਕੋਈ ਆਪਣਾ ਵੀਡੀਓ ਪਾ ਕੇ ਲਾਈਵ ਹੋ ਰਿਹਾ ਸੀ, ਕੋਈ ਆਪਣਾ ਹੋ ਰਿਹਾ ਸੀ, ਕੋਈ ਆਹ ਦੇਖੋ ਉਹ ਕਰਤਾ। ਹੁਣ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਮੈਸੇਜ ਆ ਰਹੇ ਨੇ ਕਿ ਹੁਣ ਇਸ ਚੀਜ਼ ਨੂੰ ਵੀ ਨਿਯਮਬੱਧ ਕੀਤਾ ਜਾਏਗਾ ਕਿ ਸਪੋਕਸਮੈਨ ਕੌਣ ਹੋਏਗਾ ਹਨਾ, ਤੇ ਇਹ ਤਿੰਨ ਚਾਰ ਚੀਜ਼ਾਂ ਨੇ। ਤੇ ਉਹ ਤੋਂ ਬਾਅਦ ਜਿਹੜਾ ਐਕਸ਼ਨ ਪਲਾਨ ਹੈ ਕਿ ਸੰਗਤ ਨੂੰ ਐਕਚੁਲੀ ਪਤਾ ਹੀ ਨਹੀਂ ਹੈਗਾ ਕਿ ਡਿਮਾਂਡ ਕੀ ਹੈ, ਮਤਲਬ ਕੀ ਕਰਾਉਣਾ ਚਾਹੁੰਦੇ ਹਨਾ, ਕੀ ਉੱਥੇ ਊਣਕਤਾਈ ਹੈ ਤੇ ਕੀ ਉੱਥੇ ਉਹਨੂੰ ਉਸ ਚੀਜ਼ ਨੂੰ ਦਰੁਸਤ ਕੀਤਾ ਜਾ ਰਿਹਾ। ਸੋ ਉਹ ਜਿਹੜੀਆਂ ਕਲੀਅਰ ਕੱਟ ਮੈਨੂੰ ਲੱਗਦਾ ਕਿ ਹੁਣ ਅੱਜ ਦੀ ਮੀਟਿੰਗ ਤੋਂ ਬਾਅਦ ਆਉਣਗੇ, ਤੇ ਉਹ ਤੋਂ ਬਾਅਦ ਐਕਸ਼ਨ ਪਲਾਨ ਕਿ ਆਪਾਂ ਇਸ ਚੀਜ਼ ਨੂੰ ਅੱਗੇ ਕਿੱਦਾਂ ਤੋਰਨਾ ਆ, ਲੀਗਲ ਐਡਵਾਈਸ ਲੈਣਾ ਆ, ਲੀਗਲ ਤਰੀਕੇ ਨਾਲ ਜਾਣਾ ਆ, ਜਾਂ ਆਪਾਂ ਸੰਗਤ ਨੂੰ ਹੀ ਇਨਵੋਲਵ ਕਰਨਾ। ਸੋ ਇਹ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ। ਸੋ ਵੀ ਆਰ ਅਬਜ਼ਰਵਿੰਗ, ਸਾਨੂੰ ਅਸੀਂ ਉਹਨਾਂ ਦੇ ਪੂਰੇ ਸੰਪਰਕ ਦੇ ਵਿਚ ਆ, ਤੇ ਆਪਾਂ ਜਿਹੜਾ ਸੁਨੇਹਾ ਆ ਉਹ ਵੀ ਆਪਾਂ ਸੰਜੀਦਾ ਤਰੀਕੇ ਨਾਲ ਦੇਣਾ। ਤੇ ਮੈਂ ਇਹੀ ਬੇਨਤੀ ਕਰਦਾ, ਫਰੋਮ ਡੇ ਵਨ ਹਰਮਨ ਰੇਡੀਓ ਦੀ ਇਹੀ ਪਾਲਿਸੀ ਰਹੀ ਆ ਇਸ ਮੁੱਦੇ ਤੇ ਕਿ ਪਹਿਲੀ ਗੱਲ ਤਾਂ ਭਾਸ਼ਾ ਆਪਣੀ ਅਸੀਂ ਸੱਭਿਅਕ ਰੱਖਣੀ ਆ, ਕੋਈ ਕਿਸੇ ਨੂੰ ਚਾਹੇ ਜਿੰਨੇ ਮਰਜ਼ੀ ਵੀ ਆਪਣੇ ਵਿਚਾਰ ਨਹੀਂ ਮਿਲਦੇ, ਉਹ ਸਭ ਤੋਂ ਸੀਨੀਅਰ ਆ ਬੰਦੇ, ਆਪਾਂ ਉਹਨਾਂ ਨੂੰ ਕੋਈ ਪ੍ਰੋਪਰ ਉਹਨਾਂ ਦੇ ਨਾਮ, ਆਪਾਂ ਰੇਡੀਓ ਤੇ ਵੀ ਇਹੀ ਕਰਦੇ ਹਾਂ ਅਮਰੀਕ ਜੀ ਕਿ ਬਾਦਲ ਨੂੰ ਬਾਦਲ ਸਾਹਿਬ ਕਹਿੰਦੇ ਆ, ਕੈਪਟਨ ਸਾਹਿਬ ਹੈ ਨਾ, ਮਤਲਬ ਬੈਸਟ ਸਾਡਾ ਫਰਜ਼ ਬਣਦਾ ਹੈ ਨਾ। ਠੀਕ ਹੈ, ਆਪਾਂ ਪਾਲਿਸੀ ਭੰਡਣੀ ਆ ਨਾ ਕਿ ਆਪਾਂ ਪਰਸਨੈਲਿਟੀ ਭੰਡਣੀ ਆ। ਤੇ ਦੂਜੀ ਗੱਲ ਇਹ ਆ ਵੀ ਜਿਹੜੇ ਆਪਾਂ ਇਹਨੂੰ ਸਹਿਜੇ ਸਹਿਜ ਸੰਗਤ ਨੂੰ ਨਾਲ ਜੋੜ ਕੇ ਜੇ ਕੋਈ ਮਸਲੇ ਦਾ ਹੱਲ ਪ੍ਰੋਪਰ ਦੋਨਾਂ ਧਿਰਾਂ ਨੂੰ ਆਪਾਂ ਔਨ ਬੋਰਡ ਰੱਖਣਾ ਤਾਂ ਕਿ ਇਹਦਾ ਹੱਲ ਨਿਕਲ ਸਕੇ। ਇਹ ਲੰਬਾ ਵੀ ਹੋ ਸਕਦਾ, ਸ਼ਾਰਟ ਵੀ ਹੋ ਸਕਦਾ, ਇਹ ਤਾਂ ਹੁਣ ਸੰਗਤ ਤੇ ਡਿਪੈਂਡ ਕਰਦਾ। ਤੇ ਚਲੋ ਬਹੁਤ ਵਧੀਆ, ਇਹ ਇਹ ਅਪਡੇਟ ਸੀਗੀ। ਤੇ ਕੱਲ ਨੂੰ ਕੀ ਹੁੰਦਾ, ਕੱਲ ਨੂੰ ਕਿਉਂਕਿ ਸੰਗਤ ਜੁੜਦੀ ਆ ਸੰਡੇ ਨੂੰ, ਉਹ ਕੱਲ ਦੀ ਸਥਿਤੀ ਜਿਹੜੀ ਆ ਕੱਲ ਨੂੰ ਤੁਹਾਨੂੰ ਅਸੀਂ ਰਿਪੋਰਟ ਕਰਾਂਗੇ, ਕਿਉਂਕਿ ਪ੍ਰੋਗਰਾਮ 11 ਵਜੇ ਮੁੱਕ ਜਾਂਦਾ ਤੇ 11 ਵਜੇ ਉਧਰ ਸ਼ੁਰੂ ਹੁੰਦਾ। ਸੋ ਮੋਸਟ ਲਾਈਕਲੀ ਉਹ ਮੰਡੇ ਨੂੰ ਅਸੀਂ ਰਿਪੋਰਟ ਕਰਾਂਗੇ ਕੀ ਹੋ ਰਿਹਾ, ਪਰ ਜੋ ਮੀਟਿੰਗ ਦੇ ਵਿਚ ਹੋਇਆ ਉਹ ਅਸੀਂ ਆਪਣੇ ਸਰੋਤਿਆਂ ਨੂੰ ਦੱਸ ਸਕਦੇ ਆ ਬੜੀ ਛੇਤੀ। ਤੇ ਸੁਨੇਹੇ ਵੀ ਕਾਫੀ ਆਏ ਨੇ, ਉਹਨਾਂ ਨੂੰ ਵੀ ਆਪਾਂ ਸ਼ੇਅਰ ਕਰ ਲਈਏ। ਮਨੀ ਮੰਡੀ ਗੱਲਾਂ ਵਾਲੇ ਕੌਫ ਸਰਵਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਜਦੋਂ ਵੀ ਗੋਰਿਆਂ ਦੇ ਮੁਲਕ ਵਿਚ ਵਸਦੇ ਸਿੱਖਾਂ ਦੀ ਧਾਰਮਿਕ ਸਥਾਨਾਂ ਤੇ ਜੁੱਤੋ ਜੁੱਤੀ ਹੋਣ ਦੀ ਕੋਈ ਵੀਡੀਓ ਵੇਖਦਾ, ਮੇਰੇ ਮਨ ਚ ਅਕਸਰ ਇਕ ਸਵਾਲ ਉੱਠਦਾ ਕਿ ਆਪਸ ਵਿਚ ਲੜਨ ਵਾਲੇ ਬੰਦੇ ਇਸ ਕੰਮ ਵਾਸਤੇ ਪੰਜਾਬ ਵਰਗੀ ਧਰਤੀ ਕਿਉਂ ਛੱਡ ਗਏ। ਠੀਕ ਹੈ, ਪੰਜਾਬ ਚ ਹੀ ਰਹਿਣਾ ਚਾਹੀਦਾ, ਗੱਲ ਤਾਂ ਠੀਕ ਹੈ ਤੁਹਾਡੀ ਜੀ। ਤੇ ਜਿੰਦੂ ਮੰਦੇਰ ਹੁਣਾਂ ਨੇ ਮੈਸੇਜ ਭੇਜਿਆ ਤੇ ਉਨ੍ਹਾਂ ਨੇ ਇਕ ਵੀਡੀਓ ਭੇਜਿਆ ਜਿੱਥੇ ਹਰਮਨ ਰੇਡੀਓ ਨੇ ਬਹੁਤ ਦੇਰ ਪਹਿਲਾਂ ਇਕ ਰਿਪੋਰਟ ਨਸ਼ਰ ਕੀਤੀ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਦੇ ਵਿਚ। ਬਿਲਕੁਲ ਜੀ, ਹਰਮਨ ਰੇਡੀਓ ਨੇ ਹੀ ਕੀਤੀ ਸੀ ਉਹ, ਤੇ ਉਹ ਵੀਡੀਓ ਵੀ ਮੇਰਾ ਖਿਆਲ ਯੂਟਿਊਬ ਤੇ ਕਈ ਮਿਲੀਅਨ ਟਾਈਮ 2-3 ਵਾਰੀ ਡਿਲੀਟ ਹੋਇਆ ਦੇਖ ਕੇ ਤੇ, ਪਰ ਐਨੀਵੇ ਉਸ ਦਾ ਕੋਈ ਦੂਜੇ ਪਾਸੇ ਪ੍ਰਤੀਕਰਮ ਨਹੀਂ ਆਇਆ ਸੀਗਾ। ਤੇ ਕੁਲਵੀਰ ਧੰਜੂ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਅਮਰੀਕ ਜੀ, ਖਬਰਾਂ ਜਿਹੜੀਆਂ ਕੁਝ ਹੋਰ ਸਾਂਝੀਆਂ ਕਰਨੀਆਂ ਨੇ ਉਹਦੇ ਵਿਚ, ਜਿੱਦਾਂ ਆਸਟ੍ਰੇਲੀਆ ਦੇ ਵਿਚ ਕਹਿੰਦੇ ਰੇਸ਼ਿਜ਼ਮ ਬਹੁਤ ਵੱਧ ਰਿਹਾ ਆ ਹੁਣ, ਜਿਹੜੀ ਪਾਰਟੀਆਂ ਆ ਹੁਣ ਪੋਲੀਟੀਕਲ ਪਾਰਟੀਆਂ ਵੀ ਰੇਸ਼ਿਜ਼ਮ ਦਾ ਪੱਤਾ ਖੇਡ ਰਹੀਆਂ ਨੇ। ਇਨ੍ਹਾਂ ਦੇ ਵਿਚੋਂ ਮਤਲਬ ਸਾਰਿਆਂ ਨਾਲ ਵੱਡਾ ਪੱਤਾ ਤਾਂ ਲੇਬਰ ਪਾਰਟੀ ਖੇਡਦੀ ਹੁੰਦੀ ਸੀ, ਉਨ੍ਹਾਂ ਨੇ 4-5-7 ਦੇ ਇਸ਼ੂ ਦੇ ਉੱਤੇ ਬੜਾ ਬਣਾਇਆ ਸੀ, ਉਹ ਇਨਡਾਇਰੈਕਟ ਰੇਸ਼ਿਜ਼ਮ ਸੀਗਾ। ਤੇ ਬਿੱਲ ਸ਼ੋਰਟਨ ਫੜਿਆ ਵੀ ਗਿਆ ਸੀਗਾ ਕਿ ਉਨ੍ਹਾਂ ਨੇ ਮਤਲਬ ਸਾਰੇ ਗੋਰੇ ਹੀ ਰੱਖ ਲਏ ਸੀ ਆਪਣੀ ਐਡਵਰਟਾਈਜ਼ਮੈਂਟ ਦੇ ਵਿਚ। ਸੋ ਹੁਣ ਜਿਹੜਾ ਦੂਜਾ ਪੌਲਿਨ ਹੈਨਸਨ ਬੜਾ ਵੱਡਾ ਪੱਤਾ ਖੇਡਦੀ ਹੈ ਸ਼ੁਰੂ ਤੋਂ, ਤੇ ਹੁਣ ਕਿਤੇ ਨਾ ਕਿਤੇ ਲਿਬਰਲ ਪਾਰਟੀ ਵੀ ਇਸ ਚੁੰਗਲ ਦੇ ਵਿਚ ਫਸਦੀ ਜਾ ਰਹੀ ਆ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਉਹ ਵੀ ਹੁਣ ਦੇਖੋ ਨਾ, ਦੇਖੋ ਸਿਟੀਜਨ ਦਾ ਸਿਟੀਜਨ ਔਖਾ ਕਰ ਦੇਣਾ ਜੀ, ਬੈਂਡ ਵਧਾ ਦੇਣੇ ਆ, ਅਸੀਂ ਐ ਨੀ ਕਰਨ ਦੇਣਾ, ਅਸੀਂ ਇਹ ਲਿਬਰਲ ਪਾਰਟੀ ਨੀ ਸੀ ਇੱਦਾਂ ਕਰਦੀ ਹੁੰਦੀ, ਪਰ ਹੁਣ ਮਤਲਬ ਉਹ ਵੀ ਕਿਉਂਕਿ ਸਰਕਾਰ ਤਾਂ ਹੁਣ ਉਹਨਾਂ ਦੀ ਆ, ਹੁਣ ਪਿੱਛੇ ਪਟੀਸ਼ਨਾਂ ਦਰਜ ਹੋਈਆਂ ਉਤੋਂ ਉਹਨਾਂ ਨੂੰ ਮਤਲਬ ਮੂੰਹ ਦੀ ਖਾਣੀ ਪਈ, ਸਿਟੀਜਨਸ਼ਿਪ ਦੇ ਜਿਹੜੇ ਕਾਨੂੰਨ ਆ ਉਹ ਹਟਾਉਣੇ ਪਏ, ਜਿਹੜਾ ਐਂਟੀ ਡਿਸਕ੍ਰਿਮੀਨੇਸ਼ਨ ਸੀਗਾ ਮੇਰਾ ਖਿਆਲ ਉਹ ਲਾਅ ਵੀ ਇਹੀ ਲਿਆਉਣਾ ਚਾਹੁੰਦੇ ਸੀ। ਤੁਹਾਡਾ ਵੈਸੇ ਕੀ ਵਿਚਾਰ ਹੈ ਕਿ ਜਦੋਂ ਤੁਸੀਂ ਟਾਪ ਲੈਵਲ ਤੇ ਇਹੋ ਜਿਹੇ ਮੈਸੇਜ ਦਿੰਦੇ ਹੋ ਤਾਂ ਫਿਰ ਕਮਿਊਨਿਟੀ ਤਾਂ ਜਾਂਦਾ ਹੀ ਆ।
ਅਮਨੀਪ, ਦੇਖੋ ਜਿਹੜੀ ਜਿਹੜੀ ਪੋਲਿਟਿਕਸ ਹੁੰਦੀ ਨਾ, ਜਿਹੜੀ ਪੋਲਿਟਿਕਸ ਐਜ਼ ਇੱਕ ਪੋਲੀਟੀਕਲ ਥਿਊਰੀ, ਇਹਨੂੰ ਅਸੀਂ ਪੋਲੀਟੀਕਲ ਥਿਊਰੀ ਦੇ ਨਾਲ ਅਗਰ ਜੋੜ ਕੇ ਦੇਖੀਏ ਤਾਂ ਉਹ ਮੈਨੇਜਮੈਂਟ ਦੀਆਂ 3-4 ਥਿਊਰੀਆਂ ਹੁੰਦੀਆਂ ਜਿਹਦੇ ਥਰੂ ਤੁਸੀਂ ਕੰਮ ਕਰਨਾ ਹੁੰਦਾ ਜਾਂ ਕਿਸੇ ਪ੍ਰੋਸੈਸ ਨੂੰ ਕਿਸੇ ਸਿਰੇ ਚਾੜਨਾ ਹੁੰਦਾ। ਉਹ ਮੈਂ ਡਿਸਕਸ ਕਰਨੀ ਇੱਕ ਉਹਨਾਂ ਦੀ ਪੋਲੀਟੀਕਲ ਥਿਊਰੀ ਹੁੰਦੀ ਆ ਕਿ ਤੁਸੀਂ ਆਪਣੇ ਪੋਲੀਟੀਕਲ ਜਿਹੜੇ ਮੋਟਿਵ ਆ ਉਹਨਾਂ ਨੂੰ ਮੁੱਖ ਰੱਖ ਕੇ ਜਿਹੜੇ ਆਪਣੇ ਡਿਸੀਜਨ ਲੈਣੇ ਹੁੰਦੇ ਤਾਂ ਕਿ ਤੁਸੀਂ ਆਪਣੀ ਪੋਲੀਟੀਕਲ ਸੇ ਨੂੰ ਬਚਾ ਸਕੋ ਜਾਂ ਉਹਨੂੰ ਮਜ਼ਬੂਤ ਕਰ ਸਕੋ। ਹੁਣ ਮਾਈਗ੍ਰੇਸ਼ਨ ਦੇ ਮੈਟਰ ਤੇ ਮੇਰੇ ਖਿਆਲ ਦੇ ਵਿੱਚ ਸਾਰੀਆਂ ਜਿਹੜੀਆਂ ਪਾਰਟੀਆਂ ਜਾਂ ਆਸਟ੍ਰੇਲੀਆ ਦੇ ਚਾਹੇ ਲਿਬਰਲ ਪਾਰਟੀ ਆ ਚਾਹੇ ਉਹ ਲੇਬਰ ਪਾਰਟੀ ਆ ਉਹ ਪੱਤਾ ਖੇਲਣਾ ਚਾਹੁੰਦੇ ਕਿ ਮਾਈਗ੍ਰੇਸ਼ਨ ਦੀ ਜਿਹੜੀ ਚਾਲ ਚੱਲ ਕੇ ਨਾ ਇਹ ਪੱਤਾ ਜਿਹੜਾ ਆ ਇਹ ਮਾਰਕੀਟ ਵਿੱਚ ਸਿੱਟ ਕੇ ਵੋਟਰਾਂ ਦੇ ਵਿੱਚ ਸਿੱਟ ਕੇ ਜਿਹੜੇ ਮੇਨ ਵਾਈਟ ਵੋਟਰਸ ਆ ਜਿਹੜੇ ਵਾਈਟ ਕਮਿਊਨਿਟੀ ਦੇ ਜਾਂ ਗੋਰੇ ਇੱਥੇ ਦੇ ਜਿਹੜੇ ਓਰੀਜਨਲ ਆਸਟ੍ਰੇਲੀਅਨ ਆ ਜਿਨ੍ਹਾਂ ਨੇ ਇਸ ਦੇਸ਼ ਨੂੰ ਮਾਡਰਨ ਕੀਤਾ ਉਨ੍ਹਾਂ ਦੀਆਂ ਵੋਟਾਂ ਹਥਿਆਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਾਈਗ੍ਰੇਸ਼ਨ ਦੀ ਜਿਹੜੀ ਸਮੱਸਿਆ ਇਹਨੂੰ ਉੱਪਰ ਉਠਾਲ ਕੇ ਇਹਦਾ ਫਾਇਦਾ ਚੱਕਿਆ ਜਾਵੇ ਤਾਂ ਵੋਟਾਂ ਵਿੱਚ ਉਨ੍ਹਾਂ ਨੂੰ ਜਿਹੜੀ ਮਾਰਜਨਲ ਸੀਟ ਆ ਉਨ੍ਹਾਂ ਤੇ ਉਨ੍ਹਾਂ ਨੂੰ ਜਿੱਤ ਪ੍ਰਾਪਤ ਹੋ ਸਕੇ। ਤੇ ਇਸ ਲਈ ਮੇਰੇ ਖਿਆਲ ਵਿਚ ਪਹਿਲਾਂ ਤਾਂ ਲੇਬਰ ਪਾਰਟੀ ਦਾ ਨਹੀਂ ਕਰਦੀ ਸੀ ਲੇਕਿਨ ਉਨ੍ਹਾਂ ਨੇ ਵੀ ਹੁਣ ਇਹ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਕਰਨਾ ਸ਼ੁਰੂ ਨਹੀਂ ਕੀਤਾ ਕਰਨਾ ਪੈ ਰਿਹਾ ਹੈ ਕਿਉਂਕਿ ਅਗਰ ਅਦਰਵਾਈਜ਼ ਜਿਹੜੀਆਂ ਦੂਜੀਆਂ ਪਾਰਟੀਆਂ ਉਹਦਾ ਇਹਦਾ ਬੈਨੀਫਿਟ ਲੈ ਸਕਦੀਆਂ ਆ
ਨਹੀਂ ਲੈ ਰਹੀਆਂ ਨੇ ਦੇਖੋ ਦੇਖੋ ਪੌਲਿਨ ਹੈਨਸਨ ਜਿਹੜੀ ਆ ਬਿਨਾਂ ਕਿਸੇ ਗੱਲ ਤੋਂ ਜਿਹੜੀਆਂ ਐਕਸਟ੍ਰੀਮ ਰਾਈਟ ਵਿੰਗ ਆ ਉਹ ਚੱਕ ਰਹੀ ਆ ਤੇ ਦੂਜੇ ਪਾਸੇ ਤਾਂ ਲੇਬਰ ਪਾਰਟੀ ਵੀ ਤਾਂ ਲੈਫਟ ਵਿੰਗ ਨੂੰ ਚੱਕੇ ਰਹੀ ਆ ਨਾ ਉਹ ਵੀ ਜਿਹੜੇ ਬੰਦੇ ਕਹਿੰਦੇ ਆ ਇਹ ਕੰਮੇ ਨੀ ਕਰਨਾ ਚਾਹੀਦਾ ਇਹ ਤਾਂ ਜੀ ਇੱਥੇ ਦਰਖਤ ਹੋ ਜਾਣ ਹਨਾ ਉਹ ਦਰਖਤ ਖਾਣਾ ਕਿੱਥੋਂ ਹੈ ਕੋਈ ਡਿਵੈਲਪਮੈਂਟ ਨੀ ਜੀ ਹੋਣੀ ਚਾਹੀਦੀ
ਉਹਨਾਂ ਨੂੰ ਮਿਨੀਮਾਈਜ਼ ਕਰਨ ਦੇ ਲਈ ਉਹ ਇੰਪੈਕਟ ਆ ਉਹਨੂੰ ਮਿਨੀਮਾਈਜ਼ ਕਰਨ ਦੇ ਲਈ ਤੇ ਇਹ ਜਿਹੜੀ ਲਿਬਰਲ ਪਾਰਟੀ ਇਹ ਵੀ ਇਸ ਰੇਸ ਦੇ ਵਿੱਚ ਆ ਰਹੀ ਆ ਵੈਸੇ ਤਾਂ ਇਹ ਇੱਕ ਤਰ੍ਹਾਂ ਨਾਲ ਗਲਤ ਗੱਲ ਆ ਪਰ ਇੰਨਾ ਪੈਨਿਕ ਵੀ ਨਹੀਂ ਹੋਣਾ ਚਾਹੀਦਾ ਇਹ ਸਿਰਫ ਇਹਦੇ ਇਹ ਜਿਹੜੀ ਮਾਈਗ੍ਰੇਸ਼ਨ ਪਾਲਿਸੀ ਆ ਨਾ ਸਿਰਫ ਚੋਣਾਂ ਦੇ ਨਾਲ ਹੀ ਇਹ ਜ਼ਿਆਦਾ ਮੇਰੇ ਖਿਆਲ ਦੇ ਵਿੱਚ ਰਿਲੇਟਡ ਆ ਇਹਦਾ ਆਮ ਵਿਵਹਾਰ ਦੇ ਵਿੱਚ ਕੋਈ ਜ਼ਿਆਦਾ ਫਰਕ ਪੈਣ ਵਾਲਾ ਨਹੀਂ ਆ ਕਿਉਂਕਿ ਮਾਈਗ੍ਰੈਂਟ ਜਿਹੜੇ ਆ ਉਹ ਜਿਹੜੇ ਕਾਫੀ ਇੱਥੇ ਯੋਗਦਾਨ ਦੇ ਰਹੇ ਆ ਇੱਥੇ ਦੇ ਜਿਹੜੀ ਲੈਜਿਸਲੇਸ਼ਨ ਆ ਕਾਨੂੰਨ ਆ ਉਹਨਾਂ ਦੇ ਆਧਾਰ ਤੇ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਕੀਤੀ ਨਹੀਂ ਜਾ ਸਕਦੀ ਵਰਕ ਪਲੇਸ ਤੇ ਵੀ ਤੇ ਉਹਨਾਂ ਬਾਰੇ ਸਾਨੂੰ ਬਹੁਤਾ ਜਾਣੀ ਨਹੀਂ ਫਿਕਰਮੰਦ ਹੋਣਾ ਚਾਹੀਦਾ ਇੱਕ ਪੋਲੀਟੀਕਲ ਸਟੰਟ ਆ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਇਨਵੋਲਵ ਹੋਣ ਦੀ ਕੋਸ਼ਿਸ਼ ਕਰਦੀਆਂ। ਹੁਣ ਕੱਲ ਇੱਕ ਆਰਟੀਕਲ ਆਇਆ ਸੀ ਦ ਆਸਟ੍ਰੇਲੀਅਨ ਨਿਊਜ਼ ਦੇ ਵਿੱਚ ਕਿ ਜਿਹੜੀ ਮਾਈਗ੍ਰੇਸ਼ਨ ਆ ਕਿੱਦਾਂ ਕਿੱਦਾਂ ਹੋ ਰਹੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਸੀ ਜਿਹੜੀ ਪਾਪੂਲੇਸ਼ਨ ਆ ਉਹ ਜਿਹੜੀ ਵੱਧ ਰਹੀ ਆ ਨਾ ਪਾਪੂਲੇਸ਼ਨ ਉਹ ਇਸ ਲਈ ਜ਼ਿਆਦਾ ਵੱਧ ਰਹੀ ਆ ਕਿ ਨੈਚੁਰਲ ਜਿਹੜਾ ਇਨਕਰੀਜ਼ ਆ ਪਾਪੂਲੇਸ਼ਨ ਦੇ ਵਿੱਚ ਜਨਮ ਦੇ ਅਨੁਸਾਰ ਜਾਂ ਮਰਨ ਦੇ ਅਨੁਸਾਰ ਉਹ ਜਿਹੜਾ ਡੈਫਿਸਿਟ ਹੁੰਦਾ ਉਹਦੇ ਨਾਲੋਂ ਜ਼ਿਆਦਾ ਜਿਹੜਾ ਹਿੱਸਾ ਮਾਈਗ੍ਰੇਂਟ ਪਾ ਰਿਹਾ ਦੂਜੇ ਦੇਸ਼ਾਂ ਤੋਂ ਇੱਥੇ ਸਕਿਲਡ ਮਾਈਗ੍ਰੇਂਟ ਆ ਰਹੇ ਆ ਤੇ ਉਹਦੇ ਵਿੱਚ ਇਹ ਵੀ ਵਿਸ਼ਲੇਸ਼ਣ ਕੀਤਾ ਗਿਆ ਸੀ ਕਿ ਜਿਹੜੀ ਮਾਈਗ੍ਰੇਂਟ ਦਾ ਰੋਲ ਹੈ ਵੱਡੇ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਰੋਲ ਨਹੀਂ ਕਿ ਜਿਹੜੀ ਰੀਜਨਲ ਏਰੀਆਜ਼ ਆ ਜਿੱਥੇ ਖੇਤੀਬਾੜੀ ਆ ਜਿੱਥੇ ਸਾਨੂੰ ਲੇਬਰ ਫੋਰਸ ਬਹੁਤ ਘੱਟ ਮਿਲਦੀ ਹੈ ਉੱਥੇ ਉਹਨਾਂ ਦਾ ਰੋਲ ਬਹੁਤ ਹੈ ਇੱਕ ਤਰ੍ਹਾਂ ਦੇ ਨਾਲ ਇਕਾਨਮੀ ਚ ਬੈਲੈਂਸ ਲਿਆਉਣ ਦੇ ਵਿੱਚ ਇੱਦਾਂ ਨਹੀਂ ਕਿ ਜਿਹੜੇ ਸਿਡਨੀ ਮੈਲਬੋਰਨ ਜਾਂ ਐਡਲੇਡ ਜਾਂ ਸ਼ਹਿਰ ਵਿੱਚ ਜਿਹੜੇ ਮਾਈਗ੍ਰੇਂਟ ਰਹਿੰਦੇ ਉਹੀ ਕੰਟਰੀਬਿਊਸ਼ਨ ਕਰਦੇ ਆ ਲੇਕਿਨ ਸਭ ਤੋਂ ਵਧੀਆ ਜਿਹੜੀ ਕੰਟਰੀਬਿਊਸ਼ਨ ਹੈ ਰੀਜਨਲ ਇਲਾਕੇ ਵਿੱਚ ਜਿਸ ਵੇਲੇ ਮਾਈਗ੍ਰੇਂਟ ਜਾਂਦੇ ਆ ਚਾਹੇ ਕਿਸੇ ਵੀ ਦੇਸ਼ ਨਾਲ ਸੰਬੰਧਿਤ ਹੋਣ ਤੇ ਉੱਥੇ ਜਿਹੜੀ ਸਕਿੱਲ ਸ਼ਾਰਟੇਜ ਆ ਉਹਨਾਂ ਨੂੰ ਦੂਰ ਕਰਕੇ ਉੱਥੇ ਕੰਮ ਕਰਦੇ ਉਹਦੇ ਨਾਲ ਦੇਸ਼ ਨੂੰ ਬਹੁਤ ਫਾਇਦਾ ਹੋ ਰਿਹਾ ਉਹਦੇ ਅਖਬਾਰ ਵਿੱਚ ਦੱਸਿਆ ਗਿਆ ਸੀ ਕਿ ਇਹ ਪੋਜ਼ਿਟਿਵ ਪੁਆਇੰਟਸ ਮਾਈਗ੍ਰੇਸ਼ਨ ਦੇ ਬਹੁਤ ਆ
ਤੁਹਾਨੂੰ ਵਧਾਈਆਂ ਬਹੁਤ ਬਹੁਤ
ਅੱਛਾ
ਹਾਂਜੀ 25 ਮਿਲੀਅਨ ਹੋ ਗਏ ਆਬਾਦੀ ਆਸਟ੍ਰੇਲੀਆ ਦੀ ਵਧਾਈਆਂ ਵਧਣ ਵਾਲੀ ਹਾਂਜੀ
ਹਾਂਜੀ 25 ਮਿਲੀਅਨ ਹੋ ਗਏ ਪਰਸੋਂ ਹੋ ਗਏ ਸੀ ਹਾਂਜੀ
ਹਾਂਜੀ ਹਾਂਜੀ ਵਧਾਈਆਂ ਥੋੜੀ ਲੇਟ ਹੋ ਗਏ ਚਲੋ ਕੋਈ ਨਹੀਂ ਗੁੱਸਾ ਨਾ ਕਰਿਓ ਲੱਡੂ ਵੰਡੋਗੇ ਹੁਣ ਤੁਸੀਂ ਦੇਖੋ ਇੰਨੀ ਵਧਾਈ ਹੋਈ ਆ 25 ਮਿਲੀਅਨ
ਦੇਖੋ ਆਸਟ੍ਰੇਲੀਆ ਵਿੱਚ 25 ਮਿਲੀਅਨ ਆਬਾਦੀ ਹੋ ਗਈ ਅਸੀਂ ਵਧਾਈਆਂ ਇੱਕ ਦੂਜੇ ਨੂੰ ਦਿੰਦੇ ਹਾਂ ਤੇ ਇੰਡੀਆ ਦੇ ਵਿੱਚ 25 ਮਿਲੀਅਨ ਹਰ ਸਾਲ 30 ਮਿਲੀਅਨ ਲੋਕ ਐਡ ਹੁੰਦੇ ਪਾਪੂਲੇਸ਼ਨ ਹਰ ਸਾਲ
2 ਮਿਲੀਅਨ ਮਤਲਬ ਕਹਿ ਲੋ
30 ਮਿਲੀਅਨ
ਅਮਰੀਕ ਜੀ ਇੱਥੇ ਨਾ ਗੱਲ ਚੱਲ ਰਹੀ ਸੀਗੀ ਤੇ ਕਾਰ ਰਿਵਰਸ ਕਰ ਰਹੀ ਸੀ ਮੇਰੀ ਵਾਈਫ ਤੇ ਮੈਨੂੰ ਸ਼ੀਸ਼ੇ ਤੋਂ ਬਾਹਰ ਮੂੰਹ ਕਰਕੇ ਕਹਿੰਦੀ ਆ ਦੇਖਿਓ ਪਿੱਛੇ ਬਿੱਲੀਆਂ ਤਾਂ ਨਹੀਂ ਆ ਗਈਆਂ ਤੇ ਮੈਂ ਕਿਹਾ ਨਹੀਂ ਬਿੱਲੀਆਂ ਮੈਂ ਕਿਹਾ ਤੂੰ ਕਹਿੰਦੀ ਇਹ ਵੀ ਹੁਣ 2-3 ਹੈ ਕੁੱਤੇ ਵੀ ਆ ਖਿਆਲ ਰੱਖਣਾ ਪੈਂਦਾ ਕਹਿੰਦੇ ਚਲੋ ਇੰਡੀਆ ਨਾਲੋਂ ਤਾਂ ਫੇਰ ਚੰਗਾ ਇੰਡੀਆ ਤਾਂ ਕਾਰ ਵੀ ਨਹੀਂ ਰਿਵਰਸ ਕਰਦੇ ਕੋਈ ਨਾ ਕੋਈ ਬੰਦਾ ਹੇਠਾਂ ਹੀ ਰਿਵਰਸ ਕਰਨ ਵੇਲੇ
ਮੇਰੇ ਖਿਆਲ ਚ ਮਨਦੀਪ ਇਹ ਆਇਆ ਵੀ ਤੁਸੀਂ ਸ਼ਾਇਦ ਕਾਰ ਚੋਂ ਬਾਹਰ ਜਾ ਕੇ ਡਾਂਸ ਨਾ ਕਰਨ ਲੱਗ ਪਵੇ ਅੱਜ ਕੱਲ ਗੀਤ ਵੀ ਚੱਲ ਰਿਹਾ ਨਾ ਇੱਕ ਉਹ ਨਾਲ ਕਾਰ ਦੇ ਵਿੱਚ ਬਾਹਰ ਜਾ ਕੇ ਡਾਂਸ ਕਰੀ ਜਾਂਦੇ ਨਾਲ ਕਾਰ ਚੱਲੀ ਜਾਂਦੀ ਹੈ ਮੈਂ ਕਿਹਾ ਸ਼ਾਇਦ ਤੁਸੀਂ ਇਹ ਗੱਲ ਸੁਣਾਉਣ ਦੀ ਕੋਸ਼ਿਸ਼ ਕਰ ਰਹੇ
ਕੀ ਗੱਲ ਹੈ ਡਾਂਸ ਨਾ ਕਰਦੇ ਉੱਥੇ
ਹਾਂਜੀ
ਇਹ ਦੂਜਾ ਅਮਰੀਕ ਜੀ ਮਾਈਗ੍ਰੈਂਟਸ ਦੀ ਗੱਲ ਕਰਦੇ ਆ ਜਿਹੜੇ ਆਪਾਂ ਗੱਲ ਕਰਦੇ ਮੈਂ ਸਵੇਰੇ ਟਰੱਕ ਚਲਾ ਰਿਹਾ ਮਸ਼ੀਨਾਂ ਜਿਹੜੇ ਆਪਣੇ ਕੰਟਰੈਕਟਰ ਹੈ ਨਾ ਬੰਦੇ ਆਪਣੇ ਜਾਣਕੀਰ ਹੈ ਉਹ ਆਇਰਲੈਂਡ ਤੋਂ ਆਇਆ, 35 ਸਾਲ ਹੋ ਗਏ ਤੇ ਛੋਟਾ ਹੁੰਦਾ ਕਹਿੰਦਾ ਮੈਂ 15-16 ਸਾਲਾਂ ਦਾ ਹੀ ਕਹਿੰਦਾ ਆ ਗਿਆ ਸੀ ਆਇਰਲੈਂਡ ਤੋਂ ਭੱਜ ਕੇ ਘਰੋਂ, ਭੱਜ ਕੇ ਮਤਲਬ ਤੁਹਾਨੂੰ ਪਤਾ ਹੀ ਹੈ, ਭੱਜ ਕੇ ਨੀ ਕਹਿੰਦਾ ਮੈਂ ਕੰਮ ਕਰਨਾ ਜੀ ਮੈਂ ਆਇਰਲੈਂਡ ਛੱਡ ਕੇ ਕਹਿੰਦਾ ਆ ਗਿਆ, ਸ਼ਾਇਦ 19 ਸਾਲ ਦਾ ਹੋਊਗਾ, ਕਹਿੰਦਾ ਮੈਂ ਲੰਡਨ ਵੀ ਕੰਮ ਕੀਤਾ ਸਾਲ, ਕਹਿੰਦਾ ਮੈਨੂੰ ਤਾਂ ਚੰਗਾ ਨੀ ਲੱਗਿਆ, ਫਿਰ ਮੈਂ ਕਹਿੰਦਾ ਆਸਟ੍ਰੇਲੀਆ ਆ ਗਿਆ ਤੇ ਕਹਿੰਦਾ ਜਦ ਮੈਂ ਆਸਟ੍ਰੇਲੀਆ ਆਉਣਾ ਸੀ ਨਾ ਮੈਂ ਆਪਣੇ ਡੈਡੀ ਤੋਂ ਨਾ ਲੋਨ ਲੈ ਕੇ ਆਇਆ $6,000
ਅੱਛਾ ਜੀ ਡੈਡੀ ਤੋਂ ਲੋਨ ਲੈ ਕੇ
ਹਾਂਜੀ ਹਾਂਜੀ ਡੈਡੀ ਤੋਂ
ਅੱਛਾ ਜੀ
ਕਿਉਂਕਿ ਹੁਣ ਦੇਖੋ ਲੋਨ ਨਹੀਂ ਮਿਲਦਾ ਅਸੀਂ ਤਾਂ ਨਿਆਣਿਆਂ ਨੂੰ ਐਵੇਂ ਚਮਲਾ ਰੱਖੀ ਦਾ ਆਹ ਲੈ ਲਾ ਉਹ ਲੈ ਲਾ ਤੇ ਉਹ ਤਾਂ ਕਹਿੰਦੇ ਭਾਈ ਤੂੰ 16-17 ਸਾਲ ਦੇ ਉੱਤੇ ਆ ਤੈਨੂੰ ਹੁਣ ਲੋਨ ਮਿਲਣਾ ਤੈਨੂੰ ਮੋੜਨੇ ਪੈਣੇ ਸਾਡੇ ਪੈਸੇ ਠੀਕ ਹੈ ਨਾ ਤੇ ਉਹ ਕਹਿੰਦਾ ਮੈਂ ਲੋਨ ਲੈ ਕੇ ਆ ਗਿਆ ਤੇ 6 ਮਹੀਨੇ ਬਾਅਦ ਨਾ ਕਹਿੰਦੇ ਉਦੋਂ ਲੈਂਡਲਾਈਨ ਫੋਨ ਹੁੰਦੇ ਸੀ ਕਹਿੰਦੇ 6 ਮਹੀਨੇ ਬਾਅਦ ਮੇਰੇ ਫਿਰ ਕਹਿੰਦੇ ਡੈਡੀ ਨਾਲ ਗੱਲ ਹੋਈ ਵੀ ਡੈਡੀ ਮੈਨੂੰ ਕਹਿੰਦਾ ਹਾਲ ਚਾਲ ਪੁੱਛ ਕੇ ਪਹਿਲੀ ਗੱਲ ਉਹਨੇ ਇਹ ਪੁੱਛੀ ਕਹਿੰਦਾ ਤੂੰ ਮੈਨੂੰ ਇਹ ਦੱਸ ਹੁਣ ਤੇਰੇ ਸਿਰ ਲੋਨ ਕਿੰਨਾ ਆ ਕਹਿੰਦਾ ਮੈਂ ਸੋਚਿਆ ਵੀ ਉਹਨੇ ਪੁੱਛਣਾ ਹੋਣਾ ਵੀ ਇਹਦੇ ਕੋਲ ਪੈਸੇ ਹੋ ਗਏ ਹੋਣੇ ਵੀ ਮੇਰਾ ਲੋਨ ਮੋੜ ਦੇ 6,000 ਤੇ ਕਹਿੰਦਾ ਮੈਂ ਕਿਹਾ ਡੈਡ $60,000 ਲੋਨ ਆ ਮੇਰੇ ਸਿਰ ਉਹ ਕਹਿੰਦਾ ਦੈਟਸ ਗੁੱਡ ਨਿਊਜ਼ ਕਹਿੰਦਾ ਨਾਓ ਯੂ ਆਰ ਇਨ ਬਿਜ਼ਨਸ ਕਹਿੰਦਾ ਇਹਦਾ ਮਤਲਬ ਕੀ ਹੈ ਕਹਿੰਦਾ ਕਹਿੰਦਾ ਜਦੋਂ ਤੇਰੇ ਕੋਲ 6,000 ਦਾ ਲੋਨ ਸੀ ਨਾ ਯੂ ਆਰ ਇਨ ਡੈਟ ਹੈਨਾ ਤੂੰ ਡੈਟ ਚ ਸੀਗਾ ਉਦੋਂ ਕਹਿੰਦਾ ਜੇ ਹੁਣ ਤੇਰੇ ਕੋਲ 60,000 ਉਦੋਂ 60,000 ਬਹੁਤ ਹੁੰਦਾ ਸੀ ਕਹਿੰਦਾ ਜੇ ਤੇਰੇ ਕੋਲ 60,000 ਦਾ ਲੋਨ ਹੈ ਦੈਟ ਮੀਨਸ ਯੂ ਆਰ ਇਨ ਬਿਜ਼ਨਸ ਨਾਓ ਇਹ ਵੀ ਆਪਣਾ ਆਪਣਾ ਨਜ਼ਰੀਆ ਸੋ ਮਾਈਗ੍ਰੈਂਟ ਹੈ ਮੈਂ ਗੱਲ ਮਾਈਗ੍ਰੈਂਟ ਤੇ ਚੱਲ ਰਹੀ ਸੀ ਵੀ ਉਸ ਬੰਦੇ ਨੇ ਮਤਲਬ ਉਹਦਾ ਹੁਣ ਮੈਂ ਚਲੋ ਨਾਲ ਰਹਿੰਦੇ ਹਾਂ ਗੱਲਾਂ ਸੁਣਦੇ ਹਾਂ 20 ਸਾਲ ਆਉਣੇ ਹਾਈਵੇ ਬਣਾਏ ਆ ਜਿਹੜੇ ਫ੍ਰੀ ਹਾਈਵੇ ਬਣਦੇ ਆ 20-25 ਮਸ਼ੀਨਾਂ ਵੱਡੀਆਂ ਵੱਡੀਆਂ ਉਹਦੇ ਕੋਲ ਹੈਗੀਆਂ ਹੁਣ ਹੁਣ ਕਹਿੰਦਾ ਮੈਂ ਘਟਾ ਦੇਣੀ ਆ ਹੁਣ 5 ਰੱਖਣੀ ਆ ਬਹੁਤੀ ਨਹੀਂ ਕਹਿੰਦਾ ਆਫ ਡਨ ਇਨਫ ਤੇ ਚਲੋ ਐਨੀਵੇ ਇਹ ਗੱਲਾਂ ਚੱਲਦੀਆਂ ਸਾਡੀਆਂ ਤੇ ਨਾਲ ਦੀ ਨਾਲ ਦਿਲ ਵਾਲੀਆਂ ਗੱਲਾਂ ਵੀ ਤੇ ਇੱਕ ਗੀਤ ਸੁਣ ਲਈਏ ਤੇ ਮੈਂ ਟਰੱਕ ਚਲਾ ਰਿਹਾ ਨਾ ਫਿਰ ਟਰੱਕ ਵਾਲਾ ਇੱਕ ਗੀਤ ਸੁਣ ਲਈਏ ਸ਼ਾਇਦ ਫਰਮੈਸ਼ ਵੀ ਆਈ ਸੀ ਤੇ ਉਸ ਤੋਂ ਬਾਅਦ ਆਪਾਂ ਸੁਰਿੰਦਰ ਭਾਜੀ ਨੂੰ ਲੈਂਦੇ ਹਾਂ ਪ੍ਰੋਗਰਾਮ ਚ ਤੇ ਲਓ ਜੀ ਗੀਤ ਸੁਣਦੇ ਹਾਂ ਗੀਤ ਤੋਂ ਬਾਅਦ ਫਿਰ ਗੱਲਬਾਤ ਜਾਰੀ ਰਹੇਗੀ
ਮੇਰੇ ਲਈ ਮੂੰਹ ਚੋਂ ਡਿੱਗੇ ਤੇਰੇ ਮਿਸ਼ਰੀ ਮੈਂ ਸਦਾ ਤੈਨੂੰ ਕੌੜਾ ਬੋਲਦਾ ਨੈਣ ਨੀਵੇਂ ਕਰ ਕਹਿੰਦੇ ਹੋ ਗਈ ਗਲਤੀ ਜੀ ਹੋ ਮੈਂ ਜਦੋਂ ਚੌੜਾ ਬੋਲਦਾ ਵਿਸ਼ ਤੇਰੀ ਹੀ ਸਵੇਰੇ ਤੋੜੇ ਨੀਂਦ ਮੇਰੀ ਭਾਵੇਂ ਸੋਵਾਂ ਰੋਜ ਲੜਕੇ ਮੇਰੀ ਮਿੱਠੀਏ ਨੀ ਮੇਰੀ ਸੋਹਣੀਏ ਉਹ ਤਾਈਓ ਦਿਲ ਦੀ ਆਵਾਜ਼ ਮੇਰੀ ਆਖਦੀ ਨੀ ਲਵ ਯੂ ਟਰੱਕ ਭਰ ਕੇ ਉਹ ਮੇਰੇ ਦਿਲ ਦੀ ਆਵਾਜ਼ ਤੈਨੂੰ ਆਖਦੀ ਆ ਲਵ ਯੂ ਟਰੱਕ ਭਰ ਕੇ ਲਿਖ ਬੰਦ ਮੁੱਠੀ ਚ ਲੁਕੋ ਕੇ ਰੱਖਦੀ ਵੇਲ ਬੂਟੀਆਂ ਨਾ ਕਰ ਆਊਟਲਾਈਨ ਘੇਟ ਮਹਿੰਦੀ ਚ ਭਰੋ ਕੇ ਰੱਖਦੀ ਮੇਰੇ ਬੜੇ ਪੂਰੇ ਕੰਮ ਇੱਕਦਮ ਤੇਰੇ ਕਹੇ ਗੁੱਡ ਲੱਟ ਕਰਕੇ ਮੇਰੀ ਮਿੱਠੀਏ ਨੀ ਮੇਰੀ ਸੋਹਣੀਏ ਉਹ ਤਾਈਓ ਦਿਲ ਦੀ ਆਵਾਜ਼ ਮੇਰੀ ਆਖਦੀ ਨੀ ਲਵ ਯੂ ਟਰੱਕ ਭਰ ਕੇ ਉਹ ਮੇਰੇ ਦਿਲ ਦੀ ਆਵਾਜ਼
ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ ਜੀ
ਜੀ ਦੋਸਤੋ ਸਵਾਗਤ ਇੱਕ ਵਾਰੀ ਫੇਰ ਤੇ ਜਿੱਦਾਂ ਪ੍ਰੋਮਿਸ ਕੀਤਾ ਸੀ ਕਿ ਆਪਾਂ ਸੁਰਿੰਦਰ ਭਾਜੀ ਹੁਣਾਂ ਨੂੰ ਨਾਲ ਲੈ ਕੇ ਆਵਾਂਗੇ। ਸੋ ਅਮਰੀਕ ਭਾਜੀ ਆਪਾਂ ਜੁਆਇਨ ਕਰ ਲਿਆ ਆ, ਉਹਨਾਂ ਨੂੰ ਆਪਣੇ ਨਾਲ ਲਿਆਂਦਾ ਆ ਤੇ ਉਹ ਵੀ ਆਪਾਂ ਪ੍ਰੈਸਟਨ ਹੀ ਰਹਿੰਦੇ, ਤੁਹਾਡੇ ਗੁਆਂਢੀ ਨੇ ਤੇ ਤੁਸੀਂ ਥੋੜਾ ਇੰਟਰੋਡਕਸ਼ਨ ਦਿਓਗੇ ਭਾਜੀ ਬਾਰੇ।
ਜੀ ਅਮਨਦੀਪ ਸਿੰਘ ਭਾਜੀ ਇੱਕ ਤਰ੍ਹਾਂ ਦੇ ਮੈਂ ਕਹਾਂਗਾ ਕਿ ਲੋਕ ਭਲਾਈ ਦੇ ਕੰਮਾਂ ਵਿਚ ਕਾਫ਼ੀ ਭਾਗ ਲੈਂਦੇ ਆ ਤੇ 1992 ਦੇ ਵਿਚ ਸ਼ਾਇਦ ਆਸਟ੍ਰੇਲੀਆ ਮਾਈਗਰੇਟ ਹੋਏ ਸੀ। ਉਸ ਤੋਂ ਪਹਿਲਾਂ ਇਹ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹੁੰਦੇ ਸੀ। ਮੇਰੇ ਖਿਆਲ ਦੇ ਵਿਚ ਇਨ੍ਹਾਂ ਨੇ ਪੀ ਐਚ ਡੀ ਜਿਹੜੀ ਕੀਤੀ ਹੋਈ ਉਹ ਨਿਊਕਲੀਅਰ ਸਾਇੰਸ ਵਿਚ ਕੀਤੀ ਹੋਈ ਤੇ ਵਿਦੇਸ਼ਾਂ ਵਿਚ ਵੀ ਪੜ੍ਹਾਉਣ ਗਏ ਸੀ ਉਸ ਤੋਂ ਬਾਅਦ ਤੇ ਹੁਣ ਆਸਟ੍ਰੇਲੀਆ ਵਿਚ ਰਹਿ ਰਹੇ ਆ 25-26 ਸਾਲ ਤੋਂ। ਤੇ ਆਸਟ੍ਰੇਲੀਆ ਦੀ ਜਿਹੜੀ ਆਮ ਜਿੱਦਾਂ ਮੈਂ ਇਹਨਾਂ ਦੇ ਕਈ ਵਾਰ ਇਹਨਾਂ ਨਾਲ ਗੱਲ ਕਰਦਾ ਹੁੰਦਾ, ਇਹ ਕਹਿੰਦੇ ਹੁੰਦੇ ਜਿਹੜੀ ਸਾਡੀ ਸਭ ਤੋਂ ਵੱਡੀ ਦੇਣ ਇਨਵਾਇਰਮੈਂਟ ਨੂੰ ਹੋਣੀ ਚਾਹੀਦੀ, ਜੋ ਕੁਛ ਅਸੀਂ ਸਮਾਜ ਤੋਂ ਲਿਆ ਉਹ ਸਾਨੂੰ ਮੋੜਨਾ ਵੀ ਚਾਹੀਦਾ। ਮੈਨੂੰ ਇਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗਦੀ ਆ। ਤੇ ਆਮ ਤੌਰ ਤੇ ਜਿਹੜੇ ਸੋਸ਼ਲ ਇਸ਼ੂਜ਼ ਤੇ ਆ ਜਿੱਦਾਂ ਬਲੱਡ ਕੈਂਪ ਵੀ ਲਗਾਉਂਦੇ ਆ ਜਾਂ ਹੋਰ ਤਰ੍ਹਾਂ ਦੀ ਸੇਵਾ ਵੀ ਸੋਸਾਇਟੀ ਵਿਚ ਕਰਦੇ ਆ ਤੇ ਜਾਗਰੂਕ ਵੀ ਰਹਿੰਦੇ ਆ, ਤੇ ਇਹਨਾਂ ਦੀ ਸੋਚ ਤੇ ਮੈਨੂੰ ਇਹਨਾਂ ਦੇ ਨਾਲ ਕਈ ਵਾਰੀ ਗੱਲ ਕਰਨ ਦਾ ਮੌਕਾ ਮਿਲਦਾ, ਮੇਰੇ ਫਰੈਂਡ ਵੀ ਆ ਤੇ ਇਹਨਾਂ ਤੋਂ ਅਸੀਂ ਕਈ ਵਾਰੀ ਸੇਧ ਵੀ ਲੈਂਦੇ ਹਾਂ ਜੀਵਨ ਜੀਣ ਦੀ, ਤੇ ਬਹੁਤ ਚੰਗੇ ਇਨਸਾਨ ਆ। ਤੇ ਅੱਜ ਇਹਨਾਂ ਦੇ ਨਾਲ ਜਿਹੜੀ ਤੁਸੀਂ ਗੱਲ ਕਰਨ ਜਾ ਰਹੇ ਹੋ ਤੇ ਉਹ ਤੁਸੀਂ ਉਹਦੀ ਇੰਟਰੋਡਕਸ਼ਨ ਅਸੀਂ ਵੈਸੇ ਤਾਂ ਦਿੱਤੀ ਆ ਤੇ ਹੁਣ ਤੁਸੀਂ ਖੁੱਲ ਕੇ ਉਹਨਾਂ ਨਾਲ ਉਸ ਬਾਰੇ ਇਸ ਵਿਸ਼ੇ ਤੇ ਗੱਲ ਕਰ ਸਕਦੇ ਹੋ।
ਜੀ ਮੈਂ ਸਵਾਗਤ ਕਰਦਾ ਡਾਕਟਰ ਸੁਰਿੰਦਰ ਸਿੰਘ ਉਹਨਾਂ ਦਾ। ਸਤਿ ਸ੍ਰੀ ਅਕਾਲ ਭਾਜੀ ਜੀ, ਆਇਆਂ ਨੂੰ ਪ੍ਰੋਗਰਾਮ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਜੀ, ਆਇਆਂ ਨੂੰ ਤੇ ਪ੍ਰੋਗਰਾਮ ਦੇ ਵਿਚ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਅਸੀਂ ਚਿੰਤਨ ਕਰਨਾ ਹੈ ਕਿ ਕੁੜੀਆਂ ਤੇ ਮੁੰਡਿਆਂ ਦੇ ਵਿਚ ਆਪਾਂ ਵਿਤਕਰਾ ਸਮਾਜ ਦੇ ਵਿਚ ਰੱਖਦੇ ਆ। ਪਹਿਲੀ ਗੱਲ ਤਾਂ ਔਲਾਦ ਮੁੰਡਾ ਹੋਵੇ ਇਹ ਵੀ ਵਿਤਕਰਾ ਆ, ਫੇਰ ਉਹਨਾਂ ਦੇ ਨਾਵਾਂ ਤੇ, ਫੇਰ ਉਹਨਾਂ ਦੀ ਪੜ੍ਹਾਈਆਂ ਤੇ, ਪਾਲਣ ਪੋਸ਼ਣ ਤੇ, ਕਈ ਕਈ ਲੈਵਲ ਤੇ ਆਪਾਂ ਉਹਨਾਂ ਨੂੰ ਡਿਫਰੈਂਟ ਟ੍ਰੀਟ ਕਰਦੇ ਆ ਐਜ਼ ਅ ਔਲਾਦ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਹਾਂਜੀ ਭਾਜੀ, ਫਸਟ ਆਫ ਆਲ ਮੈਂ ਆਈ ਜਸਟ ਵਾਂਟ ਟੂ ਸੇ ਦੈਟ ਦਿਸ ਇਜ਼ ਮਾਈ ਓਪੀਨੀਅਨ, ਸੋ ਲਾਈਕ ਮੀਨ ਐਂਡ ਲਾਈਕ ਆਈ ਮੇ ਬੀ ਰੋਂਗ ਬਟ ਦਿਸ ਇਜ਼ ਜਸਟ ਮਾਈ ਓਨ ਓਪੀਨੀਅਨ।
ਬਿਲਕੁਲ
ਓਕੇ, ਸੋ ਆਈ ਐਮ ਓਨਲੀ ਸੇਇੰਗ ਦੈਟ ਐਟ ਦੀ ਟਾਈਮ ਆਫ ਦੀ ਬਰਥ ਲਾਈਕ ਬੇਸਿਕਲੀ ਦੀ ਬੋਆਏ ਵਿਲ ਬੀ ਕੰਸਿਡਰਡ ਐਜ਼ ਏ ਫਾਈਨੈਂਸ਼ੀਅਲ ਗੇਨ ਐਂਡ ਦੀ ਗਰਲਸ ਬਰਥ ਵਿਲ ਬੀ ਕੰਸਿਡਰਡ ਐਜ਼ ਏ ਫਾਈਨੈਂਸ਼ੀਅਲ ਬਰਡਨ।
ਹਾਂਜੀ ਭਾਜੀ, ਆਪਾਂ ਥੋੜਾ ਪੰਜਾਬੀ ਚ ਰੱਖਣਾ ਆਪਣਾ, ਸਾਰੇ ਸਰੋਤੇ ਪੰਜਾਬੀ।
ਓਕੇ ਓਕੇ, ਠੀਕ ਹੈ ਜੀ। ਸੋ ਬੇਸਿਕਲੀ ਭਾਜੀ ਜਦੋਂ ਮਤਲਬ ਮੇਨਲੀ ਐਟ ਐਨੀ ਪੁਆਇੰਟ ਅਸੀਂ ਜਦੋਂ ਕੰਸਿਡਰ ਕਰਦੇ ਹਾਂ ਨਾ, ਬੱਚੇ ਜਦੋਂ ਮੁੰਡੇ ਦਾ ਜਨਮ ਹੁੰਦਾ ਅਸੀਂ ਉਹਨੂੰ ਇਹ ਸੋਚਦੇ ਹਾਂ ਵੀ ਸਾਨੂੰ ਫਾਈਨੈਂਸ਼ੀਅਲ ਗੇਨ ਹੋਊਗਾ, ਠੀਕ ਹੈ ਨਾ, ਪੈਸੇ ਦਾ ਲਾਲਚ ਆ ਬੇਸਿਕਲੀ। ਤੇ ਜਿਹੜੀ ਹੈਗੀਆਂ ਕੁੜੀਆਂ ਦਾ ਜਿਹੜਾ ਹੈਗਾ ਉਹ ਸਾਡੇ ਤੇ ਇੱਕ ਕਿਸਮ ਦਾ ਫਾਈਨੈਂਸ਼ੀਅਲ ਬਰਡਨ ਹੋ ਜਾਂਦਾ ਜਿੱਦਾਂ, ਤਾਂ ਬੇਸਿਕਲੀ ਐਟ ਇਟ ਸਟਾਰਟ ਆਫ ਬਰਥ ਤੋਂ ਹੀ ਸ਼ੁਰੂ ਹੋ ਜਾਂਦਾ ਜਿੱਦਾਂ, ਹੈ ਨਾ। ਜਿਹੜੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਜਦੋਂ ਵੀ ਆਪਾਂ ਕਿਸੇ ਰਿਲੀਜੀਅਸ ਪਲੇਸ ਤੇ ਜਾਂਦੇ ਹਾਂ, ਕਿਸੇ ਵੀ ਡਜ਼ ਨੋ ਮੈਟਰ, ਆਪਾਂ ਇਹ ਸੋਚੀਏ ਵੀ ਹਿੰਦੂ ਆ, ਮੁਸਲਿਮ ਆ, ਮਤਲਬ ਸਿੱਖ ਆ, ਇਸਾਈ ਆ, ਸਾਰਿਆਂ ਦੀਆਂ ਪ੍ਰੇਅਰਸ ਇਹੋ ਹੀ ਹੁੰਦੀਆਂ ਵੀ ਸਾਡੇ ਬੱਚੇ ਦਾ ਮਤਲਬ ਲੜਕੇ ਦਾ ਜਨਮ ਹੋਵੇ। ਤੇ ਜਿਹੜੇ ਜਿੰਨੇ ਸਾਧੂ ਸੰਤ ਵੀ ਆ ਉਹ ਵੀ ਇਹੋ ਹੀ ਵਿਸ਼ਿਸ਼ ਦਿੰਦੇ ਆ ਵੀ ਤੁਹਾਨੂੰ ਤੁਹਾਡੇ ਮੁੰਡੇ ਲਈ ਸਾਰੀਆਂ ਅਰਦਾਸਾਂ ਕੀਤੀਆਂ ਜਾਂਦੀਆਂ, ਹੋਰ ਕੁੜੀ ਲਈ ਕੋਈ ਅਰਦਾਸ ਨਹੀਂ ਕਰਦਾ ਵੀ ਸਾਡੇ ਕੁੜੀ ਹੋਵੇ। ਹੋ ਸਕਦਾ ਜ਼ਰੂਰ ਕਰਦੇ ਹੋਣਗੇ ਪਰ ਮੋਸਟਲੀ ਇਹੋ ਹੀ ਹੁੰਦਾ ਵੀ ਸਾਡੇ ਮੁੰਡਾ ਹੋਵੇ ਤਾਂ ਵਧੀਆ।
ਜਿਹੜੀਆਂ ਲੋਕ ਕਥਾਵਾਂ ਨੇ, ਲੋਕ ਗੱਲਾਂ ਨੇ, ਉਹਨਾਂ ਦੇ ਵਿਚ ਵੀ ਜਿੱਦਾਂ ਸੁਭਾਵਿਕ ਹੀ ਹੈ ਕਿ ਮੁੰਡੇ ਨੂੰ ਹੀ ਜ਼ਿਆਦਾ ਤਰਜੀਹ, ਦੁੱਧ ਪੁੱਤ ਪਤੀ ਦੇ ਘਰ, ਮਤਲਬ ਅਖਾਣਾ ਦੇ ਵਿਚ ਵੀ ਏਦਾਂ ਹੀ ਚੱਲਦਾ ਕੰਮ, ਹੈ ਨਾ।
ਹਾਂਜੀ, ਮਤਲਬ ਮੇਨਲੀ ਮੇਰੀ ਜਿਹੜੀ ਸੋਚ ਆ, ਆਈ ਥਿੰਕ ਜਿੱਦਾਂ ਹੁਣ ਆਪਾਂ ਜੋ ਵੀ ਈਵਨ ਤੁਸੀਂ ਦੇਖੋ ਜਿੰਨੇ ਟੈਸਟ ਹੋ ਰਹੇ, ਅਲਟਰਾਸਾਊਂਡ ਹੋ ਗਿਆ, ਜਿਹੜਾ ਮਰਜ਼ੀ ਕਰਵਾ ਲਓ, ਐਵਰੀਬਾਡੀ ਇਜ਼ ਗੋਇੰਗ ਟੂ ਚੈੱਕ ਜੇ ਸਾਡੇ ਲੜਕਾ ਹੋਏਗਾ ਜਾਂ ਨਹੀਂ ਹੋਏਗਾ, ਠੀਕ ਹੈ ਨਾ। ਜਿਹੜੀਆਂ ਮੈਡੀਕੇਸ਼ਨ ਲਾ ਲਓ, ਪ੍ਰੇਅਰ ਲਾ ਲਓ, ਪਾਠ ਪੂਜਾ, ਜਦੋਂ ਵੀ ਉਹ ਟੈਸਟ ਫੇਲ ਹੋ ਜਾਂਦਾ ਦੈਨ ਅਸੀਂ ਉਹਨੂੰ ਅਬੋਰਟ ਕਰ ਦਿੰਦੇ ਹਾਂ। ਮਤਲਬ ਜੇ ਗਰਲਜ਼ ਹੋਵੇ ਜੇ ਸਾਨੂੰ, ਹੈ ਨਾ, ਮਤਲਬ ਸਾਡੀ ਐਟ ਦੀ ਐਂਡ ਮੇਰਾ ਜਿਹੜੀ ਆਪਣੀ ਸੋਚ ਆ ਵੀ ਸਾਰਾ ਕੁਛ ਇਹ ਪੈਸੇ ਨਾਲ ਰਿਲੇਟਡ ਹੈਗਾ।
ਤੇ ਭਾਜੀ ਜਿਸ ਤਰ੍ਹਾਂ ਸਾਡਾ ਸਿਸਟਮ ਹੀ ਜਿਹੜਾ ਬਣ ਗਿਆ ਆ ਕਿ ਸ਼ੁਰੂ ਤੋਂ ਹੀ ਵੈਸੇ ਤਾਂ ਇੱਦਾਂ ਆ ਕਿ ਇੱਕ ਤਾਂ ਹੁੰਦਾ ਨੈਚੁਰਲ ਲਾਅ ਜਿਹੜਾ ਲਾਗੂ ਹੋ ਰਿਹਾ ਕੁਦਰਤ ਦਾ ਕਿ ਅਸੀਂ ਜੀ ਰਹੇ ਆ ਫਿਰ ਮਰ ਰਹੇ ਆ, ਆਪਾਂ ਧਰਤੀ ਦੇ ਉੱਤੇ ਸੋਚਦੇ ਆ ਆਰਜ਼ੀ ਤੌਰ ਤੇ ਆਏ ਆ ਆਪਣੀ ਜ਼ਿੰਦਗੀ ਜੀ ਕੇ ਗਾਂਹ ਤੋਰ ਦੇਣਾ ਫਲ। ਜਦੋਂ ਨਾ ਮੈਨੂੰ ਲੱਗਦਾ ਕਿ ਆਪਾਂ ਇਕਾਨਮੀ ਦੇ ਚੱਕਰ ਚ ਪਏ ਆ, ਪੈਸੇ ਦੇ ਚੱਕਰ ਚ ਪਏ ਆ, ਇਹਦੇ ਚ ਤੁਹਾਨੂੰ ਨੀ ਲੱਗਦਾ ਜਿੱਦਾਂ ਹੁਣ ਅਮਰੀਕਾ ਕਹਿੰਦਾ ਕਿ ਅਸੀਂ ਇੱਕ ਕੰਟਰੀ ਨਹੀਂ ਹੈਗੇ, ਅਸੀਂ ਇੱਕ ਇਕਾਨਮੀ ਆ, ਇਕਾਨਮੀ ਦੇ ਵਿਚ ਫਿਰ ਬੰਦਾ ਹਰ ਉਹ ਕੰਮ ਕਰਦਾ ਜਿਹਦੇ ਨਾਲ ਉਹਨੂੰ ਫਾਈਨੈਂਸ਼ੀਅਲ ਬੈਨੀਫਿਟ ਹੋਵੇ, ਚਾਹੇ ਉਹ ਕਤਲੇ ਕਰਨਾ ਪੈ ਜਾਵੇ ਉਹਨੂੰ ਉਹ ਵੀ ਕਰਦਾ ਆ।
ਹਾਂਜੀ ਹਾਂਜੀ, ਮੈਂ ਉਹਦੇ ਤੇ ਆ ਰਿਹਾ, ਮਤਲਬ ਮੇਨਲੀ ਦੇਖੋ ਫਾਈਨੈਂਸ਼ੀਅਲ ਬੈਨੀਫਿਟ ਕੀ ਆ, ਜਦੋਂ ਤੁਹਾਡਾ ਲੜਕਾ ਆ ਤਾਂ ਉਹਦਾ ਵਿਆਹ ਹੁੰਦਾ ਨਾ, ਠੀਕ ਆ ਉਹ ਤੁਹਾਡੇ ਘਰ ਰਹਿੰਦਾ ਬੇਸਿਕਲੀ ਇਜ਼ ਕੀਪਿੰਗ ਜਿਹੜੀ ਇਨਕਮ ਜਿੰਨੀ ਵੀ ਤੁਹਾਡੀ ਆਈ ਉਹ ਤੁਹਾਡੇ ਕੋਲੇ ਰਹਿੰਦੀ ਆ ਜਦੋਂ ਹੁਣ ਉਹ ਜਿਹੜੀ ਕੁੜੀ ਹੈਗੀ ਆ ਮਤਲਬ ਆਪਾਂ ਸਾਡੀ ਬੱਚੇ ਆ ਡਾਟਰ ਆ ਉਹ ਆਪਣੇ ਘਰ ਉਹਨੂੰ ਦੇਖੋ ਜਦੋਂ ਵੀ ਜਨਮ ਹੁੰਦਾ ਉਹਨੂੰ ਸਾਰੇ ਇੱਕੋ ਜਿਹਾ ਪੜ੍ਹਾਉਂਦੇ ਆ ਪੜ੍ਹਾਉਣ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਮਤਲਬ ਐਜੂਕੇਟ ਕੀਤਾ ਲੈਟ ਸਪੋਜ਼ ਤੁਸੀਂ ਜਿੱਦਾਂ ਹਾਂ ਪਹਿਲੀ ਵਰਡ ਯੂਜ਼ ਕੀਤਾ ਹੋਵੇ ਨਾ ਫਾਈਨੈਂਸ਼ੀਅਲ ਨਾਲ ਰਿਲੇਟਡ ਹੈ ਨਾ ਹੁਣ ਤੁਸੀਂ ਕੋਈ ਇਨਵੈਸਟਮੈਂਟ ਕਰਦੇ ਆ ਨਾ ਬੇਸਿਕਲੀ ਜੇ ਬੱਚੇ ਨੂੰ ਪੜ੍ਹਾਉਣੇ ਆਪਣੇ ਮੁੰਡੇ ਨੂੰ ਪੜ੍ਹਾਉਣੇ ਤੁਸੀਂ ਇਹ ਕਹਿੰਦੇ ਵੀ ਮੇਰਾ ਕੱਲ ਨੂੰ ਇਹ ਮੈਨੂੰ ਮੇਰੀ ਲੁੱਕ ਆਫਟਰ ਕਰੂਗਾ ਜਾਂ ਮੈਨੂੰ ਇਹ ਇਨਕਮ ਰਿਟਰਨ ਕਰੂਗਾ ਨਾ ਇੱਕ ਤੁਸੀਂ ਇਨਵੈਸਟਮੈਂਟ ਕੀਤੀ ਆ ਉੱਤੇ ਤੇ ਜੇ ਤੁਸੀਂ ਕੁੜੀ ਵਾਲਿਆਂ ਦਾ ਸੋਚੋ ਤਾਂ ਉਹਨਾਂ ਨੇ ਵੀ ਇੱਕ ਇਨਵੈਸਟਮੈਂਟ ਕੀਤੀ ਨਾ ਆਪਣੇ ਬੱਚੇ ਲਈ ਪਰ ਹੁੰਦਾ ਕੀ ਆ ਦੇਖੋ ਜਦੋਂ ਉਹਦਾ ਵਿਆਹ ਕਰਨ ਦਾ ਮੌਕਾ ਆਉਂਦਾ ਉਦੋਂ ਉਹ ਦੂਜੇ ਦੇ ਘਰ ਚਲੀ ਜਾਂਦੀ ਆ ਮੁੰਡੇ ਦੇ ਘਰ ਜੇ ਹੁਣ ਤੁਸੀਂ ਇਹਨੂੰ ਇਮੋਸ਼ਨਲ ਵਿੱਚੋਂ ਬਾਹਰ ਕੱਢਦੇ ਹੋ ਤੁਸੀਂ ਆਪਣੇ ਆਪ ਨੂੰ ਇਹ ਸੋਚੀਏ ਵੀ ਜਦੋਂ ਉਹ ਤੁਹਾਨੂੰ ਇਨਕਮ ਦੇਣ ਵਾਲਾ ਸਾਧਨ ਆਇਆ ਸੀਗਾ ਇਨਕਮ ਤੁਸੀਂ ਰਿਟਰਨ ਲੈਣੀ ਸੀ ਉਹਦੀ ਉਹ ਦੂਜੇ ਮੁੰਡੇ ਵਾਲੇ ਲੈ ਗਏ ਨਾ ਮਤਲਬ ਬੇਸਿਕਲੀ ਯੂ ਲੂਜ਼ਿੰਗ ਯੋਰ ਇਨਵੈਸਟਮੈਂਟ ਇਨ ਕੇਸ ਜੇ ਆਪਾਂ ਇਹਨੂੰ ਕਹੀਏ ਬੈਡ ਇਨਵੈਸਟਮੈਂਟ ਹੈ ਨਾ ਪਰ ਇਹ ਆਪਾਂ ਨੇ ਸਾਡੇ ਇਸੇ ਸਮਾਜ ਨੇ ਬਣਾਈ ਆ ਆਪਣੇ ਨੇ ਮੈਂ ਦਿਸ ਇਜ਼ ਮੇਰਾ ਪੁਆਇੰਟ ਇੱਥੇ ਕਹਿਣ ਦਾ ਇਹੋ ਹੀ ਆ ਮੈਂ ਇਹ ਠੀਕ ਆ ਇਹ ਜੋ ਵੀ ਪ੍ਰੋਸੈਸ ਚੱਲਿਆ ਆ ਰਿਹਾ ਪਰ ਮੇਨਲੀ ਆਈ ਥਿੰਕ ਇਹ ਸਾਡੇ ਸਮਾਜ ਦੀ ਪ੍ਰੋਬਲਮ ਆ ਕਈ ਸੋਸਾਇਟੀਆਂ ਵਿੱਚ ਆਈ ਥਿੰਕ ਮੈਨੂੰ ਕਈਆਂ ਨੇ ਦੱਸਿਆ ਵੀ ਸ਼੍ਰੀਲੰਕਾ ਵਿੱਚ ਜਿਹੜਾ ਮੁੰਡਾ ਆ ਉਹ ਕੁੜੀ ਦੇ ਘਰ ਜਾ ਕੇ ਵਿਆਹ ਕਰਕੇ ਰਹਿੰਦਾ ਮਤਲਬ ਜੇ ਮੈਂ ਤਾਂ ਇਸੇ ਚੀਜ਼ ਨੂੰ ਆਉਣਾ ਵੀ ਜਦੋਂ ਦੇਖੋ ਹੁਣ ਆਪਾਂ ਵਿਆਹ ਕਰਦੇ ਹਾਂ ਨਾ ਮਤਲਬ ਕੁੜੀ ਦਾ ਵਿਆਹ ਕਰਦੇ ਹਾਂ ਵਿਆਹ ਦੇ ਵਿੱਚ ਜਦੋਂ ਮਿਲਣੀ ਹੁੰਦੀ ਆ ਪਹਿਲਾ ਨੰਬਰ ਸਟਾਰਟਿੰਗ ਮਿਲਣੀ ਤੋਂ ਆ ਜਾਂਦੀ ਹੈ ਨਾ ਜਦੋਂ ਮਿਲਣੀ ਹੁੰਦੀ ਆ ਤਾਂ ਕੁੜੀ ਵਾਲੇ ਮੁੰਡੇ ਵਾਲਿਆਂ ਦੇ ਮਾਮੇ ਨੂੰ ਫਾਦਰ ਨੂੰ ਜਿਹੜਾ ਵੀ ਮੁੰਦੀਆਂ ਪਾਉਂਦੇ ਆ ਕੰਬਲ ਦਿੰਦੇ ਆ ਤਾਂ ਕੁੜੀ ਵਾਲੇ ਉਹਨਾਂ ਨੂੰ ਕਿਉਂ ਨੀ ਦਿੰਦੇ ਬੇਸਿਕਲੀ ਤਾਂ ਆਪਾਂ ਮੀਟ ਐਂਡ ਗ੍ਰੀਟ ਕਰਨਾ ਹੁੰਦਾ ਨਾ ਜੇ ਮੀਟ ਐਂਡ ਗ੍ਰੀਟ ਕਰਦੇ ਆ ਜੇ ਅਸੀਂ ਗਿਫਟ ਲੈਣੇ ਆ
ਦੇਣਾ ਵੀ
ਹੱਕ ਬਣਦਾ ਦੂਜੇ ਪਾਸੇ ਮੁੰਡੇ ਵਾਲਿਆਂ ਦਾ ਵੀ ਅਸੀਂ ਕਿਉਂ ਨੀ ਦਿੰਦੇ ਉਹਨਾਂ ਨੂੰ ਕੋਈ ਆਪਣਾ ਪ੍ਰੈਜੈਂਟ
ਉਹ ਇੱਦਾਂ ਆ ਭਾਜੀ ਵੀ ਜਿੱਦਾਂ ਕੰਬਲਾਂ ਦੀ ਗੱਲ ਤੁਸੀਂ ਕੀਤੀ ਆ ਮਤਲਬ ਉਹ ਇੱਕ ਤਰ੍ਹਾਂ ਨਾਲ ਇਹ ਹੋ ਜਾਂਦਾ ਮੁੰਡੇ ਵਾਲੇ ਥੋੜੀ ਹਿੱਕ ਚੋਲ ਆ ਅਸੀਂ ਤਾਂ ਸਿਰਫ ਹੁਣ ਨਾ ਆਪਣੀ ਆਓ ਭਗਤ ਕਰਾਉਣੀ ਆਏ ਆ ਸਾਡੀ ਹੁਣ ਕਰਨ ਹਨਾ ਤੇ ਉਹ ਇੱਥੋਂ ਤੱਕ ਕਿ ਜਿਹੜੀ ਉਹਨਾਂ ਦੇ ਕੀਤੇ ਉਹ ਟੈਂਟ ਲਾਏ ਹੁੰਦੇ ਬਰਾਤੀ ਦਾ ਉਹ ਵੀ ਪਾੜ ਦਿੰਦੇ ਆ
ਨਹੀਂ ਮੈਂ ਉਹੀ ਕਹਿਣ ਲੱਗਾ ਦੇਖੋ ਆਪਾਂ ਇੱਕ ਸੋਸਾਇਟੀ ਨੂੰ ਆਪਾਂ ਨਾ ਮੈਂ ਇਸ ਚੀਜ਼ ਤੇ ਕਰ ਰਿਹਾ ਵੀ ਸਾਡੇ ਜਿਹੜੇ ਰਿਲੀਜੀਅਸ ਪ੍ਰੀਚਰ ਵੀ ਹੈਗੇ ਨਾ ਉਹਨਾਂ ਨੇ ਵੀ ਆਪਾਂ ਸੋਸ਼ਲ ਇਸ ਇਸ਼ੂ ਨੂੰ ਨਾ ਮਤਲਬ ਕੋਈ ਕੀਤਾ ਨੀ ਹੈਗਾ ਨਾ ਆਪਾਂ ਰਿਲੀਜੀਅਸ ਵਾਲੇ ਪਾਸੇ ਤਾਂ ਬਹੁਤ ਹੋ ਗਏ ਆ ਠੀਕ ਆ ਇੱਦਾਂ ਨੀ ਵੀ ਲੋਟ ਆਫ ਪੀਪਲ ਬਿਕਮਿੰਗ ਰਿਲੀਜੀਅਸ ਪਰ ਪ੍ਰੋਬਲਮ ਕੀ ਹੋ ਰਹੀ ਆਪਾਂ ਨੂੰ ਨਾ ਸੋਸ਼ਲ ਵਾਲੇ ਪਾਸੇ ਕੋਈ ਵੀ ਇਨਕਰੇਜ ਨੀ ਕਰ ਰਿਹਾ
ਇਹਦੇ ਵਿੱਚ ਸਿੰਪਲੀ ਸੋਰੀ ਇਹਦੇ ਵਿੱਚ ਸਿੰਪਲੀਸਿਟੀ ਸਾਡੇ ਜਿਹੜੇ ਸੋਸ਼ਲ ਸਟਰਕਚਰ ਹੈ ਜਾਂ ਰੀਤਾਂ ਰਵਾਇਤਾਂ ਆ ਉਹਨਾਂ ਦੇ ਵਿੱਚ ਜਿਹੜੀ ਸਾਦਗੀ ਉਧਰ ਨੂੰ ਲਿਆਉਣ ਦੇ ਲਈ ਨੀ ਬਹੁਤਾ ਕੰਮ ਕੀਤਾ ਜਾ ਰਿਹਾ
ਹਾਂਜੀ 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 ਮਤਲਬ ਮੇਰਾ ਪਰਪਜ ਇਹੋ ਹੀ ਆ ਵੀ ਦੇਖੋ ਜੇ ਉਹ ਮਤਲਬ ਹੁਣ ਜੇ ਤੁਸੀਂ ਦੇਖਿਆ ਨੀ ਜਿੱਦਾਂ ਵਿਆਹ ਵਾਲੀ ਗੱਲ ਕੀਤੀ ਆ ਪਹਿਲਾਂ ਤਾਂ ਉੱਥੋਂ ਸਟਾਰਟ ਹੋ ਜਾਂਦਾ
ਹਾਂਜੀ
ਤੁਸੀਂ ਉਸ ਤੋਂ ਬਾਅਦ ਦੇਖੋ ਮੋਸਟ ਆਫ ਦੀ ਟਾਈਮ ਇਹੋ ਹੀ ਹੁੰਦਾ ਮੁੰਡੇ ਵਾਲਿਆਂ ਦਾ ਅਸੀਂ ਵਿਆਹ ਇੱਥੇ ਹੀ ਕਰਨਾ ਆਹ ਜਗ੍ਹਾ ਤੇ ਕਰਨਾ ਸਾਡਾ ਆਹ ਹਾਲ ਹੋਣਾ ਚਾਹੀਦਾ ਆਹ ਗੁਰਦੁਆਰਾ ਹੋਣਾ ਚਾਹੀਦਾ ਠੀਕ ਆ ਫਿਰ ਨਾਲ ਇਹ ਕਹਿਣਗੇ ਸਾਡੇ ਤਾਂ ਜੀ 500 ਬੰਦੇ ਆਣਗੇ ਕਿਉਂਕਿ ਸਾਡੀ ਜਾਣ ਪਛਾਣ ਬਹੁਤ ਜ਼ਿਆਦਾ ਆ ਹਨਾ ਸਾਡੀ ਉਹਨਾਂ ਦੀ ਸੇਵਾ ਜ਼ਰੂਰ ਮਤਲਬ ਤੁਹਾਡੇ ਠੀਕ ਆ ਭਾਵੇਂ ਜੁਕਨ ਤੁਸੀਂ ਸਾਰੀ ਸਿਡਨੀ ਨੂੰ ਜਾਣਦੇ ਹੋਵੋ ਜਾਂ ਸਾਰੇ ਆਸਟ੍ਰੇਲੀਆ ਨੂੰ ਵੀ ਜਾਣਦੇ ਦੈਟਸ ਅ ਗੁੱਡ ਥਿੰਗ ਭਾਵੇਂ 1000 ਲੈ ਕੇ ਆਓ ਪਰ ਜੇ ਹੁਣ ਤੁਹਾਡਾ 1000 ਬੰਦਾ ਕੁੜੀ ਵਾਲਿਆਂ ਦਾ 200 ਆ ਤਾਂ ਤੁਸੀਂ ਖਰਚਾ ਵੀ ਸ਼ੇਅਰ ਕਰਦੇ ਹੋ ਉਹਦੇ ਵਿੱਚ ਨਾ ਫਿਰ
ਜੀ ਜੀ
ਪਰ ਅਸੀਂ ਉਹਦੇ ਵਿੱਚ ਨਹੀਂ ਕੁਛ ਕਰਦੇ ਕਿਉਂਕਿ ਉਹ ਸਾਰਾ ਬਰਡਨ ਮੈਂ ਮੇਰਾ ਕਹਿਣ ਦਾ ਮਤਲਬ ਸਾਰਾ ਫਾਈਨੈਂਸ਼ੀਅਲ ਬਰਡਨ ਸਿਰਫ ਕੁੜੀ ਹੋਣ ਦੇ ਮਤਲਬ ਪੇਰੈਂਟਸ ਦੇ ਜਿਹਨਾਂ ਦੀ ਕੁੜੀ ਹੋ ਗਈ ਆ ਉਹਨਾਂ ਦਾ ਕੀ ਕਸੂਰ ਆ ਮਤਲਬ ਉਹਨਾਂ ਦੇ ਸਿਰਫ ਇਹ ਹੋ ਗਿਆ ਵੀ ਸਾਡੇ ਕੁੜੀ ਦਾ ਜਨਮ ਹੋਇਆ
ਇਹਦਾ ਮਤਲਬ ਭਾਜੀ ਜਿਸ ਤਰ੍ਹਾਂ ਇਹ ਹੈਗਾ ਤਾਂ ਹੈ ਵੀ ਅਸੀਂ ਲੜਕੀਆਂ ਭਾਲਦੇ ਲੜਕੀਆਂ ਨੂੰ ਨਹੀਂ ਪਸੰਦ ਕਰਦੇ ਸਾਡਾ ਮੇਨ ਜਿਹੜਾ ਮਤਲਬ ਸਮਾਜ ਹੈ ਕਹਿ ਲੋ ਕਿ 70-80% ਜਿਹੜਾ ਸਮਾਜ ਹੈ ਉਹ ਇਹੀ ਚਾਹੁੰਦਾ ਵੀ ਮੁੰਡੇ ਹੋਣ ਹਨਾ
ਤੇ
ਇਹ ਵੀ ਦੋਸ਼ ਲਾਇਆ ਜਾਂਦਾ ਆ ਕਿ ਇਹਦੇ ਵਿੱਚ ਸਾਰੇ ਨੂੰ ਵੱਡਾ ਅਰਥ ਔਰਤਾਂ ਦਾ ਆਪਣਾ ਹੀ ਹੁੰਦਾ ਆ ਕਿ ਖਾਸ ਕਰਕੇ ਘਰ ਦੀਆਂ ਜਿਹੜੀਆਂ ਔਰਤਾਂ ਬਜ਼ੁਰਗ ਹੁੰਦੀਆਂ ਆ ਉਹ ਉਹੀ ਇਹ ਕੰਮ ਕਰੀ ਜਾਂਦੀਆਂ ਬੰਦਿਆਂ ਤੱਕ
ਐਗਜੈਕਟਲੀ ਆਈ ਐਗਰੀ ਵਿਦ ਯੂ ਹਾਂਜੀ ਇਹ ਤਾਂ ਤੁਹਾਡੀ ਗੱਲ ਸਹੀ ਹੈ
ਬੰਦਿਆਂ ਤੱਕ ਕੋਈ ਖਬਰ ਤੱਕ ਨਹੀਂ ਹੁੰਦੀ ਬੰਦੇ ਚਾਹੁੰਦੇ ਹੁੰਦੇ ਵੀ ਆਹ ਕੀ ਤੁਸੀਂ ਰੱਫੜ ਪਾਇਆ ਤਾਂ ਉਹ ਲੜਾਈ ਵੀ ਮੈਂ ਖੁਦ ਦੇਖੇ ਆ ਪਰ ਔਰਤਾਂ ਖੁਦ ਹੀ ਕਰੀ ਜਾਂਦੀਆਂ ਇਹ ਕੰਮ ਮਤਲਬ ਉਹਨਾਂ ਨੇ ਵੀ ਇੱਕ ਇਸ਼ੂ ਬਣਾਇਆ ਹੋਇਆ ਵੀ ਜਿਹਦੇ ਮੁੰਡਾ ਆ ਉਹਦੀ ਬੱਲੇ ਬੱਲੇ ਆ ਉਹ ਜਿਹਦੇ ਕੁੜੀ ਆ
ਉਹਦੀ ਹਾਂਜੀ ਉਹੀ ਮਤਲਬ ਨਾ ਦੇਖੋ ਜੇ ਹੁਣ ਇਹ ਕਹਿੰਦੇ ਵੀ ਜੇ ਤੁਸੀਂ ਇਸ ਪ੍ਰੋਸੈਸ ਨੂੰ ਰਿਵਰਸ ਕਰ ਦਿਓ ਜੇ ਆਪਾਂ ਇਹ ਪ੍ਰੋਸੈਸ ਨੂੰ ਰਿਵਰਸ ਕਰ ਦਈਏ ਲੈਟ ਸਪੋਜ਼ ਮੁੰਡਾ ਜਿਹੜਾ ਮੁੰਡੇ ਦਾ ਜਦੋਂ ਵਿਆਹ ਹੋਣ ਜਾਣਾ ਕੁੜੀ ਕੁੜੀ ਵਾਲੇ ਕੁੜੀ ਦੇ ਮੁੰਡੇ ਦੇ ਘਰ ਵਿਆਹ ਜਾਣ ਠੀਕ ਆ ਉਹਨਾਂ ਨੂੰ ਖਰਚਾ ਪਵੇ ਆ ਜਿੰਨੀਆਂ ਮੈਂ ਤਾਂ ਸੋਚ ਰਿਹਾ ਜਿੰਨੀਆਂ ਅਰਦਾਸਾਂ ਹੋ ਰਹੀਆਂ ਜਿੰਨੇ ਪਾਠ ਹੋ ਰਹੇ ਨਾ ਉਹ ਸਾਰੇ ਉਲਟੇ ਹੋ ਜਾਣਗੇ ਸਾਰੇ ਇਹ ਕਹਿਣਗੇ ਸਾਡੇ ਕੁੜੀਆਂ ਹੁਣ ਕਿਉਂਕਿ ਬੇਸਿਕਲੀ ਤੁਸੀਂ ਜਿਹੜੀ ਪਹਿਲਾਂ ਗੱਲ ਕਹੀ ਹੈ ਭਾਵੇਂ ਸਾਡੀਆਂ ਭੈਣਾਂ ਆ ਜਾਂ ਮਦਰਸ ਆ ਜਾਂ ਜੋ ਵੀ ਆ ਸਾਰਾ ਕੁਛ ਪੈਸੇ ਨਾਲ ਹੀ ਆ ਮਤਲਬ ਐਟ ਦੀ ਐਂਡ ਉਹਨੂੰ ਇਹੋ ਹੀ ਆ ਵੀ ਉਹ ਦਾਜ ਲੈ ਕੇ ਆਊਗੀ ਉਹ ਇੰਨੀ ਕੁ ਇਨਕਮ ਮੇਰੇ ਕੋਲ ਲੈ ਕੇ ਆਊਗੀ ਕੋਈ ਪੜ੍ਹੀਓ ਆ ਮਤਲਬ ਉਹ ਦੇਖੋ ਜੇ ਬੱਚੇ ਨੂੰ ਉਹਨਾਂ ਨੂੰ ਪੜ੍ਹਾਇਆ ਤੁਸੀਂ ਜਦੋਂ ਇਨਕਮ ਦੇਣ ਵਾਲਾ ਹੋਇਆ ਤੁਸੀਂ ਚੱਕ ਲਿਆ ਇੱਕ ਤੁਹਾਡੇ ਵਰਕਿੰਗ ਮਤਲਬ ਫੈਮਿਲੀ ਮੈਂਬਰ ਵੀ ਆ ਗਿਆ ਨਾਲ ਫਾਈਨੈਂਸ਼ੀਅਲ ਇਨਕਮ ਵੀ ਆ ਗਈ ਆ ਤਾਂ ਤੁਸੀਂ ਕੀ ਕੀਤਾ ਤੁਸੀਂ ਮਤਲਬ ਕੀ ਬਹੁਤ ਵੱਡਾ ਕੀਤਾ ਵੀ ਤੁਹਾਡੇ ਮੁੰਡਾ ਹੋਏ ਆ
ਭਾਜੀ ਵੈਸੇ ਇਹਦੇ ਨਾ ਸੋਸਾਇਟੀ ਦੇ ਵਿਚ ਕਿਤੇ ਕਿਤੇ ਐਗਜ਼ਾਮਪਲ ਮਿਲ ਜਾਂਦੀ ਛੋਟੀ ਛੋਟੀਆਂ ਜਿਹਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਤਾਂ ਅਮਰੀਕ ਭਾਜੀ ਕਈ ਵਾਰੀ ਡਿਸਕਸ ਵੀ ਕਰਦੇ ਹੁੰਦੇ ਕਿ ਇਹ ਸਮੱਸਿਆ ਹੈ ਕਿ ਸਾਨੂੰ ਜਿੱਦਾਂ ਲੜਕੀ ਤੇ ਲੜਕੇ ਚ ਪਹਿਲੀ ਗੱਲ ਤਾਂ ਰੱਬੀ ਤੌਰ ਤੇ ਵਿਤਕਰਾ ਨਹੀਂ ਕਰਨਾ ਚਾਹੀਦਾ ਤੇ ਕੁਦਰਤੀ ਪ੍ਰੋਸੈਸ ਨੂੰ ਮੰਨਣਾ
ਚਾਹੀਦਾ
ਉਹ ਤੋਂ ਬਾਅਦ ਜਿੱਦਾਂ ਸੋਸਾਇਟੀ ਦੀ ਇਹ ਸਮੱਸਿਆ ਆ ਕਿ ਫਾਈਨੈਂਸ ਐਂਗਲ ਤੋਂ ਦੇਖਦੇ ਆ ਵੀ ਕੁੜੀ ਨੂੰ ਪੜਾਵਾਂਗੇ ਸਾਰਾ ਕੁਛ ਜਿੱਦਾਂ ਤੁਸੀਂ ਕਿਹਾ ਇਨਵੈਸਟਮੈਂਟ ਕਰਾਂਗੇ
ਸਾਰੀ ਇਨਵੈਸਟਮੈਂਟ ਹੈ ਬੇਸਿਕਲੀ
ਤੇ ਫੇਰ ਉਹ ਜੀ ਚਲੇ ਜਾਊਗੀ ਉਹਦਾ ਤਾਂ ਕੋਈ ਹੋਰ ਕੋਈ ਖਾਊਗਾ ਹਨਾ ਉਹਦੀ ਕਮਾਈ ਠੀਕ ਆ ਪਰ ਦੂਜੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਵੀ ਜਿਹੜੀ ਲੜਕੀ ਸਾਡੇ ਘਰ ਆਉਣੀ ਹੈ ਸਾਡੇ ਪੁੱਤ ਦੇ ਲਈ ਉਹ ਵੀ ਤਾਂ ਕਿਸੇ ਦੀ ਇਨਵੈਸਟਮੈਂਟ ਹੋਣੀ ਹੈ ਨਾ
ਹਾਂਜੀ ਹਾਂਜੀ ਉਹੀ ਐਗਜੈਕਟਲੀ
ਸੋ ਇੱਕ ਤਾਂ ਬੈਲੈਂਸ ਇੱਥੇ ਹੁੰਦਾ ਦੂਜਾ ਨਾ ਇਹ ਵੀ ਇੱਕ ਮਿਸ ਯੂਜ਼ ਹੋ ਗਿਆ ਇੱਕ ਸੱਜਣ ਨੇ ਹੋਰ ਬਹੁਤ ਵਧੀਆ ਮੈਥਡ ਕੀਤਾ ਜੇ ਮੈਂ ਵੀ ਇਹ ਸੋਚਦਾ ਕਿ ਭਾਜੀ ਹੁਣ ਤੁਸੀਂ ਅਸੀਂ ਸਾਰੇ ਆਸਟ੍ਰੇਲੀਆ ਚ ਰਹਿੰਦੇ ਵਧੀਆ ਰਹਿੰਦੇ ਆਪਣੇ ਘਰ ਬਾਰ ਹੈਗੇ ਆ ਹਨਾ ਤੇ ਮੈਨੂੰ ਲੱਗਦਾ ਐਜ਼ ਏ ਪੇਰੈਂਟਸ ਉਹਨਾਂ ਦੀ ਜਿਹੜੀ ਤਮਾ ਆ ਉਹ ਇੰਨੀ ਕੁ ਹੋਣੀ ਚਾਹੀਦੀ ਵੀ ਅਸੀਂ ਹੁਣ ਆਪਣੇ ਨਿਆਣੇ ਜਿੱਦਾਂ ਵਿਆਹ ਦੇਣੇ ਆ ਸਾਡੇ ਲਈ ਸਾਡੇ ਕੋਲ ਜਿਹੜਾ ਘਰ ਆ ਨਫ਼ ਹੈ ਵੀ ਅਸੀਂ ਹੁਣ ਇਹਨਾਂ ਨੂੰ ਸੈੱਟ ਕਰਨਾ ਆਪਣੇ ਨਿਆਣਿਆਂ ਨੂੰ ਠੀਕ ਹੈ ਨਾ ਚਾਹੇ ਉਹ ਲੜਕੀ ਹੋਵੇ ਚਾਹੇ ਲੜਕਾ ਹੋਵੇ ਪਹਿਲੀ ਗੱਲ ਤਾਂ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ ਐਨ ਪੂਰੇ ਜ਼ੋਰ ਤੇ ਮਤਲਬ ਨੌਕਰੀ ਦੇ ਕਾਬਲ ਜਾਂ ਕੰਮ ਕਰਨ ਦੇ ਸਕਿੱਲ ਦੇਣਾ ਚਾਹੀਦਾ ਚਾਹੇ ਪੜ੍ਹਾ ਕੇ ਚਾਹੇ ਟ੍ਰੇਡ ਸਿਖਾਲ ਕੇ ਚਾਹੇ ਕੁਛ ਵੀ ਮੇਕ ਦੈਮ ਕੈਪੇਬਲ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਵਿਆਹ ਕਰਕੇ ਉਹਨਾਂ ਨੂੰ ਅਸਟੈਬਲਿਸ਼ ਕਰਨਾ ਚਾਹੀਦਾ ਕਿ ਉਹ ਆਪਣੀ ਜਿਹੜੀ ਹਸਬੈਂਡ ਵਾਈਫ ਹੈ ਚਾਹੇ ਮੁੰਡਾ ਨਾ ਹੋਏ ਆਪਣੀ ਕਮਾਈ ਨਾਲ ਆਪਣਾ ਘਰ ਬੰਨਣ ਉਹਨਾਂ ਦੀ ਮਦਦ ਕਰੋ ਜੇ ਉਧਰ ਤੁਹਾਡੀ ਲੜਕੀ ਆ ਫਿਰ ਤੁਸੀਂ ਲੜਕੀ ਤੇ ਆਪਣੇ ਜਵਾਈ ਨੂੰ ਵੀ ਸਪੋਰਟ ਕਰੋ ਕਿ ਉਹਨਾਂ ਨੂੰ ਵੇਲੇ ਕੁ ਵੇਲੇ ਤੁਹਾਡੀ ਲੋੜ ਹੈ ਤਾਂ ਤੁਸੀਂ ਉੱਥੇ ਜਾ ਕੇ ਖੜੋ ਉਹਨਾਂ ਦੇ ਪੇਰੈਂਟਸ ਉਹਨਾਂ ਦੀ ਸਪੋਰਟ ਕਰਨ ਸੋ ਮੈਨੂੰ ਲੱਗਦਾ ਕਿ ਇਹ ਮੈਥਡ ਜ਼ਿਆਦਾ ਵਧੀਆ ਰਾਦਰ ਦੈਨ ਕਿ ਅਸੀਂ ਨੌਂ ਤੇ ਪੁੱਤ ਦੀ ਕਮਾਈ ਖਾਣ ਦੀ ਸੋਚੀਏ ਲੈਟ ਅਸ ਆਪਣਾ ਐਟੀਟਿਊਡ ਜੇ ਬਦਲ ਲਈਏ ਪਾਪਾ ਇਹਨਾਂ ਨੂੰ ਸੈੱਟ ਕਰਨਾ ਤਾਂ ਤੁਹਾਡਾ ਕੀ ਖਿਆਲ ਹੈ ਇਹਦੇ ਨਾਲ ਥੋੜੀ ਸੋਲਵ ਹੋ ਸਕਦੀ ਪ੍ਰੋਬਲਮ ਇਹ
ਹਾਂਜੀ ਮੈਂ ਇਹੋ ਇੱਕ ਇੱਥੇ ਹੋਰ ਤਰ੍ਹਾਂ ਕਹਿੰਦਾ ਮੈਂ ਆਪਾਂ ਹੁਣ ਵੈਸਟਰਨ ਜਿੱਦਾਂ ਤੁਸੀਂ ਕਹਿੰਦੇ ਹੋ ਆਪਾਂ ਇੱਥੇ ਰਹਿੰਦੇ ਹਾਂ ਵੈਸਟਰਨ ਸੋਸਾਇਟੀ ਨੂੰ ਦੇਖ ਲਓ ਨਾ
ਜੀ
ਹੁਣ ਆਪਾਂ ਕਹਿੰਦੇ ਵੀ ਗੋਰੇ ਜਿਹੜੇ ਆ ਕੁੜੀਆਂ ਤਾਂ ਮੁੰਡਿਆਂ ਚ ਕੋਈ ਡਿਫਰੈਂਸ ਨਹੀਂ ਰੱਖਦੇ ਨਾ ਉਹਨਾਂ ਨੂੰ ਕੋਈ ਫਰਕ ਨਹੀਂ ਆ ਵੀ ਕੁੜੀ ਹੋਈ ਜਾਂ ਮੁੰਡਾ ਹੋਇਆ
ਜੀ
ਕਿਉਂਕਿ ਜਿੱਦਾਂ ਆਪਾਂ ਕਹਿੰਦੇ ਨੇ ਵੀ ਕੁੜੀ ਨੇ ਮੁੰਡੇ ਨੂੰ ਮਤਲਬ ਉਹਨੀ ਕੁੜੀ ਨੂੰ ਤੋਰਨਾ ਹੀ ਤਾਂ ਮੁੰਡੇ ਨੇ ਘਰ ਰਹਿਣਾ ਨਹੀਂ ਹੈਗਾ ਨਾ
ਜੀ
ਠੀਕ ਹੈ ਨਾ ਉਹਨਾਂ ਦੇ ਵੱਧ ਮਤਲਬ ਜੇ ਤੁਸੀਂ ਆਪਾਂ ਉਹਨਾਂ ਤੋਂ ਸਿੱਖ ਲਈਏ ਥੋੜਾ ਜਿਹਾ ਉਹਨਾਂ ਦਾ ਦੇਖੋ ਕੀ ਆ ਐਟ ਦੀ ਐਂਡ ਠੀਕ ਹੈ ਉਹਨਾਂ ਨੇ ਬੱਚੇ ਆਪਣੇ ਆਪਣੇ ਜਿੰਨਾ ਵੀ ਜਦੋਂ ਵਿਆਹ ਕਰਦੇ ਆ ਦੇ ਆਰ ਲਿਵਿੰਗ ਦੇਅਰ ਓਨ ਲਾਈਫ ਉਹਨਾਂ ਨੂੰ ਸਪੋਰਟ ਕਰਦੇ ਆ ਵੀ ਚਲੋ ਆਪਣੇ ਆਪ ਸੈੱਟ ਹੋ ਜਾਣ ਉਸ ਤੋਂ ਬਾਅਦ ਐਟ ਦੀ ਐਂਡ ਜਦੋਂ ਦੇਖੋ ਜਿਹੜੀ ਜੋ ਵੀ ਤੁਹਾਡੀ ਐਸੈਟਸ ਹੈਗੀਆਂ ਪੇਰੈਂਟਸ ਦੀਆਂ ਉਹ ਦੋਨਾਂ ਚ ਡਿਵਾਈਡ ਹੋ ਜਾਂਦੀਆਂ ਜਿੰਨੇ ਵੀ ਬੱਚੇ ਹੈਗੇ ਆ ਜਿਹੜੇ ਮੁੰਡੇ ਕੁੜੀ ਜਿੰਨੇ ਵੀ ਹੈਗੇ ਆ ਮਤਲਬ ਜੇ ਆਪਾਂ ਉਸ ਚੀਜ਼ ਨੂੰ ਦੇਖੀਏ ਵੀ ਐਸੈਟਸ ਜਿਹੜੀਆਂ ਆਪਾਂ ਪ੍ਰੋਬਲਮ ਸਾਡੇ ਕੀ ਜਿਹੜੀ ਤੁਸੀਂ ਕਹੀਏ ਨਾ ਕਿਉਂਕਿ ਕੁੜੀਆਂ ਨੂੰ ਉਹਨਾਂ ਦਾ ਹਿੱਸਾ ਵੀ ਨਹੀਂ ਦਿੱਤਾ ਜਾਂਦਾ
ਭਾਜੀ ਇੱਥੇ ਇੱਕ ਹੋਰ ਵੀ ਸਮੱਸਿਆ ਆਉਂਦੀ ਹੈ ਕਿ ਜੇ ਮੇਰਾ ਖਿਆਲ ਹੈ ਫੈਮਿਲੀ ਬੇਸਡ ਹੋਣਾ ਚਾਹੀਦਾ ਇਹ ਸਿਸਟਮ ਕਿ ਜੇ ਮਤਲਬ ਇੱਕ ਮੁੰਡਾ ਇੱਕ ਕੁੜੀ ਆ ਤੇ ਉਹ ਪਹਿਲਾਂ ਹੀ ਇਹ ਡਿਸਾਈਡ ਕਰ ਲੈਣ ਜਿੱਦਾਂ ਪੇਰੈਂਟਸ ਉਹਨੇ ਐਜੂਕੇਸ਼ਨ ਦੇ ਨਾਲ ਵੀ ਅਸੀਂ ਨਾ ਆਪਣੀ ਨੌਂ ਦਾ ਤੋਂ ਲੈਣਾ ਹੈ ਤੇ ਨਾ ਆਪਣੀ ਕੁੜੀ ਨੂੰ ਦੇਣਾ ਹੈ
ਦੇਣਾ ਬਸ ਦੈਟਸ ਇਟ ਮਤਲਬ ਜੇ ਉਹੀ ਨਾ ਜੇ ਇਹਨੂੰ ਆਪਾਂ ਇਹ ਪ੍ਰੋਸੈਸ ਨੂੰ ਇੱਕ ਹੀ ਵਾਰੀ ਇਹਨੂੰ ਬੰਦ ਕਰਨ ਦੇ ਲਈ ਨਾ ਸੰਬਨ ਹੈਜ਼ ਟੂ ਟੇਕ ਅ ਸਟੈਂਡ ਕਿਉਂਕਿ ਇੱਦਾਂ ਨਹੀਂ ਹੋਣਾ ਕਿਉਂਕਿ ਸਾਡੇ ਜਿਹੜੇ ਰਿਲੀਜੀਅਸ ਬੰਦੇ ਆ ਜਿਹੜੇ ਆਪਣਾ ਮਤਲਬ ਜੋ ਵੀ ਹੈਗੇ ਪ੍ਰੀਚਰ ਵਗੈਰਾ ਉਹਨਾਂ ਨੂੰ ਥੋੜਾ ਬਹੁਤਾ ਪ੍ਰਮੋਟ ਕਰਨ ਹੌਲੀ ਹੌਲੀ ਇਹ ਨਹੀਂ ਓਵਰਨਾਈਟ ਨਹੀਂ ਹੋਣਾ ਚੇਂਜ
ਜੀ ਜੀ
ਪਰ ਇਹ ਆ ਵੀ ਉਹ ਕਿੱਦਾਂ ਦੀਆਂ ਕੋਈ ਮਤਲਬ ਕਥਾ ਸੁਣਾਉਣ ਵੀ ਗੁਰੂਆਂ ਨੇ ਇਹ ਕੀਤਾ ਸੀਗਾ ਜਾਂ ਇੱਦਾਂ ਕਰਨਾ ਚਾਹੀਦਾ ਸੋ ਹੌਲੀ ਹੌਲੀ ਇਹ ਚੇਂਜ ਹੋਏਗਾ ਅਦਰਵਾਈਜ਼ ਓਵਰਨਾਈਟ ਤਾਂ ਨਹੀਂ ਪਰ ਮਤਲਬ ਜਿਹੜੀ ਤੁਸੀਂ ਕਹੀ ਆ ਵੀ ਨਾ ਦੇਣਾ ਨਾ ਲੈਣਾ ਦੈਨ ਦੈਟਸ ਦੀ ਐਂਡ ਆਫ ਦੀ ਡੇ ਤੁਸੀਂ ਵਿਆਹ ਕੀਤਾ ਉਹ ਤੋਂ ਬਾਅਦ ਜੋ ਮਰਜ਼ੀ ਤੁਸੀਂ ਆਪਣਾ ਇੰਜੋਏ ਕਰੋ ਪਾਰਟੀਆਂ ਕਰੋ ਫੰਕਸ਼ਨ ਕਰੋ
ਉਹ ਤੋਂ ਬਾਅਦ ਰੌਲਾ ਨਾ ਐਸੈਟਸ ਦਾ ਵੀ ਆ ਜਾਂਦਾ ਕਿ ਬਿੱਲ ਜਿਹੜੀ ਜਾਂ ਵਸੀਅਤ ਦਾ ਵੀ ਆ ਜਾਂਦਾ
ਉਹ ਵੀ ਪ੍ਰੋਬਲਮ ਆ
ਜਾਂਦੀ
ਉੱਥੇ
ਵੀ ਆਪਾਂ ਇੱਦਾਂ ਕਹਿ ਸਕਦੇ ਨਾ ਆਪਾਂ ਆਪਣੀ ਕੁੜੀ ਨੂੰ ਦੇਣਾ ਹੈ ਜਾਂ ਕਹਿ ਲਓ ਕਿ ਤੇ ਨਾ ਆਪਾਂ ਨੌ ਨੂੰ ਫੋਰਸ ਕਰਨਾ ਵੀ ਤੂੰ ਤੂੰ ਪੇਕਿਆਂ ਤੋਂ ਲੈ ਕੇ ਆਪਣਾ ਹਿੱਸਾ,
ਹਨਾ
ਬੈਲੈਂਸ ਹੋ ਜਾਣਾ ਚਾਹੀਦਾ। ਕਈ ਫਿਰ ਉਹ ਇਸ ਚੀਜ਼ ਨੂੰ ਨਾ ਮਿਸ ਯੂਜ ਕਰਦੇ, ਕਿਉਂਕਿ ਕਾਨੂੰਨ ਵੀ ਇਹੋ ਜਿਹੇ ਹੁੰਦੇ ਆ ਕਿ ਕੁੜੀ ਦਾ ਬਰਾਬਰ ਦਾ ਹੱਕ ਹੈ, ਕਿ ਉਹ ਕਾਨੂੰਨ ਵੀ ਜਿਹੜਾ ਆ ਉਹ ਭਰੂਣ ਹੱਤਿਆ ਨੂੰ ਪ੍ਰਮੋਟ ਕਰ ਰਿਹਾ। ਮੁੰਡੇ ਲੋਕੀ ਤਾਂ ਹੀ ਰੱਖਦੇ ਕਿ ਆਪਾਂ ਕੁੜੀ ਦਾ ਹੱਕ ਲੈ ਲੈਣਾ, ਸਾਡਾ ਡਬਲ ਹੋ ਜਾਣਾ, ਆਪਾਂ ਦੇਣਾ ਨੀ ਆਪਾਂ ਲੈਣਾ ਹੀ ਹੈ ਬਸ, ਸਾਡੇ ਦੋ ਮੁੰਡੇ ਹੋ ਜਾਣਾ, ਆਪਾਂ ਸਾਨੂੰ ਦੂਰਾ ਆ ਜਾਣਾ, ਉਹਦੇ ਐਸੈਟ ਵੀ ਆ ਜਾਣੇ ਕੁੜੀ ਵਾਲੇ। ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ।
ਫਿਰ ਉਹੀ ਫਾਈਨੈਂਸ਼ੀਅਲ ਆ ਗਿਆ ਨਾ ਐਟ ਦੀ ਐਂਡ, ਫਿਰ ਫਾਈਨੈਂਸ਼ੀਅਲ ਤੇ ਖਤਮ ਹੋਈ ਗੱਲ।
ਜੀ ਜੀ,
ਕਿਉਂਕਿ ਫਿਰ ਆਪਾਂ ਨੂੰ ਇਹੋ ਜਿਹਾ ਲਾਲਚ ਆਵੇ ਸਾਡੇ, ਸਾਨੂੰ ਇਹ ਆਊਗਾ ਅਸੀਂ ਦੇਣਾ ਨੀ ਕੁਛ ਵੀ, ਹਨਾ
ਜੀ।
ਫਿਰ ਹੁਣ ਤੁਸੀਂ ਦੂਜੀ ਦੇਖ ਲਓ, ਜਦੋਂ ਉਸ ਤੋਂ ਬਾਅਦ ਕੁੜੀ ਦੇ ਲੈਟ ਸਪੋਜ ਬੱਚਾ ਹੋ ਜਾਂਦਾ ਨਾ
ਜੀ,
ਉਹਦੀ ਲੋਹੜੀ ਹੁੰਦੀ ਆ
ਜੀ।
ਹੁਣ ਲੋਹੜੀ ਤੇ ਦੇਖੋ ਤੁਸੀਂ ਮੋਸਟ ਆਫ ਦੀ ਟਾਈਮ ਜਿਹੜੇ ਕੁੜੀ ਦੇ ਪੇਰੈਂਟਸ ਆ ਉਹਨਾਂ ਨੂੰ ਫਿਰ ਸਾਰਿਆਂ ਲਈ ਕੱਪੜੇ ਗਹਿਣੇ ਫਲਾਣੇ ਇਹ ਕੀ ਆਣਾ, ਹਨਾ ਜਦੋਂ ਈਵਨ ਪਹਿਲਾਂ ਬੇਬੀ ਹੁੰਦਾ, ਆਈ ਥਿੰਕ ਪੁਰਾਣੇ ਸਮੇਂ ਚ ਇਹ ਵੀ ਹੁੰਦਾ ਸੀ, ਜਿਹੜਾ ਪਹਿਲਾਂ ਬੇਬੀ ਹੁੰਦਾ ਉਹ ਵੀ ਜਾ ਕੇ ਕੁੜੀ ਦੇ ਘਰ ਹੁੰਦਾ ਸੀਗਾ। ਹਾਂਜੀ, ਉਹ ਰੀਜਨ ਕੀ ਸੀ? ਦੇਖੋ ਜੇ ਤੁਸੀਂ ਪੁਰਾਣੇ ਸਮੇਂ ਚ ਦੇਖੋ, ਜਦੋਂ ਵੀ ਬੇਬੀ ਹੋਏਗਾ ਐਕਸਪੈਂਸ ਤਾਂ ਹੋਏਗਾ ਨਾ
ਜੀ ਜੀ,
ਤੁਸੀਂ ਡਾਕਟਰ ਆਏਗਾ ਸਾਰਾ, ਉਹ ਸਾਰਾ ਫੀ ਐਕਸਪੈਂਸ ਤੁਸੀਂ ਕੁੜੀ ਵਾਲਿਆਂ ਦੇ ਸਿਰ ਤੇ ਪਾਤਾ ਨਾ,
ਮਤਲਬ
ਤੁਹਾਡਾ ਅੱਗੇ ਪੋਤਾ ਜਾਂ ਪੋਤੀ ਤੁਹਾਡੇ ਹੋਣੇ ਆ ਨਾ, ਪਰ ਦੈਨ ਵਟ ਵੀ ਆਰ ਡੂਇੰਗ, ਵੀ ਆਰ ਪੁਟਿੰਗ ਐਕਸਪੈਂਸ ਔਨ ਦੀ ਲਾਈਕ ਫੇਰ ਦੁਆਰਾ ਉਹਨਾਂ ਦੇ ਮਤਲਬ ਕੁੜੀ ਦੇ ਪੇਰੈਂਟਸ ਦੇ ਉੱਪਰ ਨਾ।
ਉਹ ਵੀ ਸੀਗਾ ਦੂਜਾ ਭਾਜੀ, ਇੱਕ ਥੋੜਾ ਸਾਈਕੋਲੋਜੀਕਲ ਰੀਜ਼ਨ ਵੀ ਸੀ ਕਿ ਇੱਕ ਬੜਾ ਮਤਲਬ ਫਸਟ ਟਾਈਮ ਐਕਸਪੀਰੀਅੰਸ ਹੁੰਦਾ ਲੜਕੀ ਦਾ ਹਨਾ, ਪ੍ਰੈਗਨੈਂਸੀ ਦਾ, ਤੇ ਉਹ ਜ਼ਿਆਦਾ ਫਿਰ ਉਹਦੇ ਮਾਂ ਪੇ ਚਾਚੇ ਉਹ ਜ਼ਿਆਦਾ ਵਧੀਆ ਇਨਵਾਇਰਮੈਂਟ ਵੀ ਮਿਲ ਜਾਂਦਾ ਪੇਕੀ, ਇੱਕ ਇਹ ਇੱਕ ਕਾਰਨ ਇਹ ਵੀ ਸੀਗਾ, ਪਰ ਦੂਜੀ ਕਾਰਨ ਹੈ ਕਿ ਫਾਈਨੈਂਸ਼ੀਅਲ ਕਾਰਨ ਵੀ ਬਹੁਤ ਵੱਡਾ।
ਮੇਰਾ ਖਿਆਲ ਤਾਂ ਮਤਲਬ ਦਿਸ ਇਜ਼ ਮਾਈ ਅੰਡਰਸਟੈਂਡਿੰਗ, ਈਵਨ ਆਈ ਹੈਵ ਸੀਨ, ਜਦੋਂ ਕਈ ਲੋਕਾਂ ਦਾ ਇੱਦਾਂ ਉਹਨਾਂ ਦੇ ਆਪਣੇ ਘਰਾਂ ਦੇ ਕੋਲ ਹਸਪੀਟਲ ਹੁੰਦਾ ਬੜਾ ਪ੍ਰੋਪਰ,
ਹਾਂਜੀ ਹਾਂਜੀ,
ਉਹਨੂੰ ਤੁਹਾਡੇ ਦੂਜੇ ਸਿਟੀਜ਼ ਭੇਜਦੇ ਜਿੱਥੇ ਕੋਈ ਮੈਡੀਕਲ ਫੈਸਿਲਿਟੀ ਵੀ ਨਹੀਂ ਹੁੰਦੀ, ਪਰ ਉਹ ਕਿਉਂਕਿ ਰੀਜ਼ਨ ਕੀ, ਦੇਖੋ ਨਾਰਮਲੀ ਅੱਜ ਕੱਲ੍ਹ ਜੋ ਡਿਲੀਵਰੀ ਦਾ ਮਿਨੀਮਮ ਖਰਚਾ 1-2 ਲੱਖ ਤੋਂ ਘੱਟ ਨਹੀਂ ਹੈਗਾ ਇੰਡੀਅਨ ਰੁਪੀਜ਼ ਦੇ ਹਿਸਾਬ ਨਾਲ,
ਜੀ ਜੀ,
ਡਿਪੈਂਡ ਕਰਦਾ ਕਈ ਜ਼ਿਆਦਾ ਵੀ ਹੋ ਸਕਦਾ, ਮਿਨੀਮਮ ਇੰਨਾ ਕੁ ਤਾਂ ਹੋ ਜਾਂਦਾ ਨਾ, ਉਹ ਐਕਸਪੈਂਸ ਵੀ ਉਹਦੇ ਬਾਅਦ, ਉਸ ਤੋਂ ਬਾਅਦ ਉਹ ਜਦੋਂ ਬੱਚੇ ਨੂੰ ਤੁਹਾਡੇ ਘਰ ਛੱਡਣ ਆਣਗੇ ਥੇ, ਉਹ ਕੱਪੜੇ ਲੈ ਕੇ ਆਣਗੇ ਸਾਰਿਆਂ ਨੂੰ ਨਾ,
ਬਿਲਕੁਲ ਬਿਲਕੁਲ,
ਫਿਰ ਲੈਟ ਸਪੋਜ ਤੁਹਾਡੇ ਅੱਗੇ ਪੋਤਾ ਹੋ ਜਾਂਦਾ ਜਿਹੜੀ ਉਹਦੀ ਹੁਣ ਲੋਹੜੀ ਪਾਣੇ ਤੁਸੀਂ, ਤੁਸੀਂ ਤਾਂ ਜਿਹੜੇ ਮੁੰਡੇ ਵਾਲੇ ਤਾਂ ਇਹ ਆ ਵੀ ਆਪਣੀਆਂ ਨਸ਼ੇ ਪੀ ਕੇ ਜੋ ਵੀ ਬਬਲੇ ਵੀ ਕੱਢਦੇ, ਮੇਰਾ ਪੋਤਾ ਹੋ ਗਿਆ ਮੈਂ ਪੋਤੇ ਦੀ ਲੋਹੜੀ ਪਾਈ ਹੈ ਨਾ, ਐਂਡ ਐਕਸਪੈਕਟ ਅਸੀਂ ਇਹ ਕਰਦੇ ਜਿਹੜੇ ਕੁੜੀ ਵਾਲੇ ਆ ਉਹ ਸਾਡੀਆਂ ਭੂਆ ਲਈ ਵੀ ਸੂਟ, ਸਾਡੀਆਂ ਮਾਸੀਆਂ ਲਈ ਵੀ ਸੂਟ, ਸਾਰਿਆਂ ਲਈ ਸੂਟ, ਗਹਿਣੇ ਸਾਰੇ ਲੈ ਕੇ ਆਣ ਹਨਾ, ਵੀ ਕਦੀ ਸਾਡੀ ਸੋਸਾਇਟੀ ਨੇ ਇਹ ਨੀ ਸੋਚਿਆ ਵੀ ਉਹਨਾਂ ਨੂੰ ਵੀ ਦੁਬਾਰਾ ਵਾਪਸ ਕੋਈ ਦੇ ਦਈਏ, ਕਦੀ ਕੁੜੀ ਵਾਲਿਆਂ ਨੂੰ ਮਤਲਬ ਕੁੜੀ ਉਹਨਾਂ ਦਾ ਵੀ ਦੋਹਤਾ ਆ, ਪਰ ਉਹਨਾਂ ਤੋਂ ਅਸੀਂ ਲੈ ਤਾਂ ਥਿੰਕ ਵੀ ਅਸੀਂ ਉਹਨਾਂ ਨੂੰ ਵੀ ਕਦੀ ਇੱਕ ਐਜ ਏ ਸਿੰਪਲ ਪ੍ਰੈਜੈਂਟ ਵੀ ਦੇ ਦਈਏ।
ਹਾਂਜੀ ਭਾਜੀ, ਕੁਛ
ਅਮਨਦੀਪ,
ਹਾਂਜੀ ਅਮਰੀਕ ਜੀ,
ਅਮਨਦੀਪ ਮੈਂ ਨਾ ਇੱਕ ਇੱਥੋਂ ਇੱਕ ਸਟੈਪ ਫਾਰਵਰਡ ਵੀ ਜਾਣਾ ਚਾਹਨਾ, ਜਿੱਦਾਂ ਹੁਣ ਤੁਸੀਂ ਡਿਸਕਸ ਕੀਤਾ ਕਿ ਅਸੀਂ ਵਿਆਹ ਤੇ ਵੀ ਵਿਆਹ ਤੇ ਖਰਚ ਕਰਦੇ ਹਾਂ, ਕੁੜੀ ਵਾਲੇ ਵਿਆਹ ਤੇ ਖਰਚ ਕਰਦੇ ਆ, ਫਿਰ ਜਿਸ ਵੇਲੇ ਨਿਆਣੇ ਹੁੰਦੇ ਉਹਨਾਂ ਤੇ ਵੀ ਖਰਚ ਕਰਦੇ ਆ। ਅੱਜ ਕੱਲ ਪੰਜਾਬ ਦੇ ਵਿੱਚ ਇੱਕ ਹੋਰ ਰਿਵਾਜ ਅਮਨਦੀਪ ਚੱਲਣ ਲੱਗ ਪਿਆ, ਜਿਸ ਵੇਲੇ ਸੱਸ ਜਾਂ ਸਹੁਰਾ ਰਿਟਾਇਰ ਹੁੰਦੀ ਆ ਨਾ, ਫਿਰ ਕੁੜੀ ਵਾਲੇ ਉਹਨਾਂ ਲਈ ਸਭ ਕੁਛ ਲੈ ਕੇ ਆਉਂਦੇ ਆ, ਰਿਟਾਇਰਮੈਂਟ ਤੇ ਵੀ ਕੁੜੀ ਵਾਲੇ ਲੈ ਕੇ ਆਣ, ਉਹਨਾਂ ਲਈ ਗਹਿਣਾ ਪੱਤਾ ਹੋਰ ਸਾਰੇ ਖਰਚੇ ਵੀ ਕੁੜੀ ਵਾਲੇ ਕਰਨ, ਰਿਟਾਇਰਮੈਂਟ ਦਾ ਨਵਾਂ ਸੋਚਾ ਚੱਲਣ ਲੱਗ ਪਿਆ।
ਸੁਰਿੰਦਰ ਭਾਜੀ ਗਹਿਣੇ ਪੈਂਦੇ ਆ ਜੀ, ਗਹਿਣੇ ਪਾਏ,
ਕੋਈ ਮਤਲਬ ਦੈਟਸ ਵਾਈ ਕਹਿੰਦਾ ਵੀ ਜਦੋਂ ਦੇਖੋ ਜੇ ਜਿਹੜਾ ਹੁਣ ਤੁਹਾਡਾ ਪੋਤਾ ਜਾਂ ਪੋਤੀ ਜੋ ਵੀ ਹੋਇਆ ਉਹ ਤੁਹਾਡੇ ਹੋਇਆ ਨਾ, ਮਤਲਬ ਤੁਹਾਡੀ ਦੂਜੀ ਫੈਮਿਲੀ ਚ ਹੋਇਆ ਹੁਣ, ਤਾਂ ਉਹਨਾਂ ਵਿਚਾਰਿਆਂ ਨੂੰ ਜਿਹੜੇ ਤੁਸੀਂ ਜਾਂ ਤਾਂ ਉਹਨਾਂ ਦੇ ਤੁਹਾਡੇ ਪੋਤੇ ਨੇ ਜਾ ਕੇ ਇਨਕਮ ਆਪਣੇ ਨਾਨਕਿਆਂ ਨੂੰ ਦੇਣੀ ਹੋਵੇ ਤਾਂ ਤਾਂ ਫਾਇਦਾ ਹੈ ਨਾ, ਜੇ ਤੁਸੀਂ ਦੇਖੋ ਆਪਣੀ ਕੁੜੀ ਜਿਹੜੀ ਕੁੜੀ ਆ ਕੁੜੀ ਜਿਹੜੀ ਆ ਜੇ ਉਹ ਕਦੀ ਇੱਕ ਵੀ ਆਪਣੇ ਕਿਤੇ ਪੇਰੈਂਟਸ ਨੂੰ ਮਾੜੀ ਮੋਟੀ ਹੈਲਪ ਵੀ ਕਰ ਦੇਵੇ ਨਾ ਕਿਤੇ ਜ਼ਿੰਦਗੀ ਚ, ਤਾਂ ਉਹਨੂੰ ਅਲਾਮੇ ਕੀ ਮਿਲਦੇ ਆ, ਆਪਣੇ ਪੇਕਿਆਂ ਦਾ ਘਰ ਭਰੀ ਜਾਂਦੀ ਆ, ਮਤਲਬ ਇੱਥੇ ਦਾ ਕੋਈ ਫਿਕਰ ਨਹੀਂ ਹੈ ਨਾ। ਦੇਖੋ ਉਸ ਕੁੜੀ ਨੇ ਸਾਰੀ ਪੇਰੈਂਟਸ ਨੇ ਸਾਰੀ ਉਮਰ ਉੱਤੇ ਇਨਵੈਸਟਮੈਂਟ ਕੀਤੀ ਆ, ਵੀ ਜੇ ਕਿਤੇ ਸਮਾਲ ਗਿਫਟ ਵੀ ਦੇ ਦਿੰਦੇ ਆ ਦੈਨ ਵੀ ਲੱਕ, ਆਈ ਡੋਂਟ ਨੋ ਕਿੱਥੇ ਤੀਕਰ ਆਪਾਂ ਜਾਂਦੇ ਆ ਨਾ। ਫਿਰ ਉਸ ਤੋਂ ਅੱਗੇ ਦੇਖ ਲਓ ਤੁਸੀਂ ਉਹ ਮਤਲਬ ਫਿਰ ਨਿਆਣਿਆਂ ਦਾ ਵਿਆਹ ਹੁੰਦਾ ਦੇ ਉਦੋਂ ਫਿਰ ਨਾਨਕਾ ਮੇਲ ਆ ਜਾਂਦਾ। ਦੇਖੋ
ਬਿਲਕੁਲ ਬਿਲਕੁਲ,
ਮਤਲਬ ਤੁਹਾਡੇ ਦੋ ਤੇ ਸਾਡੇ ਪੋਤੇ ਜਾਂ ਪੋਤੀ ਦਾ ਵਿਆਹ ਆ, ਉਹ ਵਿਚਾਰੇ ਨਾਨਕਿਆਂ ਦਾ ਹੁਣ ਕਿੱਥੇ ਕਿੱਥੇ ਤੀਕਰ ਜਾਣਾ, ਮਤਲਬ ਹਾਓ ਲੌਂਗ ਦੇ ਕੈਨ ਗੋ।
ਸੁਰਿੰਦਰ ਭਾਜੀ ਇੱਥੇ ਤੱਕ ਪ੍ਰੋਬਲਮ ਆਉਂਦੀ ਆ ਕੁੜੀਆਂ ਨੂੰ ਜਿਹੜੀਆਂ ਮਤਲਬ ਇੱਕ ਤਾਂ ਪੜ੍ਹੀਆਂ ਲਿਖੀਆਂ ਹੁੰਦੀਆਂ, ਜੋਬ ਵੀ ਕਰਨ ਦੇ ਕੈਪੇਬਲ ਹੁੰਦੀਆਂ, ਜਦੋਂ ਨਿਆਣੇ ਨਿੱਕੇ ਹੋ ਜਾਂਦੇ ਫੈਮਿਲੀ ਵੀ ਪਾਲਦੀਆਂ, ਵਿਚਾਰੀਆਂ ਦਾ ਸਾਰਾ ਸਾਲ ਹਰੇਕ ਹਫ਼ਤੇ ਹਰੇਕ ਮਹੀਨੇ ਨਾ ਪੇਕਿਆਂ ਦੀਆਂ ਮਿਹਨਤਾਂ ਕਰਨ ਲੱਗ ਜਾਂਦਾ ਕਿਉਂਕਿ ਪ੍ਰੈਸ਼ਰ ਸਹੁਰਿਆਂ ਵੱਲੋਂ ਬਹੁਤ ਹੁੰਦਾ।
ਆਪਾਂ ਸੋਸਾਇਟੀ ਨੂੰ ਜੇ ਚੇਂਜ ਕਰੀਏ ਨਾ ਤੇ ਹੋ ਸਕਦਾ,
ਸਹੁਰਿਆਂ ਦਾ ਪ੍ਰੈਸ਼ਰ ਆ ਜਾਂਦਾ, ਉਹ ਫੋਨ ਕਰਦੀਆਂ ਵਿਚਾਰੀਆਂ, ਉਹ ਉਹਦਾ ਜਨਮ ਦਿਨ ਆਣਾ ਕੀ ਲੈ ਕੇ ਆਉਂਗੇ, ਮੇਰਾ ਮੂੰਹ ਕਾਲਾ ਨਾ ਕਰ ਦਿਓ,
ਮੇਰੀ
ਇੱਜ਼ਤ ਨਹੀਂ ਤੁਸੀਂ। ਉਹ ਵਿਚਾਰੀਆਂ ਮਿਹਨਤਾਂ ਕੱਢਦੀਆਂ, ਮਤਲਬ ਟਾਈਮ ਕੱਟਦੀਆਂ, ਮੈਂ ਦੇਖੀਆਂ ਮਤਲਬ। ਹੁਣ ਇਹਦੇ ਬਾਰੇ ਨਾ ਜਿਹੜਾ ਪ੍ਰੈਸ਼ਰ ਹੈ ਉਹ ਪੇਰੈਂਟਸ ਦਾ ਹੁੰਦਾ, ਜਿਹੜੇ ਨਾਲ ਨਾ ਜਿੱਦਾਂ ਕਲੋਜ਼ ਰਿਲੇਟਿਵ ਹੁੰਦੇ, ਉਹ ਵੀ ਇੱਕ ਨਾ ਅਨਡਿਊ ਪ੍ਰੈਸ਼ਰ ਕ੍ਰੀਏਟ ਕਰ ਦਿੰਦੇ ਆ, ਹਨਾ, ਕਿ ਜਿੱਦਾਂ ਹੁਣ ਭੂਆ ਫੁੱਫੜ ਮਾਸੀ ਮਾਸੜ, ਇਹ ਜਿਹੜਾ ਇੱਕ ਨਾ ਨੈਕਸਸ ਬਣਿਆ ਹੁੰਦਾ, ਰਿੰਗ ਬਣੀ ਹੁੰਦੀ ਆ, ਉਹ ਫਲਾਨੀ ਨੇ ਤਾਂ ਆਹ ਕਰਤਾ ਸੀ ਜੀ, ਫਲਾਨੀ ਨੇ ਉਹ ਤੁਹਾਡੀ
ਦੂਜੀ ਨੇ ਕੀਤਾ ਨੀ, ਹਾਂਜੀ ਤੁਸੀਂ ਕੀਤਾ ਨੀ, ਉਹਨੇ ਬਹੁਤ ਕੀਤਾ।
ਹਾਂ, ਤੇ ਇਹਦੇ ਸੰਬੰਧ ਚ ਨਾ ਸਾਡੇ ਨਾਲ ਰਵਿੰਦਰ ਹੁਣੀ ਜੁੜੇ ਨੇ, ਧਨੀ ਹੁਣੀ ਸਿੰਨੀ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਹ ਮੈਸੇਜ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਕਹਿੰਦੇ ਭਾਜੀ ਸੋਚ ਬਦਲਣੀ ਚਾਹੀਦੀ ਸਾਨੂੰ ਆਪਣੀ, ਲੈਣ ਦੇਣ ਵਾਲੀ ਗੱਲ ਹੋਣੀ ਚਾਹੀਦੀ ਨਹੀਂ, ਗੁਰਦੁਆਰੇ ਜਾਓ, ਸਿੰਪਲ ਵਿਆਹ ਕਰੋ, ਦੋਵਾਂ ਧਿਰਾਂ ਦਾ ਖਰਚਾ ਬਚ ਜਾਂਦਾ। ਤੇ ਕਹਿੰਦੇ ਜੇ ਕੁੜੀ ਦੇ ਮਾਪੇ ਖੁਸ਼ੀ ਨਾਲ ਆਪਣੀ ਕੁੜੀ ਨੂੰ ਦਿਨ ਤੇ ਫਿਰ ਠੀਕ ਹੋ ਜਾਣ ਬੁੱਝ ਕੇ ਮੰਗ ਕੇ ਆਪਾਂ ਲੈ ਕੇ ਅਗਲਿਆਂ ਤੋਂ ਲੈਣੇ ਆ, ਖਰਚਾ ਕਰਾਉਣੇ ਆ, ਤੇ ਬਹੁਤ ਮਾੜੀ ਗੱਲ ਹੈ। ਤੇ ਬਾਕੀ ਕਹਿੰਦੇ ਭਾਜੀ ਸਾਡੇ ਪਿੰਡਾਂ ਵੱਲ 5 ਸਾਲ ਪਹਿਲਾਂ ਇੱਦਾਂ ਹੋਇਆ ਕਿ ਮੁੰਡਾ ਵਿਆਹ ਕਰਨ ਵਾਸਤੇ ਫੌਜੀ ਸੀ, ਉਹ ਕੁੜੀ ਨਾਲ ਵਿਆਹ ਉਹਦਾ ਹੋਣਾ ਸੀ, ਤੇ ਹੋਇਆ ਇਹ ਆ ਵੀ ਜਦੋਂ ਲਾਵਾਂ ਹੋਣ ਲੱਗੀਆਂ ਤਾਂ ਫੁੱਫੜ ਨੇ ਰੇੜਕਾ ਪਾ ਲਿਆ। ਫੁੱਫੜ ਕਹਿੰਦਾ ਮੈਨੂੰ ਕੜਾ ਪਾਓ, ਤੇ ਅਗਲਿਆਂ ਨੇ ਕਹਿੰਦਾ ਨਾ, ਹੁਣ ਉਹਨੂੰ ਕੋਈ ਝਿੜਕਣ ਜੋਗਾ ਉੱਥੇ ਫੁੱਫੜ ਨੂੰ, ਤੇ ਉਹਨੂੰ ਅਗਲਿਆਂ ਨੇ ਫਿਰ ਮੌਕੇ ਤੇ ਕੜਾ ਪਾਇਆ। ਤੇ ਫਿਰ ਕਹਿੰਦੇ ਜਦੋਂ ਪਿੰਡ ਆ ਗਿਆ ਨਾ, ਫਿਰ ਇਲਾਕੇ ਨੇ ਉਹਨੂੰ ਇੰਨੀਆਂ ਲਾਹਣਤਾਂ ਪਾਈਆਂ, ਅੱਜ ਤੱਕ ਪਾਈ ਜਾ ਰਹੇ। ਸੋ ਇਹੋ ਜਿਹੀਆਂ ਵੀ ਖਬਰਾਂ ਆ ਰਹੀਆਂ। ਮਨਦੀਪ ਸਿੰਘ ਰੰਧਾਵਾ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਲਰਾਜ ਸਿੰਘ ਜੁੜੇ ਨੇ, ਤੇ ਜਸਵੰਤ ਕੈਨਵਰ ਵਾਲਿਆਂ ਨੇ ਵੀ ਸਾਂਝ ਪਾਈ ਸੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਜੁਗੇਸ਼ ਠਾਕੁਰ ਹੁਣੀ ਇੰਡੀਆ ਦੀਆਂ ਫੋਟੋਆਂ ਭੇਜ ਰਹੇ ਨੇ, ਹੁਸ਼ਿਆਰਪੁਰ ਜਨੌਰੀ ਪਿੰਡ ਦੀਆਂ ਫੋਟੋਆਂ ਮੈਂ ਸ਼ੇਅਰ ਕਰਦਾ ਜੀ, ਅਮਰੀਕ ਭਾਜੀ ਦੇ ਪਿੰਡ ਦੀਆਂ ਨੇ। ਤੇ ਜਗਤਾਰ ਭਾਜੀ ਵੀ, ਹਰਜਿੰਦਰ ਸਿੰਘ ਭਾਜੀ ਵੀ ਸਾਡੇ ਨਾਲ ਜੁੜੇ ਨੇ। ਔਰਤ ਹੀ ਔਰਤ ਦੀ ਦੁਸ਼ਮਣ ਹੈ ਸਾਡੇ ਸਮਾਜ ਵਿਚ, ਨਹੀਂ ਤਾਂ ਜੇ ਕੁੜੀ ਵਾਲਿਆਂ ਕੋਈ ਖੁਸ਼ੀ ਜਾਂ ਗਮੀ ਹੈ ਤਾਂ ਕੁੜੀ ਦੇ, ਇਹ ਮਤਲਬ ਔਰਤਾਂ ਵੀ ਕਾਫੀ ਹੈ। ਜਗਤਾਰ ਭਾਜੀ ਕਹਿ ਰਹੇ ਨੇ ਕਿ ਖਾਣ ਪੀਣ ਦੀਆਂ ਵਸਤਾਂ ਦੀ, ਅੱਛਾ ਕਮੀ, ਅੱਛਾ ਹੁਣ ਨਾ ਜਗਤਾਰ ਭਾਜੀ ਨੇ ਹਾਂਗਕਾਂਗ ਤੋਂ ਮੈਸੇਜ ਭੇਜਿਆ, ਕਹਿੰਦੇ ਆਬਾਦੀ ਬਹੁਤ ਵੱਡੀ ਸਮੱਸਿਆ ਬਣਨ ਜਾ ਰਹੀ ਹੈ ਆਉਣ ਵਾਲੇ ਸਮੇਂ ਵਿਚ। ਇਕ ਵੀਡੀਓ ਦੇਖੀ ਸੀ, ਵੱਧਦੀ ਆਬਾਦੀ ਸਾਰੇ ਸੰਸਾਰ ਦੀ ਸਮੱਸਿਆ, ਆਉਣ ਵਾਲੇ ਸਮੇਂ ਦੇ ਵਿਚ ਦੁਨੀਆਂ ਚ ਪੀਣ ਵਾਲੇ ਪਾਣੀ ਤੇ ਖਾਣ ਵਾਲੀਆਂ ਵਸਤਾਂ ਦੀ ਘਾਟ ਹੋਣੀ ਹੈ, ਤੇ ਇਸ ਬਾਰੇ ਸੁਰਿੰਦਰ ਭਾਜੀ ਨਾਲ ਜ਼ਰੂਰ ਗੱਲ ਕਰਿਓ। ਅੱਜ ਦੇ ਸਮੇਂ ਕੁੜੀਆਂ ਮੁੰਡਿਆਂ ਦੇ ਮਸਲੇ ਵਿਚ ਕਾਫੀ ਫਰਕ ਹੈ, 2 ਕੁ ਪੀੜੀਆਂ ਬਾਅਦ ਫਰਕ ਪਵੇਗਾ। ਸਮੇਂ ਨਾਲ ਹਰ ਕਹਾਵਤ ਬਣੀ ਹੈ, ਇਸ ਨੂੰ ਜਿਉਂ ਜਿਉਂ ਸਮਾਜ ਜਾਗਰਿਤ ਹੁੰਦਾ ਤਬਦੀਲੀ ਆਉਂਦੀ ਰਹਿੰਦੀ ਹੈ। ਇਕ ਪਰਿਵਾਰ ਦੀ ਉਦਾਹਰਣ ਦਿੰਦਾ ਕਿ 7 ਸਾਲ ਪਹਿਲਾਂ ਇਕ ਪਰਿਵਾਰ ਨੇ ਘਰ ਖਰੀਦਣ ਦੀ ਗੱਲ ਕੀਤੀ, ਉਹ ਇਨਵੈਸਟਮੈਂਟ ਸੀ। ਪਹਿਲੀ ਬੱਚੀ ਯੂਨੀ ਵਿਚ ਪੜ੍ਹ ਰਹੀ ਸੀ, ਉਸਨੇ ਆਪਣੇ ਮਾਂ ਬਾਪ ਨੂੰ ਸਵਾਲ ਕੀਤਾ, ਡੈਡੀ ਸਾਡੇ ਲਈ ਘਰ ਖਰੀਦਣ ਦੀ ਬਜਾਏ ਸਾਨੂੰ ਘਰ ਖਰੀਦਣ ਦੇ ਯੋਗ ਬਣਾ ਦਿਓ, ਉਹ ਸਾਡੇ ਲਈ ਵਧੀਆ ਗਿਫਟ ਹੋਵੇਗਾ। ਮੈਂ ਦੰਗ ਰਹਿ ਗਿਆ ਉਸ ਬੱਚੀ ਦੀ ਸੋਚ ਤੇ। ਭਾਜੀ ਤੁਸੀਂ ਕੀ ਸੋਚਦੇ ਹੋ ਇਸ ਬਾਰੇ?
ਹਾਂਜੀ, ਮੇਨਲੀ ਬੱਚੇ ਤੁਸੀਂ ਆਖਿਆ ਵੀ ਮਤਲਬ ਬੱਚੇ ਨੂੰ ਕੈਪੇਬਲ ਤਾਂ ਬਣਾਤਾ ਨਾ ਤੁਸੀਂ,
ਜੀ
ਠੀਕ ਹੈ, ਜੋ ਮੈਂ ਤੁਸੀਂ ਬੱਚੇ ਨੂੰ ਜੋ ਕੈਪੇਬਲ ਤਾਂ ਬਣਾਤਾ ਅਰਨਿੰਗ ਹੈਂਡ, ਆਪਾਂ ਦਿਸ ਇਜ਼ ਵਾਈ ਆਪਾਂ ਇਹਨੇ ਨਾ ਬੱਚੇ ਨੂੰ ਆਪਾਂ ਐਜੂਕੇਸ਼ਨ ਦਿੰਦੇ ਹਾਂ ਸਾਰਿਆਂ ਨੂੰ ਨਾ, ਵੀ ਕੁੜੀਆਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਪ੍ਰੋਪਰ ਦੋਨਾਂ ਨੂੰ ਇੱਕੋ ਜਿਹੀ ਐਜੂਕੇਸ਼ਨ ਦਿੰਦੇ ਹਾਂ ਆਪਾਂ, ਉਹਨਾਂ ਨੂੰ ਦੋਨਾਂ ਨੂੰ ਕੈਪੇਬਲ ਬਣਾਤਾ, ਪਰ ਫਿਰ ਉਹਦੇ ਉੱਪਰ ਫਿਰ ਸਾਡੇ ਪੇਰੈਂਟਸ ਦੇ ਉੱਪਰ ਫਿਰ ਬਰਡਨ ਰਹਿੰਦਾ ਨਾ ਜਿਹੜਾ ਕੁੜੀਆਂ ਨੂੰ, ਉਹ ਇਜ਼ ਬੈਡ ਸਿਚੁਏਸ਼ਨ ਹੈ ਨਾ। ਹੁਣ ਆਪਾਂ ਜਦੋਂ ਦੋਨੋਂ ਬੱਚੇ ਕੈਪੇਬਲ ਬਣਾਤੇ, ਮੁੰਡੇ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਪੜ੍ਹਾਤਾ, ਕੁੜੀ ਵਾਲਿਆਂ ਨੇ ਕੁੜੀ ਵਾਲਿਆਂ ਨੂੰ, ਦੋਨਾਂ ਨੂੰ ਐਜੂਕੇਸ਼ਨ ਦੇਤੀ ਹੈ ਨਾ, ਤੇ ਹੁਣ ਜਦੋਂ ਜਿੱਦਾਂ ਪਹਿਲਾਂ ਭਾਜੀ ਉਹਨਾਂ ਨੇ ਕਿਹਾ ਵੀ ਸੀ ਕਿ ਸਿੰਪਲ ਵਿਆਹ ਹੋਣਾ ਚਾਹੀਦਾ, ਠੀਕ ਆ ਜੇ ਕੋਈ ਦਿੰਦਾ ਆਪਣੀ ਖੁਸ਼ੀ ਨਾਲ ਦੈਟਸ ਓਕੇ, ਪਰ ਜਦ ਫੋਰਸਫੁਲੀ ਤੁਸੀਂ ਫੋਰਸ ਕਰਦੇ ਆ ਨਹੀਂ, ਜਿੱਦਾਂ ਤੁਸੀਂ ਕਿਹਾ ਵੀ ਲੋਹੜੀ ਤੇ ਆਹ ਹੋਣਾ ਚਾਹੀਦਾ, ਵਿਆਹ ਤੇ ਆਹ ਹੋਣਾ ਚਾਹੀਦਾ, ਇਹ ਇਹੋ ਸੋਸਾਇਟੀ ਨੂੰ ਚੇਂਜ ਹੋਣਾ ਪਊਗਾ ਨਾ। ਜੇ ਆਪਾਂ ਸਾਡੇ ਜਿਹੜੇ ਰਿਲੀਜੀਅਸ ਜੋ ਵੀ ਲੀਡਰ ਹੈਗੇ ਆ, ਜਾਂ ਕਹਿ ਲਓ ਆਪਾਂ ਸੋਸਾਇਟੀ ਦੇ ਜਿਹੜੇ ਚੀਫ ਹੈਗੇ ਆ, ਥੋੜੇ ਬਹੁਤੇ ਉਹ ਮਤਲਬ ਆਪਣਾ ਵਿਚਾਰ ਚੇਂਜ ਕਰਨ, ਲੋਕਾਂ ਦੇ ਇੰਪਲੀਮੈਂਟ ਕਰਨ, ਤਾਂ ਹੋ ਸਕਦਾ ਇਹੋ ਚੀਜ਼ਾਂ ਚੇਂਜ ਹੋ ਜਾਣ। ਇੱਕ ਆ ਜਿਹੜੀ ਤੁਸੀਂ ਪਹਿਲਾਂ ਕਿਹਾ ਵੀ ਆਪਣੀਆਂ ਭੈਣਾਂ ਜਿਹੜੀਆਂ ਸਾਡੀਆਂ ਮਦਰਸ ਆ, ਉਹਨਾਂ ਨੂੰ ਚੇਂਜ ਆਉਣਾ ਪਊਗਾ, ਉਹਨਾਂ ਨੂੰ ਦੇ ਹੈਵ ਟੂ ਚੇਂਜ ਵੀ ਨਹੀਂ ਸਾਨੂੰ ਕੁਛ ਨੀ ਚਾਹੀਦਾ, ਸਾਨੂੰ ਕੁੜੀ ਚਾਹੀਦੀ ਆ ਜਿਹੜੀ ਕਿ ਆਪਣੇ ਬੱਚੇ ਦੇ ਨਾਲ ਉਹ ਮਤਲਬ ਸੁਖੀ ਜ਼ਿੰਦਗੀ ਜੀਵੇ।
ਹਾਂ, ਮਤਲਬ ਪਰਿਵਾਰ ਚ ਵਾਧਾ ਕਰਨਾ, ਗਾਂ ਪੀੜੀ ਤੋਰਨੀ ਆ ਜੀ ਜੀ ਅਮਰੀਕ ਭਾਜੀ।
ਅਮਰਜੀਤ, ਅਮਨਦੀਪ, ਇੱਕ ਨਾ ਜਿਹੜੀ ਭਾਜੀ ਹੁਣੀ ਗੱਲ, ਇੱਕ ਜਿਹੜੀ ਈਮੇਲ ਆਈ ਉਹਦੇ ਵਿੱਚ ਕਿਹਾ ਕਿ ਖੁਸ਼ੀ ਦੇ ਤੌਰ ਤੇ ਜੋ ਤੁਸੀਂ ਮਰਜ਼ੀ ਦੇ ਦਿਓ। ਮੇਰੇ ਖਿਆਲ ਚ ਇਹ ਧਾਰਾ ਵੀ ਹਟਾਉਣੀ ਚਾਹੀਦੀ ਆ। ਇਹ ਖੁਸ਼ੀ ਦੀ ਆੜ ਵਿਚ ਇਹਨਾਂ ਜਿਹੜੇ ਦਾਤ ਦੇਜ ਆ ਇੱਕ ਤਰ੍ਹਾਂ ਨਾਲ ਲੈ ਜਾਂਦੇ ਆ। ਉਹ ਕਿਹਾ ਜਾਂਦਾ ਕਿ ਕੁੜੀ ਵਾਲਿਆਂ ਦੇ ਖੁਸ਼ੀ ਦੇ ਤੌਰ ਤੇ ਦਿੱਤਾ, ਅਸੀਂ ਤਾਂ ਉਹਨਾਂ ਤੋਂ ਮੰਗਿਆ ਨਹੀਂ ਸੀ। ਲੇਕਿਨ ਜੇ ਖੁਸ਼ੀ ਦੀ ਧਾਰਾ ਹੈ ਨਾ, ਅਗਰ ਇਹ ਵੀ ਖਤਮ ਕਰਕੇ ਦੇਣਾ ਨੀ ਲੈਣਾ ਨੀ ਬੜੀ ਪ੍ਰਿੰਸੀਪਲ ਤੇ ਚੱਲਿਆ ਜਾਵੇ ਤਾਂ ਉਹ ਜ਼ਿਆਦਾ ਸਾਜ਼ਗਰ ਹੋਊਗਾ। ਮਨੀ
ਇਹ ਵੀ ਠੀਕ ਹੈ, ਮਤਲਬ ਆਪਾਂ ਉਹੀ ਜਿੱਦਾਂ ਸੁਰਿੰਦਰ ਭਾਜੀ ਕਹਿੰਦੇ ਨੇ ਕਿ ਇੱਕ ਐਗਜ਼ਾਮਪਲਸ ਵੀ ਥੋੜੀਆਂ ਜਿਹੀਆਂ ਸੈੱਟ ਕਰਨ ਦੀ ਲੋੜ ਹੈ ਤੇ ਲੋਕ ਥੋੜੀ ਸੇਧ ਵੀ ਲੈ ਸਕਣ ਕਿ ਕਿਸ ਤਰ੍ਹਾਂ ਆਪਾਂ ਮਤਲਬ ਇਸ ਚੀਜ਼ ਨੂੰ ਅੱਗੇ ਤੋਰਨਾ ਹੈ। ਤੇ ਲਾਈਫ ਨੂੰ ਭਾਜੀ ਮੈਨੂੰ ਤਾਂ ਇਹੀ ਹੈ ਕਿ ਸਿੰਪਲ ਬਣਾਉਣਾ ਚਾਹੀਦਾ ਨਾ, ਇਨ ਦਾ ਐਂਡ ਤਾਂ ਇਹੀ ਚੀਜ਼ ਆ, ਪ੍ਰੈਸ਼ਰ ਨਹੀਂ ਕ੍ਰੀਏਟ ਕਰਨਾ ਚਾਹੀਦਾ।
ਹਾਂਜੀ ਹਾਂਜੀ, ਮਤਲਬ ਆਪਾਂ ਨੂੰ ਥੈਂਕਫੁਲ ਹੋਣਾ ਚਾਹੀਦਾ ਉਸ ਅਕਾਲ ਪੁਰਖ ਪਰਮਾਤਮਾ ਤੇ ਵੀ ਜੋ ਕੁਛ ਸਾਨੂੰ ਮਿਲਿਆ ਆ ਸਾਡੀ ਕੈਪੇਬਿਲਿਟੀ ਤੋਂ ਜ਼ਿਆਦਾ ਆ। ਜੇ ਇਹ ਵੀ ਨਾ ਮਿਲਦਾ, ਜੇ ਹੁਣ ਤੁਸੀਂ ਆਪਾਂ ਜਿੱਦਾਂ ਪਹਿਲਾਂ ਆਪਾਂ ਗੱਲ ਕਰਦੇ ਬੱਚੇ ਗੁੱਡੀ ਦਾ ਲੜਕੇ ਦਾ ਨਾ ਦੋਨਾਂ ਦਾ, ਤੇ ਜੇ ਇਹ ਵੀ ਨਾ ਹੁੰਦਾ ਤਾਂ ਫਿਰ ਕੀ ਕਰਨਾ ਸੀਗਾ, ਵਟ ਕੈਨ ਯੂ ਡੂ, ਹਨਾ। ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਵੀ ਜੋ ਕੁਛ ਦਿੱਤਾ, ਥੈਂਕਫੁਲ ਟੂ ਯੂ, ਸਾਨੂੰ ਹੈਲਥੀ ਬੱਚੇ ਦਿੱਤੇ ਆ, ਬੱਚਿਆਂ ਦੀ ਦਾਤ ਮਿਲੀ ਆ। ਉਹਨਾਂ ਤੋਂ ਬਾਅਦ ਅੱਗੇ ਠੀਕ ਹੈ, ਇਹਨਾਂ ਦਾ ਜੋ ਵੀ ਜਿੱਦਾਂ ਕਹਿ ਸ਼ਾਦੀ ਕਰਨੀ ਹੈ, ਵਿਆਹ ਕਰਨਾ ਹੈ, ਇੱਕ ਜਸਟ ਇੱਕ ਮਤਲਬ ਠੀਕ ਹੈ ਸੋਸ਼ਲ ਫੰਕਸ਼ਨ ਹੈਗਾ, ਪਰ ਜਿਹੜਾ ਤੁਸੀਂ ਉਹਨਾਂ ਤੇ ਬਰਡਨ ਪਾ ਰਹੇ ਹਰੇਕ ਟਾਈਮ, ਵਿਆਹ ਤੇ ਕੀ, ਅੱਗੇ ਲੋਹੜੀਆਂ ਤੇ ਕੀ, ਈਵਨ ਅੱਗੇ ਦੇਖੋ ਲਾਸਟ ਸਟੇਜ, ਮੈਨੂੰ ਤਾਂ ਹੁਣ ਪਤਾ ਲੱਗਾ ਜਦੋਂ ਕੁੜੀ ਦੀ ਡੈਥ ਵੀ ਹੁੰਦੀ ਆ, ਜਿਹੜਾ ਉਹਦਾ ਲਾਸਟ ਕੱਪੜੇ ਵੀ ਆ ਉਹ ਵੀ ਪੇਰੈਂਟਸ ਦੇ ਘਰੋਂ ਆਉਂਦੇ ਆ। ਆਈ ਡੋਂਟ ਨੋ ਬਲੱਡੀ ਦਿਸ ਇਜ਼ ਸਿਸਟਮ ਕਿੱਥੋਂ ਆਇਆ ਹੈ ਉਹ। ਉਮਰ ਆਪਣੇ ਘਰ ਲਈ ਜ਼ਿੰਦਗੀ ਕੱਟ ਦਿੱਤੀ ਬਣਾਉਣ ਦੇ ਲਈ, ਕੱਪੜੇ ਵੀ ਨੀ ਉਹਦੇ ਮੁੰਡੇ ਨਿਆਣੇ ਉਹਦੇ ਕੱਪੜੇ ਵੀ ਨੀ ਹੁਣ ਦੇ ਸਕਦੇ।
ਭਾਜੀ ਇਹ ਜਿਹੜੀ ਸਮੱਸਿਆ ਤੁਸੀਂ ਆਪਾਂ ਗੱਲ ਕਰ ਰਹੇ ਨਾ ਕੱਫਣ ਦੀ ਜਾਂ ਹੋਰ ਦਿਨ ਤਿਉਹਾਰ ਦੀ, ਲੋਹੜੀ ਤਰੋਜਾ ਐਂਡ ਆਲ ਦੈਟ, ਹਨਾ ਦੀਵਾਲੀ, ਇਹ ਪਹਿਲਾਂ ਹਜੇ ਫੇਰ ਘੱਟ ਸੀਗਾ,
ਹੁਣ ਬਹੁਤ ਹੋ ਗਿਆ।
ਤੁਸੀਂ ਅੱਜ ਦੇ ਮਤਲਬ ਮੈਂ ਬਹੁਤ ਕਲੋਜ਼ਲੀ ਵਾਚ ਕਰ ਰਿਹਾ ਕਿ ਅੱਜ ਦੇ ਟਾਈਮ ਦੇ ਵਿਚ ਤਰਾਹ ਨਿਕਲੀ ਪਈ ਆ ਪੰਜਾਬ ਦੇ ਲੋਕਾਂ ਦੀ ਕਿ ਇੰਨੇ ਫੰਕਸ਼ਨ, ਇੰਨੇ ਹਰੇਕ ਬਰਥਡੇ, ਨਿਆਣਿਆਂ ਦੇ ਬਰਥਡੇ, ਅੱਗੇ ਪਹਿਲਾਂ ਨਿਆਣਿਆਂ ਦੇ ਬਰਥਡੇ ਨਹੀਂ ਸੀ ਮਨਾ ਹੁੰਦੇ, ਹੁਣ ਉਹ ਮਨਾਉਣ ਲੱਗ ਪਏ ਆ, ਫਿਰ ਨਿਆਣਿਆਂ ਦੇ ਬਰਥਡੇ, ਸੱਸ ਦਾ ਬਰਥਡੇ, ਸਹੁਰਿਆਂ ਦਾ, ਉਹਦੀ ਗਾਂ ਨਣਾਨ ਦਾ ਬਰਥਡੇ, ਗਾਂ ਜਵਾਈ ਦਾ ਬਰਥਡੇ, ਹਨਾ, ਤੇ ਮਤਲਬ 8-10 ਫੰਕਸ਼ਨ ਇਹ, ਫਿਰ ਜਿਹੜੇ ਲੋਹੜੀ ਆ ਗਈ, ਦੀਵਾਲੀ ਆ ਗਈ, ਹਨਾ, ਹੁਣ ਤਾਂ ਗੁਰਪੁਰਬ ਦੇ ਵਿੱਚ
ਰਿਟਾਇਰਮੈਂਟ ਵਾਲੇ, ਜੇ ਤੁਸੀਂ ਰਿਟਾਇਰਮੈਂਟ ਵਾਲੇ ਕਹਿੰਦੇ, ਮਤਲਬ ਰਿਟਾਇਰਮੈਂਟ ਦਾ ਕੀ ਆ, ਮਤਲਬ ਉਹ ਕੁੜੀ ਵਾਲਿਆਂ ਨੂੰ ਕੀ ਮਿਲ, ਤੁਸੀਂ ਉਹਨਾਂ ਨੂੰ ਕੀ ਅਚੀਵ ਕਰਨਾ ਚਾਹੁੰਦੇ, ਰਿਟਾਇਰਮੈਂਟ ਤੁਹਾਡੀ ਹੋਈ ਆ, ਪੈਸੇ ਤੁਹਾਨੂੰ ਮਿਲੇ ਆ ਲੰਬਸਮ,
ਹੁਣ ਇਥੋਂ ਤੱਕ ਹੋ ਗਿਆ ਕੰਮ ਭਾਜੀ, ਕਹਿੰਦੇ ਜੇ ਕੋਈ ਆਏ ਹਫਤੇ ਨਾ ਕੋਈ ਦਿਨ ਵੀਕਐਂਡ ਖਾਲੀ ਰਹਿ ਜਾਂਦਾ ਹੈ ਨਾ, ਠੀਕ ਹੈ ਨਾ, ਤੇ ਉਹ ਮੁੰਡੇ ਵਾਲੇ ਸੁਖਮਣੀ ਸਾਹਿਬ ਦਾ ਪਾਠ ਹੀ ਕਰਾ ਲੈਂਦੇ, ਫਿਰ ਉੱਤੇ ਹੀ ਲੈ ਕੇ ਆਊਗੇ।
ਆ ਵੀ ਤੁਹਾਡੀ ਗੱਲ ਸਹੀ, ਹੁਣ ਤਾਂ ਉਹ ਵੀ ਸੋਸਾਇਟੀਆਂ ਬੜੀਆਂ ਬਣ ਗਈਆਂ, ਕੋਈ ਪੁੰਨਿਆ ਵਾਲੀ, ਕੋਈ ਮੱਸਿਆ ਵਾਲੀ ਸੋਸਾਇਟੀ, ਕੋਈ ਆਸਾ ਜੀ ਦੀ ਵਾਰ ਵਾਲੀ।
ਚਲੋ ਆਪਾਂ ਖੁਸ਼ੀ ਦੇ ਨੋਟ ਤੇ ਮੇਰੇ ਕੋਲ ਪ੍ਰੋਗਰਾਮ ਨੂੰ ਸਮੇਟੀਏ, ਤੇ ਸੁਰਿੰਦਰ ਭਾਜੀ ਸੋ ਨਾਈਸ, ਬਹੁਤ ਚੰਗਾ ਲੱਗਾ ਗੱਲ।
ਹਾਂਜੀ ਨਹੀਂ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ।
ਚਲੋ
ਬਾਕੀ ਇਹ ਭਾਜੀ ਮੇਰਾ ਆਪਣਾ ਓਪੀਨੀਅਨ ਤਾਂ ਨਹੀਂ, ਪਰ ਮੇਰਾ ਤਾਂ ਇਹੋ ਹੀ ਆ ਵੀ ਪਰਮਾਤਮਾ ਦਾ ਸ਼ੁਕਰ ਕਰੋ ਵੀ ਜੋ ਕੁਛ ਉਸ ਅਕਾਲ ਪੁਰਖ, ਜਿਹੜਾ ਤੁਸੀਂ ਪਹਿਲਾਂ ਵੀ ਕਿਹਾ, ਦੇਖੋ ਅਸੀਂ ਇੰਨੇ ਚਿਰ ਦੇ ਇੱਥੇ ਆਏ ਹਾਂ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਸਾਰਿਆਂ ਕੋਲ ਘਰ ਰਹਿਣ ਨੂੰ ਆ, ਗੱਡੀਆਂ ਚਲਾਉਣ ਨੂੰ ਆ, ਖਾਣਾ ਖਾਣ ਨੂੰ ਆ, ਪੈਸੇ ਵੀ ਥੋੜੇ ਬਹੁਤੇ ਜਮਾ, ਹੁਣ ਰੱਬ ਦਾ ਘਰ ਲੈਣਾ, ਹੁਣ ਵੀ ਨੀ ਖੁਸ਼, ਦੈਨ ਇਜ਼ ਯੋਰ ਬੈਡ ਲੱਕ, ਹੈ ਨਾ।
ਬਿਲਕੁਲ, ਚਲੋ ਭਾਜੀ ਆਪਾਂ ਜਾਗਰੂਕ ਕਰਦੇ ਰਹਾਂਗੇ ਇਹ ਵਿਚਾਰਾਂ ਜਿਹੜੀਆਂ ਨੇ, ਮੈਨੂੰ ਲੱਗਦਾ ਕਰੀਏ, ਇਹ ਵੀ ਅਸੀਂ ਆਪਣੇ ਵੱਲੋਂ ਇੰਨਾ ਕੁ ਪੂਰਾ ਜ਼ੋਰ ਲਾ ਰਹੇ ਹਾਂ। ਬਹੁਤ ਬਹੁਤ ਧੰਨਵਾਦ ਭਾਜੀ, ਸ਼ੁਕਰੀਆ।
ਓਕੇ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਅਮਰੀਕ ਭਾਜੀ,
ਥੈਂਕ ਯੂ ਜੀ।
ਓਕੇ,
ਥੈਂਕ ਯੂ
ਅਮਰੀਕ ਜੀ, ਹੁਣ ਫਿਰ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਰਖਾ ਲਓ, ਅਸੀਂ ਆਈਏ ਤੁਹਾਡੇ।
ਅਮਨਦੀਪ, ਸਿਕਸ ਦੇ ਮਾਰਤਾ, ਇੱਕ ਕੌਂਟੀ ਤੋਂ ਦੂਜੀ ਕੌਂਟੀ ਵਿਚ ਬਾਲ ਛੱਡ ਦਿੱਤਾ। ਇੱਕ ਵਾਰੀ ਇਦਾਂ ਹੋਇਆ ਸੀ ਨਾ ਕਿ ਇੱਕ ਪਲੇਅਰ ਨੇ ਇੰਗਲਿਸ਼ ਕੌਂਟੀ ਕ੍ਰਿਕਟ ਦੇ ਵਿਚ ਮੈਚ ਖੇਡਦੇ ਹੋਏ ਨਾ, ਉਹਨੇ ਕੀ ਕੀਤਾ ਸੀ ਕਿ ਸਿਕਸਰ ਮਾਰਿਆ, ਉਹ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਚ ਜਾ ਕੇ ਡਿੱਗਿਆ, ਜਿੱਦਾਂ ਇੱਕ ਜਿਹੜਾ ਸਟੇਡੀਅਮ ਸੀ ਨਾ ਉਹ ਬਾਉਂਡਰੀ ਤੇ ਸੀ, ਦੂਜੀ ਕੌਂਟੀ ਦੇ ਨਾਲ, ਦੂਜੇ ਡਿਸਟ੍ਰਿਕਟ ਦੀ ਬਾਉਂਡਰੀ ਤੇ ਸੀ, ਉਹ ਸਿਕਸਰ ਮਾਰਿਆ ਅੱਜ, ਉਹ ਨਦੀ ਜਾ ਕੇ ਦੂਜੀ ਕੌਂਟੀ ਚ ਡਿੱਗਿਆ, ਜਿੱਦਾਂ ਜਲੰਧਰੋਂ ਗਏ ਨੇ ਹੁਸ਼ਿਆਰਪੁਰ ਗਏ ਸਿਕਸਰ ਮਾਰੇ, ਜਾ ਕੇ ਜਲੰਧਰ ਡਿੱਗੇ, ਤਾਂ ਏਦਾਂ ਦਾ ਸਿਕਸਰ ਤੁਸੀਂ ਮਾਰਿਆ। ਤੇ ਚੰਗੀ ਵਧੀਆ ਗੱਲਬਾਤ ਹੋਈ ਸੁਰਿੰਦਰ ਭਾਜੀ ਦੇ ਨਾਲ, ਤੇ ਉਹਨਾਂ ਨੂੰ ਹੋਰ ਵੀ ਵਿਸ਼ਿਆਂ ਤੇ ਲੈ ਕੇ ਆਵਾਂਗੇ ਸਮੇਂ ਸਮੇਂ ਤੇ, ਇਨਵਾਇਰਮੈਂਟ ਤੇ, ਸੋਸਾਇਟੀ ਦੇ ਸਾਡੀ ਕੀ ਕੰਟਰੀਬਿਊਸ਼ਨ ਆ, ਅਸੀਂ ਕੀ ਕਰ ਸਕਦੇ ਆ, ਕਿਉਂਕਿ ਉਹ ਇੱਕ ਸੋਸ਼ਲ ਵਰਕਰ ਆ, ਇੱਦਾਂ ਕੰਮ ਕਰਦੇ ਰਹਿੰਦੇ ਆ, ਤੇ ਉਹਨਾਂ ਦੇ ਵਿਊ ਬਹੁਤ ਅੱਛੇ ਲੱਗੇ, ਤੇ ਮੇਰੇ ਕਾਫੀ ਕਲੋਜ਼ ਫਰੈਂਡ ਵੀ ਆ, ਤੇ ਚੰਗਾ ਲੱਗਿਆ ਉਹਨਾਂ ਨਾਲ ਗੱਲ ਕਰਕੇ
ਬਹੁਤ, ਇਟ ਵਾਸ ਅਮੇਜ਼ਿੰਗ। ਜਿੱਦਾਂ ਜਿਹੜੀ ਸੋਸ਼ਲ ਇੰਜੀਨੀਅਰਿੰਗ ਦੇ ਤਹਿਤ ਆਪਾਂ ਇਹ ਲੈ ਕੇ ਆਨੇ ਨੇ ਟੌਪਿਕ, ਤੇ ਜਗਤਾਰ ਭਾਜੀ ਕਹਿ ਰਹੇ ਨੇ ਕਿ ਪਹਿਲਾਂ ਜਿਹੜੀਆਂ ਰੀਤੀਆਂ ਰਿਵਾਜਾਂ ਸੀ ਨਾ, ਇਹ ਨੇੜਤਾ ਬਣਾਈ ਰੱਖਣ ਨੂੰ ਹੁੰਦੀਆਂ ਸੀ, ਪਰ ਹੁਣ ਇਹ ਵਿਖਾਵਾ ਬਣ ਗਏ ਨੇ, ਬੋਝ ਬਣ ਗਿਆ ਹੈ ਹੁਣ ਇਹ। ਤੇ ਕੁਲਵਿੰਦਰ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹੱਥ ਖੜੇ ਕਰ ਰਹੇ ਨੇ, ਅੰਗੂਠੇ ਦਿਖਾ ਰਹੇ ਨੇ, ਕਹਿੰਦੇ ਗੁੱਡ ਗੁੱਡ ਗੁੱਡ, ਬਹੁਤ ਵਧੀਆ। ਜੀ ਐਸ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਭਾਜੀ ਵਟ ਅਬਾਊਟ ਇਫ ਸਮ ਵਨ ਹੈਵ ਗਰਲ ਓਨਲੀ ਦੈਟ ਮੀਨ ਦ ਪੀ ਡੀ ਵਿਲ ਫਿਨਿਸ਼, ਵਟ ਯੂ ਥਿੰਕ? ਇਹ ਆਪਾਂ ਫੇਰ ਟੋਪਿਕ ਕਰਾਂਗੇ, ਤੁਹਾਨੂੰ ਦੱਸਦੇ ਆ ਕਿ ਅਸਲ ਦੇ ਵਿੱਚ ਕਰਾਂਗੇ ਕਰਾਂਗੇ ਪੀੜੀ ਅਸਲ ਚ ਕੁੜੀਆਂ ਨਾਲ ਚੱਲਦੀ ਆ, ਮੁੰਡਿਆਂ ਨਾਲ ਨੀ ਚੱਲਦੀ, ਅਸਲੀਅਤ ਇਹ ਆ। ਤੇ ਗੁਰਵਿੰਦਰ ਬਿਰਕ ਵੀ ਸਾਡੇ ਨਾਲ ਜੁੜ ਰਹੇ ਨੇ, ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਹੈ। ਮੇਰੇ ਵੱਡੇ ਬ੍ਰਦਰ ਦੀ ਮੈਰਿਜ ਟਾਈਮ ਅਸੀਂ ਕੁਛ ਨਹੀਂ ਲਿਆ, ਤੇ ਮੈਂ ਆਪਣੇ ਵਿਆਹ ਵੀ ਗੁਰੂ ਘਰ ਜਾ ਕੇ ਕੀਤਾ। ਬਹੁਤ ਵਧੀਆ ਜੀ, ਕਿਆ ਬਾਤ ਹੈ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਰਵਿੰਦਰ ਸਿੰਘ ਕਹਿ ਰਹੇ ਨੇ ਕਿ ਇਹ ਗੱਲ ਵਧੀਆ ਸੀ ਤੁਹਾਡੇ ਹਿਸਾਬ ਨਾਲ ਕਿ ਕੁੜੀਆਂ ਨੂੰ ਤੁਸੀਂ ਪੜਾਇਆ, ਜੌਬ ਤੇ ਲਵਾਇਆ, ਉਸ ਦਾ ਫਾਇਦਾ ਮੁੰਡੇ ਵਾਲੇ ਨੂੰ ਹੁੰਦਾ ਹੈ, ਇਹ ਤਾਂ ਮਾਪਿਆਂ ਦਾ ਫਰਜ਼ ਹੁੰਦਾ ਕਰਨਾ। ਬਿਲਕੁਲ, ਕੈਪੇਬਿਲਿਟੀ ਬਣਾਉਣੀ ਚਾਹੀਦੀ ਆ। ਤੇ ਬਾਕੀ ਮਨੀ ਹੁਣੀ ਵੀ ਜੁੜੇ ਨੇ, ਉਹ ਕਹਿੰਦੇ ਪੰਜਾਬ ਦੇ ਕੁਝ ਲੋਕਾਂ ਦੀ ਸੋਚ, ਪੰਜਾਬ ਦੇ ਧੀਓ ਭੈਣੋ, ਤੁਸੀਂ ਬੇਸ਼ੱਕ ਜ਼ਮੀਨ ਜਾਇਦਾਦ ਤੋਂ ਹਿੱਸਾ ਲੈ ਜਾਓ, ਪਰ ਅਸੀਂ ਤੁਹਾਨੂੰ ਬਰਾਬਰੀ ਦੇ ਹੱਕ ਨਹੀਂ ਦੇਵਾਂਗੇ। ਇਹ ਤਾਂ ਸਾਡੇ ਮਾਂ ਪਿਓ ਦਾ ਨਹੀਂ ਲੱਗਿਆ, ਨਹੀਂ ਤਾਂ ਤੁਹਾਨੂੰ ਕੁੱਖ ਵਿਚ ਕਤਲ ਕਰ ਦਿੰਦੇ। ਤੁਸੀਂ ਬੇਸ਼ੱਕ ਜਿੰਨਾ ਮਰਜ਼ੀ ਪੜ ਲਿਖ ਜਾਓ, ਤੁਸੀਂ ਭਰਾਵਾਂ ਪਿਓਆਂ ਤੇ ਘਰ ਵਾਲੀਆਂ ਦੀ ਕਰਨੀ ਤਾਂ ਗੁਲਾਮੀ ਆ। ਜੇਕਰ ਤੁਸੀਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਵੀ ਖੜੀਆਂ ਹੋ ਗਈਆਂ, ਤਾਂ ਪੜ੍ਹਿਆ ਲਿਖਿਆ ਸਿਆਣਾ ਤੇ ਸੋਹਣਾ ਜੀਵਨ ਸਾਥੀ ਲੱਭ ਲਿਆ, ਤਾਂ ਸਾਡੀ ਇੱਜ਼ਤ ਤੇ ਦਾਗ ਲੱਗ ਜਾਣਾ, ਤੇ ਅਸੀਂ ਤੈਨੂੰ ਤੇ ਤੇਰੇ ਪਤੀ ਨੂੰ ਸ਼ਰਿਆਮ ਗੋਲੀਆਂ ਮਾਰ ਕੇ ਆਪਣੀ ਇੱਜ਼ਤ ਦੇ ਲੱਗੇ ਦਾਗ ਧੋਵਾਂਗੇ। ਖੈਰ, ਇਸ ਤਰ੍ਹਾਂ ਵੀ ਹੋ ਜਾਂਦਾ ਜਿਹੜਾ ਐਟੀਚਿਊਡ ਹੈ। ਤੇ ਰਵਿੰਦਰ ਧਨੀ ਜੀ ਕਹਿੰਦੇ ਦੇਣ ਲੈਣ ਵਾਲਾ ਕੰਮ ਖਤਮ ਹੋਣਾ ਚਾਹੀਦਾ। ਬਚਿੱਤਰ ਮੌੜ ਕਹਿ ਰਹੇ ਨੇ ਕਿ ਇੰਨੀ ਮਹਿੰਗਾਈ ਕਰਕੇ ਘਰ ਗ੍ਰਹਿਸਤੀ ਵਾਲੇ ਭਾਜੀ ਆਪਾਂ ਸਾਰੇ ਹੀ ਨਿਬੇੜੇ ਹੋਏ ਆ, ਕਿਉਂਕਿ ਆਪਾਂ ਮੋਦੀ ਸਾਹਿਬ ਵਾਂਗ ਲੰਡੇ ਚੜੇ ਹੀ ਆ। ਇਹਨਾਂ ਨੇ ਵਿਆਹ ਹੀ ਨਹੀਂ ਕਰਾਇਆ, ਕਿਆ ਬਾਤ ਹੈ, ਤੁਸੀਂ ਸਿਰਾ ਹੀ ਕਰਤਾ ਜੀ, ਆ ਤਾਂ ਤੁਸੀਂ ਚਿੱਕੇ ਤੋਂ ਵੀ ਚਿੱਕਾ ਹੀ ਮਾਰਤਾ ਹੁਣ ਤਾਂ।
ਅਮਰੀ ਮੇਰੀ ਵੀ ਸਿੱਕਾ ਮਾਰਦਾ, ਤੇ ਉਧਰ ਜਿਹੜੇ ਨਵੇਂ ਪ੍ਰਧਾਨ ਮੰਤਰੀ ਬਣੇ ਆ ਉਹ ਵੀ ਇਸੇ ਦਾ ਤੇ ਚੱਲ ਰਿਹਾ, ਵਿਆਹ ਉਹਨਾਂ ਦਾ ਵੀ ਨਹੀਂ ਹੋਇਆ।
ਬਸ ਬਸ ਕਹਿੰਦੇ ਮੋਦੀ ਮੰਗ ਰਹੀ ਤਾਂ ਕੰਮ ਹੀ ਨਿਬੇੜਤਾ, ਇਹ ਤਾਂ ਕਹਿੰਦਾ ਨਾ ਰਹੇਗੀ ਬਾਂਸਰੀ ਬਾਂਸ ਤੇ ਨਾ ਵਜੇਗੀ ਬਾਂਸਰੀ। ਚਲੋ ਜੀ ਅਮਰੀਕ ਜੀ, ਆਪਣਾ ਵੀ ਸਮਾਂ ਹੁਣ ਸਮਾਪਤ ਹੋ ਗਿਆ, ਕੱਲ ਨੂੰ ਫੇਰ ਆਪਾਂ ਦਿਲ ਵਾਲੀਆਂ ਗੱਲਾਂ ਕਰਨੀਆਂ, ਚਲੀਏ ਫੇਰ ਆਪਾਂ ਵੀ
ਜੀ ਅਮਦੀਪ, ਅਗਲੇ ਹਫ਼ਤੇ ਫੇਰ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੁਹਾਡਾ ਕੱਲ ਦਾ ਪ੍ਰੋਗਰਾਮ ਵੀ ਸੁਣਾਂਗੇ, ਤੇ ਦੇਖਦੇ ਆਂ ਕਿ ਨਵੀਂ ਅਪਡੇਟ ਤੁਸੀਂ ਕੱਲ ਨੂੰ ਕੀ ਦਓਗੇ। ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਲੈਣਾ ਇਜਾਜ਼ਤ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ।
ਸਤਿ ਸ੍ਰੀ ਅਕਾਲ ਜੀ, ਤੇ ਧੰਨਵਾਦ ਬਹੁਤ ਬਹੁਤ ਸਾਰੇ ਸਰੋਤਿਆਂ ਜਿਹੜੇ ਜੁੜੇ ਨੇ। ਲੱਕੀ ਖੱਡਲਾ ਜੀ, ਤੁਹਾਡੀਆਂ ਫੋਟੋਆਂ ਮਿਲ ਗਈਆਂ ਬੱਚਿਆਂ ਦੀਆਂ, ਤੇ ਆਪਾਂ ਸ਼ੇਅਰ ਕਰਾਂਗੇ ਲਾਈਵ ਬਲੌਗ ਤੇ ਥੋੜੀ ਦੇਰ ਬਾਅਦ। ਰਵਿੰਦਰ ਤਨੀ ਜੀ, ਹੱਸੀ ਜਾਓ ਹੱਸੀ ਜਾਓ, ਤੇ ਨਜ਼ਾਰੇ ਲਓ ਪ੍ਰੋਗਰਾਮ ਦੇ। ਤੇ ਲਓ ਜੀ, ਮੈਂ ਵੀ ਹੁਣ ਇਜਾਜ਼ਤ ਲੈਣਾ, ਤੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ। ਪੋਡਕਾਸਟ ਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਸੁਣ ਸਕਦੇ ਹੋ ਕਿਸੇ ਵੀ ਸਮੇਂ। ਸੋ ਕੱਲ ਨੂੰ ਫੇਰ ਮਿਲਾਂਗੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।